ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰੋਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ, ਦਿਲ ਵਾਲੀ ਗੱਲ, ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਵ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ। ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ? ਉਮੀਦ ਅਤੇ ਅਰਦਾਸ ਕਰਦੇ ਹਾਂ ਕਿ ਤੁਸੀਂ ਰਾਜੀ ਖੁਸ਼ੀ ਹੋਵੋਗੇ ਔਰ ਜਿੱਥੇ ਵੀ ਹੋ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਆਓ ਫਿਰ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕੌਫਸਾਰਬਰ ਸਟੂਡੀਓ ਤੋਂ। ਇਸ ਵੇਲੇ 8:02 ਹੋ ਗਏ ਨੇ ਸਵੇਰ ਦੇ ਸਿਡਨੀ ਸਮੇਂ ਦੇ ਮੁਤਾਬਿਕ ਜਾਂ ਈਸਟ ਕੋਸਟ ਡੇ ਲਾਈਟ ਸੇਵਿੰਗ ਦੇ ਮੁਤਾਬਿਕ, ਔਰ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ। 31 ਅਕਤੂਬਰ ਆਖਰੀ ਦਿਨ ਹੈ ਅਕਤੂਬਰ ਦਾ ਸੰਨ 2020। ਅਤੇ ਬ੍ਰਿਸਬਨ ਦੇ ਵਿੱਚ 1 ਘੰਟਾ ਪਿੱਛੇ ਹੈ 7:02 ਨੇ, ਐਡਲੇਡ ਦੇ ਵਿੱਚ 7:32, ਪਰਥ ਦੇ ਵਿੱਚ ਸਵੇਰ ਦੇ 5:02। ਭਾਰਤ ਦੇ ਵਿੱਚ 2:32 ਹੈ, ਵੱਡਾ ਤੜਕਾ ਹੈ। ਅਤੇ ਲੰਡਨ ਦੇ ਵਿੱਚ ਉੱਥੇ ਵੀ ਸਮਾਂ ਬਦਲ ਗਿਆ ਹੈ, ਡੇਲਾਈਟ ਸੇਵਿੰਗ ਸ਼ਾਇਦ ਉਹਨਾਂ ਦੀ ਖਤਮ ਹੋ ਗਈ ਹੈ। ਅਤੇ 9:02 ਹੁਣ ਰਾਤ ਦੇ ਹੋਏ ਨੇ, ਸ਼ਾਮ ਕਹਿ ਲਓ ਕਿ ਐਨ ਸਿਰੇ 'ਤੇ ਹੀ ਹੈ। ਸੌਣ ਦੀ ਤਿਆਰੀ ਹੋ ਰਹੀ ਹੋਣੀ ਹੈ ਇੰਗਲੈਂਡ ਵਾਲਿਆਂ ਦੀ। ਅਤੇ ਸ਼ੁੱਕਰਵਾਰ ਚੱਲ ਰਿਹਾ, ਅਤੇ ਸ਼ੁੱਕਰਵਾਰ ਹੀ ਨਿਊਯਾਰਕ ਅਤੇ ਟੋਰੋਂਟੋ 'ਚ ਚੱਲ ਰਹੇ ਨੇ, ਸ਼ਾਮਾਂ ਢਲ ਰਹੀਆਂ ਨੇ। 5:02 ਹੋ ਗਿਆ, ਅਤੇ ਦੁਪਹਿਰ ਢਲ ਰਹੀ ਹੈ ਵੈਨਕੂਵਰ ਅਤੇ LA ਦੇ ਵਿੱਚ 2:02 ਹੋਏ ਨੇ। ਸੋ ਪਿਆਰਿਓ, ਠੀਕ ਠਾਕ ਹੋ? ਕੀ ਹਾਲ ਚਾਲ ਹੈ? ਸੁਨੇਹਾ ਭੇਜੋ ਟੈਲੀਗ੍ਰਾਮ ਦੇ ਰਾਹੀਂ। ਤੁਸੀਂ ਕੋਈ ਵੀ ਤਸਵੀਰ, ਆਪਣੇ ਦਿਲ ਵਾਲੀ ਗੱਲ, ਐਨੀਥਿੰਗ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜਾਂ request@harmanradio.com। ਜਿਨ੍ਹਾਂ ਜਿਨ੍ਹਾਂ ਸੱਜਣਾਂ ਦੇ ਸਵੇਰ ਦੇ ਸੁਨੇਹੇ ਆਏ ਪਏ ਨੇ ਉਹਨਾਂ ਨੂੰ ਮੈਂ ਰਸੀਦ ਦੇ ਦਾਂ। ਸੁਖਪ੍ਰੀਤ ਸਿੱਧੂ ਵਲਿੰਟਨ ਤੋਂ, ਸੁਖਵਿੰਦਰ ਸੋਂਦ ਭਾਅ ਜੀ, ਸਮੀਰ ਪਾਲ ਜੀ ਆਸਟਰੀਆ ਤੋਂ ਜੁੜੇ ਹੋਏ ਨੇ। ਅਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਵੀ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ। ਸਹਿਜ ਪਾਠ ਚੱਲ ਰਹੇ ਨੇ ਅਤੇ ਉਹ ਵੀ ਤੁਸੀਂ ਕਰ ਰਹੇ ਹੋਵੋਗੇ, ਸੁਣ ਰਹੇ ਹੋਵੋਗੇ ਅਤੇ ਲਾਹਾ ਲੈ ਰਹੇ ਹੋਵੋਗੇ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਆ ਰਹੇ ਨੇ ਬੜੀ ਛੇਤੀ, ਅਤੇ ਅਸੀਂ ਚਿੰਤਨ ਕਰਾਂਗੇ, ਕਾਫੀ ਚਿੰਤਨ ਕਰਾਂਗੇ। ਅੱਜ ਇੱਕ ਸੋਸ਼ਲ ਇੰਜੀਨੀਅਰਿੰਗ ਦਾ ਟੌਪਿਕ ਵੀ ਲੈ ਕੇ ਆਵਾਂਗੇ, ਗੱਲਾਂ ਕਰਾਂਗੇ ਸਾਡੇ ਸਮਾਜ ਦੇ ਕੁਛ ਪਹਿਲੂਆਂ ਦੀਆਂ। ਅਤੇ ਉਹ ਪਹਿਲੂ ਕੀ ਨੇ, ਬੜਾ ਇੰਟਰਸਟਿੰਗ ਟੌਪਿਕ ਹੋਏਗਾ। ਕਾਫੀ ਦੇਰ ਦਾ ਅਸੀਂ ਸੋਚ ਰਹੇ ਸੀ ਇਹਦੇ ਬਾਰੇ, ਸੋ ਅੱਜ ਕਰਨਾ। ਕੱਲ੍ਹ ਨੂੰ ਜਿਹੜਾ ਪ੍ਰੋਗਰਾਮ ਹੋਏਗਾ, ਅਰਦਾਸ ਪ੍ਰੋਗਰਾਮ ਸਮਾਪਤੀ ਹੋ ਚੁੱਕੀ ਹੈ, ਅਤੇ ਕੱਲ੍ਹ ਨੂੰ ਅਸੀਂ ਟਰੱਕਾਂ ਵਾਲੇ ਬਾਈਆਂ ਲਈ ਪ੍ਰੋਗਰਾਮ ਕਰਾਂਗੇ। ਆਸਟ੍ਰੇਲੀਆ ਦੇ ਵਿੱਚ ਟਰੱਕ ਇੰਡਸਟਰੀ 'ਚ ਕੀ ਹੋ ਰਿਹਾ ਹੈ, ਸੋ ਅਸੀਂ ਕੋਸ਼ਿਸ਼ ਕਰਾਂਗੇ ਉਸ ਦੇ ਉੱਤੇ ਗੰਭੀਰ ਚਿੰਤਨ ਕਰਿਆ ਜਾਵੇ। ਅਤੇ ਅੱਜ ਦਾ ਜੋ ਮਾਹੌਲ ਬਣ ਰਿਹਾ ਹੈ ਭਾਰਤ ਦੇ ਵਿੱਚ, ਦੁਨੀਆ ਦੇ ਵਿੱਚ ਕਾਫੀ ਫੇਰਬਦਲ ਹੋ ਰਹੇ ਨੇ। ਫਰਾਂਸ ਦੇ ਵਿੱਚ ਕਾਫੀ ਮਾਹੌਲ ਮਗਿਆ ਹੋਇਆ ਇਸਲਾਮ ਅਤੇ ਫਰਾਂਸੀਸੀਆਂ ਦੇ ਵਿਚਾਲੇ, ਜਿਸ ਦੇ ਵਿੱਚ ਕਈ ਹੋਰ ਦੇਸ਼ ਵੀ ਸ਼ਾਮਿਲ ਹੋ ਗਏ ਨੇ। ਭਾਰਤ ਦੇ ਵਿੱਚ, ਖਾਸ ਕਰਕੇ ਉੱਤਰੀ ਭਾਰਤ ਦੇ ਵਿੱਚ ਕਿਸਾਨਾਂ ਦੀ ਜੋ ਜੱਦੋਜਹਿਦ ਚੱਲਦੀ ਹੈ, ਉਸ ਦੇ ਉੱਤੇ ਹੋਰ ਲੂਣ ਛਿੜਕ ਹੋ ਰਿਹਾ ਹੈ ਕਿ ਪਰਾਲੀ ਦੇ ਸੰਬੰਧ ਵਿੱਚ ਜੋ ਆਰਡੀਨੈਂਸ ਆਉਣ ਦੀ ਗੱਲ ਸੁਣ ਰਹੇ ਹਾਂ, ਉਸ 'ਤੇ ਵੀ ਗੰਭੀਰ ਚਿੰਤਨ ਕਰਨਾ ਬਣਦਾ ਹੈ। ਅਤੇ ਇਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਅਤੇ ਜੋ ਲੀਡਰ ਕਰ ਰਹੇ ਨੇ, ਇਸ ਸੰਬੰਧ ਦੇ ਵਿੱਚ ਉਹਨਾਂ ਦੇ ਬਿਆਨ ਦੇ ਰਹੇ ਨੇ, ਉਹਨਾਂ ਦੇ ਬਾਰੇ ਵੀ ਆਪਾਂ ਅੱਜ ਜ਼ਿਕਰ ਕਰਾਂਗੇ। ਸੋ ਅੱਜ ਦਾ ਪ੍ਰੋਗਰਾਮ ਕਾਫੀ ਗੰਭੀਰ ਵੀ ਹੋਏਗਾ, ਹਾਸਾ ਚਲੋ ਆਪਾਂ ਕਰਨਾ ਹੀ ਆ। ਰਿੱਕੀ ਵੀ ਸ਼ਾਇਦ ਇੰਗਲੈਂਡ ਤੋਂ ਆਏਗਾ ਸਾਡੇ ਪ੍ਰੋਗਰਾਮ ਦੇ ਵਿੱਚ ਉਸ ਮੁੱਦੇ 'ਤੇ ਗੱਲ ਕਰਨ ਦੇ ਵਾਸਤੇ, ਅਤੇ ਨਾਲ ਦੀ ਨਾਲ ਰੌਚਕ ਵੀ ਹੋਏਗਾ। ਤੁਹਾਡਾ ਸਾਥ ਸਾਡੇ ਨਾਲ ਹੈ, ਇਹ ਸਾਨੂੰ ਯਕੀਨ ਹੈ ਤੁਸੀਂ ਜ਼ਰੂਰ ਇਸ ਦੇ ਵਿੱਚ ਹਿੱਸਾ ਪਾਓਗੇ। ਹੁਣ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਅਸੀਂ ਮੁਹੰਮਦ ਸਾਹਿਬ ਜੀ ਦੇ ਜੀਵਨ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰ ਲਈ ਹੈ। ਮੇਰੇ ਬੜੇ ਪਰਮ ਮਿੱਤਰ ਪੰਜਾਬੀ ਯੂਨੀਵਰਸਿਟੀ ਦੇ ਹਿਸਟਰੀ ਦੇ ਹੈੱਡ ਆਫ ਡਿਪਾਰਟਮੈਂਟ ਡਾਕਟਰ ਮੁਹੰਮਦ ਇਦਰੀਸ, ਜੋ ਕਿ ਪਿੱਛੇ ਜਿਹੇ ਆਸਟ੍ਰੇਲੀਆ ਵੀ ਆਪਣੇ ਲੈਕਚਰ ਦੇ ਕੇ ਗਏ ਨੇ ਔਰ ਅਕਸਰ ਸੈਮੀਨਾਰ ਕਰਦੇ ਰਹਿੰਦੇ ਨੇ, ਉਹਨਾਂ ਦਾ ਇੱਕ ਬਹੁਤ ਸੋਹਣਾ ਆਰਟੀਕਲ ਉਹਨਾਂ ਨੇ ਕੱਲ੍ਹ ਮੈਨੂੰ ਭੇਜਿਆ, ਜਿਹੜਾ ਕਿ ਅਖਬਾਰਾਂ ਦੇ ਵਿੱਚ ਵੀ ਛਪਿਆ ਆ, ਮੁਹੰਮਦ ਸਾਹਿਬ ਦਾ ਜੀਵਨ ਅਤੇ ਸਿੱਖਿਆਵਾਂ। ਅਤੇ ਉਹਨਾਂ ਨੇ ਕਾਫੀ ਰੋਸ਼ਨੀ ਪਾਈ ਹੈ ਥੋੜ੍ਹੇ ਹੀ ਛੋਟੇ ਹੀ ਆਰਟੀਕਲ ਦੇ ਵਿੱਚ। ਸਾਨੂੰ ਬੜਾ ਜ਼ਰੂਰੀ ਹੈ ਕਿ ਅਸੀਂ ਪੀਰ ਪੈਗੰਬਰਾਂ ਦੇ ਜੀਵਨ ਦੇ ਬਾਰੇ ਜਾਣੀਏ, ਹੋ ਸਕੇ ਤਾਂ ਫਸਟ ਹੈਂਡ ਇਨਫੋਰਮੇਸ਼ਨ ਲਈਏ, ਨਾ ਕਿ ਸੁਣੀ ਸੁਣਾਈ ਗੱਲ। ਸੋ ਬਹੁਤ ਸਾਰੀਆਂ ਗੱਲਾਂ ਜਿਹੜੇ ਨੇ ਉਹ ਸਾਡੇ ਗੁਰੂਆਂ ਬਾਰੇ ਵੀ, ਕ੍ਰਿਸ਼ਨਾਂ ਬਾਰੇ ਵੀ, ਕ੍ਰਾਈਸਟ ਬਾਰੇ ਵੀ, ਕ੍ਰਿਸ਼ਨ ਬਾਰੇ ਵੀ, ਜਿਹੜੇ ਚੱਕਵੇਂ ਲੋਕ ਹੁੰਦੇ ਨੇ ਜਾਂ ਧਰਮ ਨੂੰ ਧਰਮ ਦੀ ਉਨੀ ਸ਼ਰਧਾ ਨਹੀਂ ਰੱਖਦੇ ਮਨ ਦੇ ਵਿੱਚ, ਉਹ ਮਜ਼ਾਕੀਆ ਤੌਰ ਦੇ ਉੱਤੇ ਇਹੋ ਜਿਹਾ ਕਿਰਦਾਰ ਘੜਨ ਦੀ ਕੋਸ਼ਿਸ਼ ਕਰਦੇ ਨੇ ਜਿਨ੍ਹਾਂ ਨਾਲ ਐਂ ਲੱਗੇ ਕਿ ਉਹ ਨੋਰਮਲ ਬੰਦੇ ਹੀ ਸਨ, ਐਵੇਂ ਹੀ ਸਨ, ਸਾਡੇ ਵਰਗੇ ਸਨ ਅਤੇ ਅਸੀਂ ਬੜੇ ਮਹਾਨ ਹਾਂ। ਪਰ ਉਹਨਾਂ ਦਾ ਨਾਮ ਅੱਜ ਵੀ ਲੈ ਹੋ ਰਿਹਾ ਆ। ਰਾਮ ਜੀ ਦੇਖ ਲਓ, ਕ੍ਰਿਸ਼ਨ ਦੇਖ ਲਓ, ਮੁਹੰਮਦ ਸਾਹਿਬ, ਕ੍ਰਾਈਸਟ, ਗੁਰੂ ਨਾਨਕ ਪਾਤਸ਼ਾਹ, ਇੱਕ ਗੱਲ ਤਾਂ ਮੰਨਣੀ ਪਏਗੀ ਨਾ, ਜਿਹੜੇ ਮੰਨਦੇ ਆ ਉਹ ਤਾਂ ਮੰਨਦੇ ਨੇ, ਜਿਹੜੇ ਨਹੀਂ ਮੰਨਦੇ ਉਹਨਾਂ ਨੂੰ ਵੀ ਇਹ ਗੱਲ ਮੰਨਣੀ ਪਏਗੀ ਕਿ ਕੁਛ ਤਾਂ ਉਹਨਾਂ ਨੇ ਇਹੋ ਜਿਹਾ ਕੀਤਾ ਹੋਏਗਾ ਕਿ ਜਿਹੜਾ ਹਜ਼ਾਰਾਂ ਸਾਲ, ਸੈਂਕੜਿਆਂ ਸਾਲ ਵੱਧ ਵੀ ਅੱਜ ਉਹਨਾਂ ਦਾ ਨਾਮ ਚੱਲ ਰਿਹਾ। ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਅਸੀਂ, ਉਹ ਵੀ ਨਹੀਂ ਹੋ ਸਕਦੇ। ਜੇ ਹੁੰਦੇ ਨੇ ਤਾਂ ਦੇ ਸ਼ੁੱਡ ਬੀ ਡੂਇੰਗ ਸਮਥਿੰਗ ਐਲਸ। ਮੁਹੰਮਦ ਸਾਹਿਬ ਦਾ ਨਾਮ ਜਿਹੜਾ ਰੱਖਿਆ ਹੈ ਉਹਨਾਂ ਦੇ ਬਾਪ ਜਿਹੜੇ ਪਿਤਾ ਜੀ ਸਨ ਉਹ ਕੁਰੈਸ਼, ਜਿਹਨੂੰ ਆਪਾਂ ਕੁਰੈਸ਼ੀ ਵੀ ਕਹਿ ਦਿੰਦੇ ਹਾਂ, ਉਸ ਕਬੀਲੇ ਦੇ ਮੁਖੀ ਸਨ। ਤੇ ਮੁਹੰਮਦ ਨਾਮ ਅਰਬੀ ਭਾਸ਼ਾ ਦਾ ਨਾਮ ਹੈ, ਨਾਮ ਨਹੀਂ ਹੈਗਾ, ਇਸ ਦਾ ਮਤਲਬ ਹੈ ਬਹੁਤ ਹੀ ਪਾਪੂਲਰ, ਬਹੁਤ ਹੀ ਮਕਬੂਲ, ਬਹੁਤ ਹੀ ਐਕਸੈਪਟੇਬਲ, ਪ੍ਰਸੰਨਵਾਨ, ਜਿਹੜਾ ਹਮੇਸ਼ਾ ਖਿੜਿਆ ਰਹਿੰਦਾ ਹੈ ਉਸਨੂੰ ਮੁਹੰਮਦ ਕਹਿੰਦੇ ਨੇ। ਸੋ ਕਿਸੇ ਵੀ ਪੈਗੰਬਰ ਦਾ ਸ਼ਖਸ ਦਾ ਨਾਮ ਕੋਈ ਹੋਰ ਹੋਵੇ ਤਾਂ ਉਸਦਾ ਕੋਈ ਹੋਰ ਨਾਮ ਨਾਲ ਮਸ਼ਹੂਰ ਹੋਵੇ ਤਾਂ ਉਹ ਸੋਚਣਾ ਬਣਦਾ ਹੈ ਕਿ ਉਸ ਨਾਮ ਦਾ ਮਤਲਬ ਕੀ ਸੀ ਅਤੇ ਉਹ ਇਹੋ ਜਿਹਾ ਹੋਏਗਾ ਤਾਂ ਹੀ ਉਹਦਾ ਨਾਮ ਪਿਆ ਹੋਏਗਾ। ਸੋ ਮੁਹੰਮਦ ਦਾ ਨਾਮ ਹੈ ਪ੍ਰਸੰਨਵਾਨ, ਭਾਵ ਜਿਸ ਦੀ ਹਰ ਕੋਈ ਪ੍ਰਸ਼ੰਸਾ ਕਰਦਾ ਹੋਵੇ। ਸੋ ਉਹਨਾਂ ਦੀ ਪ੍ਰਸ਼ੰਸਾ ਹੁੰਦੀ ਸੀ, ਹੁਣ ਵੀ ਹੁੰਦੀ ਹੈ। ਸੋ ਇਸ ਕਰਕੇ ਇਹ ਉਹਨਾਂ ਦੀ ਇੱਕ ਉਹਨਾਂ ਦਾ ਇੱਕ ਕਰੈਕਟਰ ਹੈ। ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕਈ ਲੜਾਈਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕਬੀਲੇ ਆਪਸ 'ਚ ਲੜਦੇ ਨੇ, ਲੜਦੇ ਵੀ ਸੀ, ਹੁਣ ਵੀ ਲੜਦੇ ਆ। ਅਤੇ ਉਹਨਾਂ ਦੀਆਂ ਜਿਹੜੀਆਂ ਲੜਾਈਆਂ ਹੋਈਆਂ ਉਹਦੇ ਵਿੱਚ ਇੱਕ ਲੜਾਈ ਮੈਨੂੰ ਯਾਦ ਹੈ, ਹੁਣ ਮੈਨੂੰ ਐਗਜੈਕਟ ਯਾਦ ਨਹੀਂ ਕਿ ਸ਼ਾਇਦ ਜਰੂਸਲਮ ਦੀ ਸੀਗੀ, ਕਿ ਕਈ ਮਹੀਨੇ ਤਕਰੀਬਨ ਸਾਲ ਘੇਰਾ ਪਿਆ ਰਿਹਾ ਅਤੇ ਸ਼ਹਿਰ ਨੂੰ, ਅਤੇ ਅਖੀਰ ਨੂੰ ਜਦੋਂ ਕਬਾੜ ਟੁੱਟੇ, ਮੁੱਖ ਦੁਆਰ ਟੁੱਟਿਆ ਤਾਂ ਜਿਹੜੀ ਅੰਦਰ ਜਨਤਾ ਸੀ ਸ਼ਹਿਰ ਦੀ ਉਹ ਡਰੀ ਸਹਿਮੀ ਬੈਠੀ ਸੀ ਕਿ ਹੁਣ ਆ ਕੇ ਘਾਣ ਕੀਤਾ ਜਾਏਗਾ, ਸਾਰੇ ਮਾਰ ਦਿੱਤੇ ਜਾਣਗੇ, ਖਾਸ ਕਰਕੇ ਮਰਦ ਅਤੇ ਬੱਚੇ, ਅਤੇ ਔਰਤਾਂ ਨਾਲ ਜਬਰ ਜਨਾਹ ਕੀਤਾ ਜਾਏਗਾ, ਮਾਲ ਧਨ ਡੰਗਰ ਸਭ ਕੁਝ ਲੁੱਟ ਲਿਆ ਜਾਏਗਾ। ਪਰ ਮੁਹੰਮਦ ਸਾਹਿਬ ਨੇ ਅੰਦਰ ਜਾਂਦੇ ਹੀ ਹੁਕਮ ਦਿੱਤਾ ਕਿ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ। ਉਹਨਾਂ ਨੂੰ ਬੜਾ ਪਿਆਰ ਸਤਿਕਾਰ ਦਿੱਤਾ ਗਿਆ, ਇਸ ਤਰ੍ਹਾਂ ਉਹ ਸਾਰੇ ਦਾ ਸਾਰਾ ਸ਼ਹਿਰ ਹੀ ਉਹਨਾਂ ਦਾ ਪੈਰੋਕਾਰ ਬਣ ਗਿਆ। ਮਨ ਵੀ ਜਿੱਤ ਗਿਆ, ਫਿਜ਼ੀਕਲੀ ਤਾਂ ਜਿੱਤ ਪ੍ਰਾਪਤ ਕੀਤੀ ਪਰ ਨਫ਼ਰਤ ਪੈਦਾ ਨਹੀਂ ਹੋਣ ਦਿੱਤੀ, ਮਨੋਂ ਵੀ ਉਹ ਉਹਨਾਂ ਨੂੰ ਆਪਣੇ ਉਹਨਾਂ ਨੇ ਬਣਾ ਲਿਆ। ਸੋ ਇਹ ਪੋਜ਼ਿਟਿਵ ਪੱਖ ਜਿਹੜੇ ਨੇ ਇਹ ਸਮਝਣ ਦੀ ਲੋੜ ਹੈ ਪੀਰਾਂ ਅਤੇ ਪੈਗੰਬਰਾਂ ਦੇ, ਜਿਹੜੇ ਢੰਗ ਨਾਲ ਹਜ਼ਾਰਾਂ ਸਾਲਾਂ ਤੋਂ ਲੱਖਾਂ ਸਾਲਾਂ ਤੋਂ ਅਸੀਂ ਸ਼ਰਧਾ ਭਾਵ ਅਸੀਂ ਆਪਣੀ ਸ਼ਰਧਾ ਜਿਹੜੀ ਆਪਣੇ ਪੈਗੰਬਰਾਂ 'ਚ ਰੱਖਦੇ ਹਾਂ, ਅੱਜ ਦਾ ਜਿਹੜਾ ਵਰਗ ਹੈ, ਅੱਜ ਦੀ ਜਿਹੜੀ ਪੀੜ੍ਹੀ ਹੈ, ਚਾਹੇ ਉਹ ਆਪਣੀ ਹੀ ਹੋਵੇ, ਪੱਛਮੀ ਤਾਂ ਇੱਕ ਦੋ ਪੀੜ੍ਹੀਆਂ ਪਹਿਲਾਂ ਤੋਂ ਹੀ ਇਹ ਕੰਮ ਸ਼ੁਰੂ ਹੋਇਆ ਆ, ਸਾਡੀਆਂ ਆਪਣੀਆਂ ਪੀੜ੍ਹੀਆਂ ਜਿਹੜੀਆਂ ਉਹ ਵਿਦ ਏ ਟੇਕਿੰਗ ਵੈਰੀ ਲਾਈਟਲੀ, ਉਹ ਆਪਣੇ ਆਪ ਨੂੰ ਇੱਦਾਂ ਸਮਝਦੇ ਨੇ ਕਿ ਅਸੀਂ ਮਹਾਨ ਹੈ, ਮਹਾਨ ਹੈਗੇ ਆ, ਪਰ ਉਹ ਬੰਦੇ ਵੀ ਜਿਨ੍ਹਾਂ ਦੇ ਘਾਲਣਾ ਦੇ ਉੱਤੇ, ਜਿਨ੍ਹਾਂ ਦੀ ਗਾਈਡੈਂਸ ਦੇ ਉੱਤੇ ਸਮਾਜ ਚੱਲਿਆ, ਸ੍ਰਿਸ਼ਟੀ ਚੱਲਦੀ ਹੈ, ਉਹ ਹੀਰੋ ਨੇ ਕਰੋੜਾਂ ਅਰਬਾਂ ਲੋਕਾਂ ਦੇ, ਉਹਨਾਂ ਦਾ ਵੀ ਨਾਮ ਹੈ, ਉਹਨਾਂ ਨੂੰ ਨੀਵਾਂ ਦਿਖਾ ਕੇ ਆਪ ਉੱਚਾ ਨਹੀਂ ਹੋਇਆ ਜਾ ਸਕਦਾ, ਇਹ ਵੀ ਇੱਕ ਸਿਧਾਂਤ ਹੈ। ਗੱਲ ਫਰਾਂਸ ਦੀ ਸ਼ੁਰੂ ਹੋਈ ਹੈ ਕੁਛ ਸਾਲ ਪਹਿਲਾਂ, ਆਪ ਸਭ ਨੂੰ ਪਤਾ ਹੈ ਕਿ ਉੱਥੋਂ ਦੇ ਇੱਕ ਅਖਬਾਰ ਨੇ ਮੁਹੰਮਦ ਸਾਹਿਬ ਦੇ ਕਾਰਟੂਨ ਬਣਾਉਣੇ ਸ਼ੁਰੂ ਕੀਤੇ, ਅੜਫਸ ਹੋਈ, ਉਹਨਾਂ ਨੂੰ ਰੋਕਿਆ ਗਿਆ, ਨਹੀਂ ਰੁਕੇ, ਊਲ ਜਲੂਲ ਕਾਰਟੂਨ ਛਪਦੇ ਗਏ ਅਖਬਾਰਾਂ ਦੇ ਵਿੱਚ। ਯਾਦ ਰੱਖੀਏ ਕਿ ਇਹ ਸਾਰਾ ਖੱਬੇ ਪੱਖੀ ਮਟੀਰੀਅਲ ਸੀਗਾ, ਅਤੇ ਸੋਰੀ ਸੱਜੇ ਪੱਖੀ ਅਤੇ ਖੱਬੇ ਪੱਖੀ ਦੋਨੇ, ਔਰ ਅਖੀਰ ਨੂੰ ਗੋਲੀ ਚੱਲੀ ਦਫ਼ਤਰ ਦੇ ਵਿੱਚ, ਕਈ ਬੰਦੇ ਮਰੇ, ਬਾਅਦ ਦੇ ਵਿੱਚ ਹੋਰ ਮਾਰਨ ਵਾਲੇ ਵੀ ਮਾਰੇ ਗਏ, ਅਤੇ ਕਿਤੇ ਨਾ ਕਿਤੇ ਰੁਕਿਆ। ਫਰਾਂਸ ਦੇ ਵਿੱਚ ਅੱਗੇ ਵੀ ਕਈ ਵਾਰੀ ਇਹਨਾਂ ਲਾਈਨਾਂ ਦੇ ਉੱਤੇ ਘਮਸਾਨ ਹੋ ਚੁੱਕਾ ਹੈ। ਹੁਣ ਦੇਖਣਾ ਇਹ ਹੈ ਕਿ ਫਰਾਂਸ ਦੇ ਵਿੱਚ 60 ਲੱਖ ਮੁਸਲਮਾਨ ਰਹਿੰਦੇ ਨੇ, 6 ਮਿਲੀਅਨ, ਉਹ ਕਿੱਦਾਂ ਆ ਗਏ ਉੱਥੇ, ਕਿਉਂ ਆਏ ਉੱਥੇ? ਕਿਉਂਕਿ ਪਿਛਲੇ 150-200 ਸਾਲ ਤੋਂ ਇੰਪੀਰੀਅਲਿਜ਼ਮ ਪੋਲਿਸੀ ਦੇ ਅਧੀਨ ਫਰਾਂਸ ਕਈ ਮੁਸਲਮਾਨੀ ਦੇਸ਼ਾਂ ਦੇ ਉੱਤੇ ਰਾਜ ਕਰਦਾ ਰਿਹਾ ਹੈ, ਕਲੋਨੀਆਂ ਬਣਾਉਂਦਾ ਰਿਹਾ ਹੈ, ਜਿਸ ਕਰਕੇ ਉੱਥੇ ਰਾਜ ਕਰਨ ਵਾਸਤੇ ਇਹਨਾਂ ਨੂੰ ਮੁਸਲਮਾਨਾਂ ਦੀ ਲੋੜ ਪੈਂਦੀ ਹੈ, ਉਹ ਆਪਣੇ ਦੇਸ਼ ਵਿੱਚ ਵਸਾਉਣੇ ਪੈਂਦੇ ਆ, ਉਹਨਾਂ ਨੂੰ ਪੜ੍ਹਾਉਣਾ ਪੈਂਦਾ, ਫਿਰ ਉੱਥੇ ਭੇਜ ਕੇ ਉਹਨਾਂ 'ਤੇ ਰਾਜ ਕਰਵਾਉਣਾ ਪੈਂਦਾ ਹੈ। ਦੈਟਸ ਬੋਟਮ ਲਾਈਨ, ਹਰ ਦੇਸ਼ ਇੱਦਾਂ ਕਰਦਾ ਹੈ। ਸੋ ਆਪਣੀ ਸਾਮਰਾਜੀ ਨੀਤੀ ਕਾਰਨ ਇਹ ਮੁਸਲਮਾਨ ਸੰਖਿਆ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਵਸਾਈ। ਹੁਣ ਹੋ ਕੀ ਰਿਹਾ ਹੈ, ਫਰਾਂਸ ਦਾ ਮੰਨਣਾ ਆ, ਉਹਨਾਂ ਦੇ ਜਿਹੜੇ ਰਾਸ਼ਟਰਪਤੀ ਨੇ ਇਮੈਨੁਅਲ ਮੈਕਰੋਨ, ਕਿ ਇਹ ਜਿਹੜੇ 60 ਲੱਖ ਮੁਸਲਮਾਨ ਹੈ ਇਹ ਕਾਊਂਟਰ ਸੁਸਾਇਟੀ ਪੈਦਾ ਕਰ ਰਹੇ ਨੇ ਫਰਾਂਸ ਦੇ ਵਿੱਚ। ਕਾਊਂਟਰ ਸੁਸਾਇਟੀ ਜਾਂ ਕਲਚਰ ਦਾ ਮਤਲਬ ਹੁੰਦਾ ਹੈ ਕਿ ਇੱਕ ਇੱਦਾਂ ਦਾ ਸਮਾਜ ਤਿਆਰ ਕਰਨਾ ਜੋ ਦੇਸ਼ ਅਤੇ ਸਮਾਜ ਦੀ ਮੂਲ ਸੰਸਕ੍ਰਿਤੀ ਤੋਂ ਅਲੱਗ ਹੋਵੇ, ਵੱਖਰਾ ਹੋਵੇ। ਹੁਣ ਜੇ ਆਪਾਂ ਇਹਨੂੰ ਸੋਚੀਏ, ਦੇਖੀਏ, ਵਾਚੀਏ, ਤਾਂ ਜਦੋਂ ਫਰਾਂਸ ਵਰਗਾ ਦੇਸ਼ ਜਾਂ ਅਮਰੀਕਾ ਵਰਗਾ ਦੇਸ਼ ਜਾਂ ਬਰਤਾਨੀਆ ਹੋਰ ਦੇਸ਼ਾਂ 'ਚ ਜਾਂਦਾ ਰਾਜ ਕਰਨ ਦੇ ਲਈ, ਉੱਥੇ ਕਿਹੜਾ ਕਲਚਰ ਪੈਦਾ ਕਰਦਾ? ਉੱਥੇ ਵੀ ਤਾਂ ਕਾਊਂਟਰ ਰਾਜ ਪੈਦਾ ਕਰਦਾ ਨਾ। ਸੋ ਜਿਹਾ ਬੀਜੇ ਸੋ ਲੁਣੇ, ਸੋ ਜੋ ਬੀਜਿਆ ਹੁੰਦਾ ਉਹ ਸਾਹਮਣੇ ਆ ਰਿਹਾ ਹੁੰਦਾ, ਆ ਜਾਣਾ ਹੁੰਦਾ ਆ। ਸੋ ਜਿੱਥੇ ਫਾਇਦੇ ਹੁੰਦੇ ਨੇ ਉਹਨਾਂ ਦੇਸ਼ਾਂ ਦੀ ਲੁੱਟ ਘਸੁੱਟ ਹੁੰਦੀ ਆ, ਉਹਨਾਂ ਦੇ ਰਿਸੋਰਸਿਸ ਲੁੱਟ ਘਸੁੱਟ ਕੇ ਆਪਣਾ ਦੇਸ਼ ਬਣਾਇਆ ਜਾਂਦਾ ਆ, ਫਿਰ ਇਹ ਜਿਹੜੀ ਸਾਈਡ ਇਫੈਕਟ ਹੈ ਇਹ ਹੋਣੇ ਹੀ ਹੋਣੇ ਆ। ਇਹਨਾਂ ਨੂੰ ਕਿੱਦਾਂ ਰੋਕਿਆ ਜਾਵੇ? ਰੋਕਿਆ ਇੱਦਾਂ ਜਾਵੇ ਕਿ ਹਜੇ ਵੀ ਜਿਹੜੀ ਦਬਾਊ ਨੀਤੀ ਆ ਉਹਨੂੰ ਘਟਾ ਦਿੱਤਾ ਜਾਵੇ। ਜਿਹੜੇ ਦੇਸ਼ ਤਬਾਹ ਕੀਤੇ ਨੇ ਜਾਂ ਜਿੱਥੋਂ ਲੁੱਟਿਆ ਹੋਇਆ ਉਹਨਾਂ ਦੀ ਜਿਹੜੀ ਸੰਖਿਆ ਆ, ਉੱਥੋਂ ਜਿਹੜੀ ਜਨਸੰਖਿਆ ਆ, ਉਹਨਾਂ ਦੇ ਲੈਵਲ ਨੂੰ ਉੱਚਾ ਚੁੱਕਣ ਦੇ ਲਈ ਐਫਰਟ ਕੀਤੇ ਜਾਣ, ਅਤੇ ਉਹਨਾਂ ਦੇ ਕਲਚਰ ਦੀ ਰਿਸਪੈਕਟ ਕੀਤੀ ਜਾਵੇ। पर रिस्पैक्ट तां तां करन जे अपने अंदर शरदा होवे, अपने अंदर रिस्पैक्ट होवे। ये पैगंबरां दी बेइज्जती करन दा जिहड़ा परंपरा आ पछमी देशां दे विच, ये तां है क्योंकि इन्हां दा अपना कोई पैगंबर नहीं होया। जीसस क्राइस्ट होए ने वह भी मिडल ईस्ट च होए ने, मुहम्मद साहब होए ने वह भी मिडल ईस्ट च होए ने, जिन्हें होर पीर पैगंबर होए ने धर्म ज़्यादा मेजर भारत तो शुरू होए ने। सो जिहड़ी शरदा आ, शरदा दा जिहड़ा मूल ते मुढ़ है वह भारतीय महाद्वीपां दे विच आ। ये देश जिहड़े ने ये शरदा तो सखणे ने, ये इमोशनल फैक्टर इन्हां च है ही नहीं। सो इस करके ये क्राइस्ट का भी मजाक उड़ाण तो नहीं हटते। तुसी देखो क्राइस्ट दियां किन्नियां मूवी आईयां, फनी फनी बनाते हैं, उन्हां दे स्कैच बनाते हैं, ये समझते हैं कि मजाक उड़ा दिओ। ये गल्लां मजाक दियां नहीं नहीं हुंदियां, ये शरदा दियां हुंदियां। मैं बहुत सारे क्रिश्चन इहो जिहे देखे ने जिहड़े कि बहुत डिवाउट पक्के क्रिश्चन ने, पुराने औरतां ने, और वो भी इस कल्चर नूं चंगा नहीं समझते कि क्राइस्ट का मजाक उड़ा रहा जा रहा है। जिथे बिल्टिन हो जाए मजाक उड़ाना अपने पैगंबरां का, वो अपने ही पैगंबरां का मजाक उड़ा रहे हैं, तो वह होरना नूं कदों बख्शेंगे। सर्म धर्म का डेरा दूर, नानक कूड़ रहा भरपूर। जिथे सर्म मेहनत ते धर्म है ही नहीं, डेरा दूर है, उत्थे फिर कूड़ ही भरपूर रहिंदा है। डर भाओ, भाओ तो बिना कोई भी धर्म जिहड़ा अगे नहीं चल सकदा। अगर शरदा है नहीं तो कुछ भी नहीं हो सकदा। सोसाइटी दे विच फिर इहो जिहे ही कान होने ने। ते इस संबंधी जिहड़े बाकी मुसलमान देशां ने बयान दिते ने, लीडरां दिते, वह भी हासोहीणी कही जापते हैं। इमरान खान ने एक बयान दिता, वह बयान वधिया है। उन्होंने बयान दे विच मतलब मैं उन्होंने अग्री करदा कि कहिंदे भी जिहड़ा पछम है वह समझ ही नहीं सकिया, पैगंबरां की जिहड़ी महानता वह समझ नहीं सकिया, उहदी जिहड़ी भावनावां है उन्हां नूं पछमी देशां दे लोकां नूं जानकारियां ही नहीं हैगियां कि मुहम्मद साहब दे लई किन्नी शरदा ते किन्नी कमिटमेंट रखदा आ मुसलमान। और वह कहिंदे ने कि इस मुद्दे दे उत्ते चर्चा होनी चाहीदी है, जिहड़ा इस्लामोफोबिया बन रहा है इस्लाम दे विरोध दे विच, उत्ते चर्चा होनी चाहीदी है। पर चर्चा करे कौन, जिन्हां ने देशां ने चर्चा करनी है वह तेल वेच वेच के उन्हां दी मत बज्जी पई आ। पैसा उत्थे भी प्रधान है। सो ये सी अज दा विचार, उम्मीद रखते हैं कि तुसी भी चिंतन करोगे इस दे उत्ते। ते अज दे इस प्रोग्राम दे विच अमरीक फलोरा भाजी बस छेती आउंदे होणगे, ते आपां होर भी चर्चा करांगे कि हिंदी गीत भी सुनना, पर पहलां तुहानूं एक गीत सुणाउने आ। ये गीत हरभजन मान दा है, नवां गीत आया अन्नदाता। किसानी मोर्चा चल रहा है, किसानों के संबंध में जद्दोजहद चल रही है उत्तरी भारत के, उसनू लैके बहुत सारे रागी गीत गा रहे हैं सिंगर। आओ एक गीत सुनते हैं हरभजन मान की आवाज।
तू जग दिया अन्नदातिया, अठे पैर कम दी गंगा च नातिया, दिने रात रहिंदा तेरे सिर च कटा। ਕਰਦੀ ਅੱਕ ਕੇ ਨਾ ਬੈਠੇ ਕਦੇ ਹੋ ਕੇ ਤੇ ਖੱਟਾ
ਧੰਨ ਹੈ ਤੂੰ ਜਗਦਿਆ ਅੰਨਦਾਤਿਆ। ਬਹੁਤ ਹੀ ਖੂਬਸੂਰਤ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਸੁਣਿਆ। ਸੋ ਅੱਜ ਦਿਨ ਸ਼ਨਿਚਰਵਾਰ ਹੈ ਪਿਆਰਿਓ, ਕੀ ਕਰ ਰਹੇ ਹੋ? ਠੀਕ ਠਾਕ ਹੋ? ਹੁਣ ਤਾਂ ਮੈਲਬਨ ਦੇ ਵਿੱਚ ਰਿਸਟ੍ਰਿਕਸ਼ਨਸ ਵੀ ਖੁੱਲ੍ਹ ਗਈਆਂ ਨੇ ਥੋੜ੍ਹੀਆਂ ਥੋੜ੍ਹੀਆਂ, ਅਤੇ ਸਭ ਤੋਂ ਪਹਿਲਾਂ ਪਤਾ ਕੀ ਕੀਤਾ ਬੰਦਿਆਂ ਨੇ? ਨਿਊਜ਼ ਕੀ ਆ ਰਹੀ ਹੈ, ਬੀਅਰਾਂ ਪੀ ਰਹੇ ਨੇ। ਕਿਆ ਬਾਤ ਹੈ, ਕਿੱਡਾ ਵੱਡਾ ਸ਼ੁਕਰਾਨਾ ਕੀਤਾ ਬੀਅਰ ਪੀ ਕੇ। ਕਿਸੇ ਬੀਅਰ ਤਾਂ ਘਰੇ ਵੀ ਪੀ ਜਾਂਦੇ ਸੀ, ਐਡੀ ਕੋਈ ਗੱਲ ਨਹੀਂ ਹੈਗੀ। ਖੈਰ, ਜਿਹੋ ਜਿਹਾ ਕਹਿੰਦੇ ਮਨ ਦੇ ਵਿੱਚ ਵਿਰਤੀ ਹੋਵੇ ਉਹੋ ਜਿਹਾ ਬਾਹਰ ਆਉਂਦੀ ਹੈ। ਪਹਿਲਾਂ ਮੌਸਮ ਤੋਂ ਸ਼ੁਰੂ ਕਰਦੇ ਹਾਂ। 34 degrees ਅੱਜ ਕੇਨਸ ਦੇ ਵਿੱਚ ਵੱਧ ਤੋਂ ਵੱਧ ਜਾਏਗਾ, ਬ੍ਰਿਸਬਨ ਦੇ ਵਿੱਚ ਗਰਜ ਨਾਲ ਛਿੱਟਾਂ ਨੇ, ਅਤੇ ਅੱਜ ਉੱਥੇ ਇਲੈਕਸ਼ਨ ਵੀ ਹੈ ਸੂਬੇ ਦੀ, ਅਤੇ 31 degrees। ਕੌਫਸ ਹਾਰਬਰ ਦੇ ਵਿੱਚ ਤੜਕੇ 4 ਵਜੇ ਗਰਜ ਅਤੇ ਛਿੱਟਾਂ ਪਈਆਂ, ਥੰਡਰਸਟੋਰਮ ਬਣਿਆ ਹੋਇਆ, ਟਰਬੁਲੈਂਟ ਵੈਦਰ ਹੈ। ਕੱਲ੍ਹ ਵੀ ਥੋੜ੍ਹੀ ਜਿਹੀ ਅਹਿਣ ਵੀ ਪਈ ਹੈ, ਜਿਹਨੂੰ ਗੜੇ ਵੀ ਕਹਿੰਦੇ ਨੇ, ਔਲੇ ਵੀ ਕਹਿੰਦੇ ਨੇ। 28 degrees ਅੱਜ ਤਾਪਮਾਨ ਜਾਏਗਾ, ਫਿਰ ਥੰਡਰਸਟੋਰਮ ਆਏਗਾ। ਸਿਡਨੀ ਦੇ ਵਿੱਚ ਵੀ ਇਸੇ ਤਰ੍ਹਾਂ, ਪਰ ਉੱਥੇ 22 degrees ਰਹੇਗਾ। ਕੈਨਬਰਾ ਦੇ ਵਿੱਚ ਵੀ ਗਰਜਣ ਛਿੱਟਾਂ ਪੈਣਗੀਆਂ, ਉੱਥੇ 15 degrees ਰਹੇਗਾ। ਮੈਲਬਨ 'ਚ ਤੇਜ਼ ਹਵਾਵਾਂ ਚੱਲਣ ਦੇ ਆਸਾਰ ਨੇ, 18 degrees। ਐਡਲੇਡ ਦੇ ਵਿੱਚ 31 degrees, ਹਲਕੇ ਬੱਦਲ ਹੋ ਸਕਦੇ ਨੇ, ਅਤੇ ਇਸੇ ਹੀ ਤਰ੍ਹਾਂ ਪਰਥ ਦੇ ਵਿੱਚ ਬੱਦਲ 25 degrees। ਡਾਰਵਿਨ ਦੇ ਵਿੱਚ ਹਲਕੇ ਬੱਦਲ 35 degrees, ਅਤੇ ਐਲਿਸ ਸਪ੍ਰਿੰਗ ਦੇ ਵਿੱਚ ਸ਼ਾਨਦਾਰ ਦਿਨ, ਸਾਫ਼, 12 ਤੋਂ ਲੈ ਕੇ 30 degrees ਤਾਪਮਾਨ। ਰਹੇਗਾ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 14 ਡਿਗਰੀ ਤਾਪਮਾਨ ਹੈ ਔਰ 30 ਡਿਗਰੀ ਤੱਕ ਵੱਧ ਤੋਂ ਵੱਧ ਜਾਏਗਾ। ਗੀਤ ਇੱਕ ਹਿੰਦੀ ਸੁਣਨਾ ਹੈ ਆਪਾਂ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਗੁਰਿੰਦਰ ਸਿੰਘ ਵਰਜੀਨੀਆ ਤੋਂ ਜੁੜੇ ਨੇ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਵਿਚਾਰ ਹੈ ਜੀ, ਬਸ ਲੋੜ ਹੈ ਸਮਝਣ ਦੀ, ਕਿਸੇ ਨੂੰ ਦਬਾਉਣ ਲਈ ਪਾਵਰ ਦੀ ਲੋੜ ਹੁੰਦੀ ਹੈ ਅਤੇ ਲੋੜ ਤੋਂ ਵੱਧ ਪਾਵਰ ਦਾ ਇਸਤੇਮਾਲ ਵੀ ਨੁਕਸਾਨ ਕਰਦਾ ਹੈ। ਇਸ ਦੀ ਕੀਮਤ ਅਮਰੀਕਾ ਨੇ ਸਤੰਬਰ 11, 2001 ਨੂੰ ਅਦਾ ਕੀਤੀ ਹੈ। ਦੇਖੋ ਉਹ ਸਾਰੇ ਰਿਐਕਸ਼ਨ ਅਤੇ ਐਕਸ਼ਨ ਹੁੰਦੇ ਨੇ ਹਰ ਪਾਸੇ। ਰਾਜਨਦੀਪ ਸਿੰਘ ਕੈਨਬਰਾ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਿੰਦਰ ਸਿੰਘ ਚਾਲ ਕਈ ਖਬਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਬ੍ਰਿਸਬਨ ਤੋਂ ਨਵਦੀਪ ਸਿੱਧੂ ਸਾਡੇ ਮੋਟਰਸ ਵਾਲੇ, ਉਹ ਵੀ ਅੱਜ ਇਲੈਕਸ਼ਨ ਦੇ ਵਿੱਚ ਖੜ੍ਹੇ ਨੇ ਅਤੇ ਉਹਨਾਂ ਨੂੰ ਸ਼ੁਭਕਾਮਨਾਵਾਂ ਸਾਡੇ ਸਾਰਿਆਂ ਵੱਲੋਂ। ਰਵਿੰਦਰ ਸਿੰਘ ਮੈਲਬਨ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਲਿਸਨਰਸ ਨੂੰ। ਵਿਜੇ ਵਿਰਦੀ ਹੁਣਾਂ ਨੇ ਬਹੁਤ ਸੋਹਣੀ ਤਸਵੀਰ ਫੁੱਲਾਂ ਦੀ ਭੇਜ ਦਿੱਤੀ ਹੈ ਅਤੇ ਵੈਰੀ ਕਲਾਊਡ ਹੇਅਰ ਇਨ ਸਿਡਨੀ, ਇੰਜੋਏ ਵੀਕਐਂਡ ਹੈ, ਸ਼ੁਕਰਾਨਾ ਜੀ। ਅਤੇ ਜਸਪ੍ਰੀਤ ਸਿੰਘ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾ ਰਹੇ। ਸੁਖਵਿੰਦਰ ਸੰਤ ਭਾਅ ਜੀ, ਕੀ ਹਾਲ ਚਾਲ, ਠੀਕ ਠਾਕ ਹੋ? ਔਰ ਵਿਲਿੰਗਟਨ ਨਿਊਜ਼ੀਲੈਂਡ ਤੋਂ ਸੁਖਪ੍ਰੀਤ ਸਿੱਧੂ ਕਹਿੰਦੇ ਨੇ ਕਿ ਪ੍ਰੋਗਰਾਮ ਦੀ ਉਡੀਕ ਹੈ ਜੀ, ਮਾਫ਼ ਕਰਨਾ ਜੀ, ਪਿਛਲੇ ਕੁਛ ਪ੍ਰੋਗਰਾਮ ਵਿੱਚ ਸੁਨੇਹਾ ਨਹੀਂ ਭੇਜ ਸਕਿਆ ਕੰਮ 'ਤੇ ਰੁੱਝੇ ਹੋਣ ਕਰਕੇ, ਪਰ ਸਾਰੇ ਪ੍ਰੋਗਰਾਮ ਪੋਡਕਾਸਟ 'ਤੇ ਸੁਣੇ ਨੇ। ਅਰਦਾਸ ਦੀ ਵਿਆਖਿਆ ਬਹੁਤ ਸੁਚਾਰੂ ਸੀ ਅਤੇ ਇਸ ਲਈ ਤਾਇਆ ਜੀ ਅਤੇ ਆਪ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਸੁਖਪ੍ਰੀਤ ਜੀ। ਉਮੀਦ ਰੱਖਦੇ ਹਾਂ ਨਿਊਜ਼ੀਲੈਂਡ ਠੀਕ ਠਾਕ ਹੋਵੋਗੇ ਤੁਸੀਂ ਸਾਰੇ। ਅਤੇ ਸਮੀਰਪਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਕਹਿੰਦੇ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਯੂਰਪ ਵਿੱਚ ਸੈਕਿੰਡ ਵੇਵ ਆ ਗਈ ਹੈ ਅਤੇ ਜਰਮਨੀ ਵਿੱਚ ਕੱਲ੍ਹ ਤੋਂ ਲੋਕਡਾਊਨ ਹੈ ਅਤੇ ਸਾਡੇ ਆਸਟਰੀਆ ਵਿੱਚ ਵੀ ਸੋਮਵਾਰ ਤੋਂ ਸ਼ੁਰੂ ਹੈ। ਅਤੇ ਬਾਕੀ ਇੱਕ ਬੀਜੇਪੀ ਦੇ ਸੰਬੰਧ ਵਿੱਚ ਉਹਨਾਂ ਨੇ ਕੁਐਸਚਨ ਕੀਤਾ, ਅਮਰੀਕ ਭਾਅ ਜੀ ਨੂੰ ਆਲਣ ਦਿਓ, ਫਿਰ ਆਪਾਂ ਗੱਲਾਂ ਕਰਾਂਗੇ ਇਸ ਦੇ ਬਾਰੇ ਅਤੇ ਡਿਟੇਲ ਦੇ ਵਿੱਚ। ਚਲੋ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ, ਗੀਤ ਬਹੁਤ ਸੋਹਣਾ ਆ ਅਤੇ ਸ਼ਗਿਰਦ ਫਿਲਮ ਇਹ ਸਾਰਾ ਬਾਨੋ ਸੀਗੀ ਇਸ ਦੇ ਵਿੱਚ। ਅਤੇ 1967 ਦੇ ਵਿੱਚ ਫਿਲਮ ਆਈ ਸੀ, ਮੁਹੰਮਦ ਰਫੀ ਸਾਹਿਬ ਅਤੇ ਲਤਾ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਦੇ ਹਾਂ।
करूं वो हंस के यूं बुलाए हैं के हो से तेरी जुल्फ घर खुले प्यार यूं जताए है कि ओ ना बोल दूं तो क्या करूं वो हंस के यूं बुलाए है कि ओ
ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸਵੇਰ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਹੈ ਕੌਫਸਾਰਵਰ ਤੋਂ ਤੇ ਅੱਜ ਦਿਨ ਸ਼ਨਿਚਰਵਾਰ ਹੈ ਸਾਢੇ ਅੱਠ ਹੋ ਗਏ ਨੇ 8:33 ਹੋ ਗਏ ਨੇ ਵੈਸੇ ਘੜੀ ਦੇ ਉੱਤੇ ਔਰ ਉਮੀਦ ਰੱਖਦੇ ਹਾਂ ਕਿ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ ਮੇਰੇ ਨਾਲ ਅਮਰੀਕ ਭਾਅ ਜੀ ਜੁੜ ਚੁੱਕੇ ਨੇ ਸਿਡਨੀ ਤੋਂ ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦਾ ਪ੍ਰੋਗਰਾਮ 'ਚ ਅਮਰੀਕ ਭਾਅ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ
ਗੁੱਡ ਮਾਰਨਿੰਗ ਅਮਨਦੀਪ ਸਿਡਨੀ ਦੇ ਵਿੱਚ ਕਾਫੀ ਭਾਰੀ ਬਾਰਿਸ਼ ਹੋ ਰਹੀ ਹੈ ਇੱਥੇ ਸਵੇਰ ਦੀ ਕਾਫੀ ਸਵੇਰ ਦਾ ਕਾਫੀ ਮੀਂਹ ਪੈ ਰਿਹਾ ਰਾਤੀ ਵੀ ਕਾਫੀ ਮੀਂਹ ਪਿਆ ਤਿੰਨ ਚਾਰ ਵਾਰੀ ਲਗਾਤਾਰ ਮੀਂਹ ਪਿਆ ਇੱਥੇ ਕਾਫੀ ਇਸ ਵੇਲੇ ਕਾਫੀ ਆਵਾਜ਼ਾਂ ਆ ਰਹੀਆਂ ਛੱਤ ਤੋਂ ਤੇ ਮੀਂਹ ਕਾਫੀ ਜ਼ੋਰ ਦੇ ਨਾਲ ਪੈ ਰਿਹਾ ਆ ਤੇ ਸਿੱਲਾ ਸਿੱਲਾ ਵੈਦਰ ਆ ਬਾਕੀ ਸਾਰੇ ਜਿਹੜੇ ਸਾਡੇ ਸਰੋਤੇ ਹਰਮਨ ਰੇਡੀਓ ਦੇ ਇਸ ਪ੍ਰੋਗਰਾਮ ਸੁਣ ਰਹੇ ਆ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ ਜੀ ਅਮਨਦੀਪ
ਜੀ ਦੇਖੋ ਆਨੰਦਮਈ ਆ ਸਾਰੇ ਹਜੇ ਤੱਕ ਤਾਂ ਵਧੀਆ ਮਾਹੌਲ ਆ ਬਣ ਰਿਹਾ ਇੱਧਰ ਆਸਟ੍ਰੇਲੀਆ ਦੇ ਵਿੱਚ ਮੈਲਬਨ ਦੇ ਵਿੱਚ ਖਾਸ ਕਰਕੇ ਲੋਕਡਾਊਨ ਖੁੱਲਿਆ ਆ ਤੇ ਉਹ ਵੀ ਖੁਸ਼ੀਆਂ ਮਨਾ ਰਹੇ ਨੇ ਬੀਰਾਂ ਬੂਰਾਂ ਪੀ ਕੇ ਅਮਰੀਕ ਭਾਜੀ ਇੱਥੋਂ ਹੀ ਗੱਲ ਸ਼ੁਰੂ ਕਰਦੇ ਹਾਂ ਕਿ ਟੀ ਵੀ ਦੇ ਉੱਤੇ ਰਿਪੋਰਟਸ ਦਿਖਾਈਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਬਿਰਤੀ ਹੁੰਦੀ ਹੈ ਨਾ ਬੰਦੇ ਦੀ ਕਿ ਜਿੱਦਾਂ ਦੀ ਸੋਸਾਇਟੀ ਹੈ ਕਹਿੰਦੇ ਕਿ ਇੱਕ ਅਖਾਣ ਬਣਿਆ ਹੋਇਆ ਜਿਹੋ ਜਿਹੇ ਸੰਦ ਉਹੋ ਜਿਹੇ ਤਰਖਾਣ, ਜਿਹੋ ਜਿਹੇ ਲੋਕ ਉਹੋ ਜਿਹੇ ਅਖਾਣ। ਤੇ ਜਦੋਂ ਸਵੇਰੇ ਦੇਖੀਆਂ ਤਸਵੀਰਾਂ ਤਾਂ ਲੋਕਾਂ ਦੀਆਂ ਬੀਰਾਂ ਫੜੀਆਂ ਹੋਈਆਂ, ਆਨੰਦ ਮਾਣ ਰਹੇ ਪੱਬ ਦੇ ਵਿੱਚ। ਮਤਲਬ ਇਹ ਕਲਚਰ ਦੀ ਇੱਕ ਰਿਫਲੈਕਸ਼ਨ ਹੈ ਕਿ ਤੁਸੀਂ ਇੰਡੀਆ ਦਾ ਦੇਖੋਗੇ ਕਲਚਰ, ਕਿਤੇ ਆਪਣਾ ਸੱਭਿਆਚਾਰ ਦੇਖੋਗੇ ਕਿ ਬੰਦਾ ਕੋਈ ਗੱਡੀ ਨਵੀਂ ਲੈਂਦਾ ਆ ਉਹ ਪਹਿਲਾਂ ਗੁਰੂ ਘਰ ਜਾਂਦਾ ਆ, ਕੋਈ ਲਵੇਰਾ ਨਵਾਂ ਸੂੰਦਾ ਆ, ਦੁੱਧ ਹੁੰਦਾ ਆ ਤਾਂ ਉਹ ਪਹਿਲਾਂ ਆਪਣੇ ਗੁਰੂ ਘਰ ਜਾਂਦਾ ਆ ਜਾਂ ਮੰਦਰ ਮਸਜਿਦ ਜਾਂਦਾ ਆ, ਉਹ ਸ਼ੁਕਰਾਨਾ ਕਰਦਾ ਆ, ਹਨਾ। ਤੇ ਕੋਈ ਬੰਦਾ ਪ੍ਰੋਪਰਟੀ ਲੈਂਦਾ, ਅਰਦਾਸ ਕਰਾਉਂਦਾ ਜਾ ਕੇ, ਹਨਾ। ਤੇ ਇਹ ਸਾਡਾ ਕਲਚਰ ਹੈ, ਮਤਲਬ ਇਹ ਆਪਣਾ ਕਲਚਰ ਹੈ ਕਿ ਸ਼ੁਕਰਾਨਾ ਕਰਨਾ ਪਰਮਾਤਮਾ ਦਾ, ਵੀ ਰੱਬਾ ਲੱਖ ਲੱਖ ਸ਼ੁਕਰ ਹੈ। ਕੋਈ ਤੰਦਰੁਸਤ ਹਸਪਤਾਲੋਂ ਹੋ ਕੇ ਆਇਆ ਤਾਂ ਪਹਿਲਾਂ ਸਿੱਧਾ ਉਹ ਗੁਰੂ ਘਰ ਜਾਂਦਾ, ਫੇਰ ਘਰ ਜਾਂਦਾ ਆ। ਕੋਈ ਵਿਆਹ ਹੁੰਦਾ ਨਵਾਂ ਜੋੜਾ ਤੇ ਉਹਦਾ ਜੋੜ ਆਪਣੇ ਗੁਰਦੁਆਰਾ ਸਾਹਿਬ ਜਾਂ ਆਪਣੇ ਗੁਰਪੀਰਾਂ ਤੇ ਚੜ੍ਹਦਾ ਆ, ਇਹ ਸਾਡਾ ਕਲਚਰ ਹੈ। ਤੇ ਇੱਥੇ ਦੇਖੋ ਇੰਨੇ ਮਹੀਨੇ ਅੰਦਰ ਰਹਿਣ ਦੇ ਬਾਵਜੂਦ, ਇੰਨੀ ਆਫ਼ਤ ਤੋਂ ਬਾਅਦ ਆਏ ਤਾਂ ਲੋਕੀ ਪਹਿਲਾਂ ਏਦਾਂ ਛੁੱਟ ਕੇ ਭੱਜੇ ਪੱਬਾਂ ਨੂੰ, ਜਿੱਦਾਂ ਭੁੱਖਾ ਪਸ਼ੂ ਨਾ ਮਤਲਬ ਖੇਤਾਂ ਨੂੰ, ਬਰਸੀਨ ਦੇ ਖੇਤਾਂ ਨੂੰ ਭੱਜਦਾ ਹੈ ਨਾ, ਬਹੁਤ ਦੇਰ ਤੋਂ ਬਾਅਦ ਬੰਨਿਆ ਹੋਵੇ। ਸੋ ਇਹੀ ਫਰਕ ਹੈ, ਇਹੀ ਫਰਕ ਹੈ। ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ ਅਮਨਦੀਪ, ਤੁਹਾਡੀ ਗੱਲ ਸੱਚੀ ਹੈ। ਜਿੱਦਾਂ ਹੀ ਲੋਕਡਾਊਨ ਖੁੱਲਿਆ ਨਾ ਰਾਤ ਦੇ 12 ਵਜੇ, ਜਿਹੜੇ ਅਹਾਤਿਆਂ 'ਚ ਨਾ ਕਾਫ਼ੀ ਰੌਣਕ ਆ ਗਈ, 3-4 ਮਹੀਨੇ ਤੋਂ ਬਾਅਦ ਜਿਹੜੇ ਮੈਲਬਨ ਦੇ ਅਹਾਤੇ ਸੀ ਉਹਨਾਂ ਵਿੱਚ ਰੌਣਕ ਆ ਗਈ ਅਤੇ ਲੋਕ ਭੱਜੇ ਗਏ ਅਤੇ ਜੱਗਾਂ ਦੇ ਜੱਗ ਜਿੱਦਾਂ ਨਾ ਆਪਣੇ ਰਿੱਕੀ ਦਾ ਬਾਬਾ ਪੀਂਦਾ ਇੱਦਾਂ ਸ਼ੁਰੂ ਹੋ ਗਿਆ ਪੀਣੇ, ਜਿੱਦਾਂ ਨਜ਼ਾਰਾ ਹੀ ਆ ਗਿਆ ਉਹਨਾਂ ਨੂੰ,
ਜਿੱਦਾਂ ਡੱਫਦਾ ਹੈ, ਜਿੱਦਾਂ ਕਿ ਜਿੱਦਾਂ ਗੁੱਡੇ ਹੀ ਆ,
ਜਿੱਦਾਂ ਡੱਫਦਾ। ਹਾਂਜੀ,
ਅੱਛਾ,
ਜਿੱਦਾਂ ਗੁੱਡੇ ਹੀ ਆ।
ਤੇ ਅੱਜ ਆਪਾਂ ਰਿੱਕੀ ਨੂੰ ਵੀ ਲੈ ਕੇ ਆਉਣਾ ਅਮਰੀਕ ਭਾਅ ਜੀ, ਇੱਕ ਸਮਾਜਿਕ ਮੁੱਦੇ ਤੇ ਵੀ ਗੱਲ ਕਰਨੀ ਹੈ, ਖਾਸ ਕਰਕੇ ਡੱਫਣ ਤੇ ਗੱਲ ਕਰਨੀ ਆ। ਤੇ ਕੱਲਾ ਹੁਣ ਕਹਿ ਲਓ ਕਿ ਡੱਫਣ ਦੇ ਮਾਮਲੇ ਦੇ ਵਿੱਚ ਬੰਦੇ ਹੀ ਨਹੀਂ ਪਿੱਛੇ, ਤੇ ਬੀਬੀਆਂ ਨੇ ਵੀ ਬਹੁਤ ਮੱਲ ਮਾਰੀ ਆ ਅੱਜ ਕੱਲ, ਮਾਰ ਰਹੀਆਂ ਨੇ ਮੱਲ
ਲੱਗਦਾ ਹੈ। ਹਾਂਜੀ, ਤੁਸੀਂ ਗੱਲ ਸੁਣਾ ਰਹੇ ਸੀ ਵਿਆਹਾਂ ਦੀ, ਕੜਮਾਈਆਂ ਦੀ, ਫੰਕਸ਼ਨਾਂ ਦੀ, ਜਿੱਥੇ ਬੀਬੀਆਂ ਵੀ ਮੱਲਾਂ ਮਾਰ ਰਹੀਆਂ, ਤੁਸੀਂ ਗੱਲ ਸੁਣਾ ਰਹੇ ਸੀ।
ਹਾਂਜੀ, ਉਹ ਆਪਾਂ ਕਰਾਂਗੇ ਚਿੰਤਨ ਇੱਥੇ ਇਸ ਮੁੱਦੇ ਤੇ ਕਿ ਅੱਜ ਕੱਲ ਜਿਹੜੀਆਂ ਔਰਤਾਂ ਆ ਉਹ ਮਰਦਾਂ ਦੀ ਬਰਾਬਰੀ ਕਰਦੇ ਹੋਏ ਉਹ ਵੀ ਬਰਾਬਰ ਸ਼ਰਾਬ ਪੀਂਦੀਆਂ ਨੇ ਤੇ ਸ਼ਰੇਆਮ ਪੀਂਦੀਆਂ ਨੇ। ਪਹਿਲਾਂ ਤਾਂ ਲੋਕ ਛਿਪ ਕੇ ਥੋੜ੍ਹੇ ਸਾਲ ਰਹੇ ਆ ਕੰਮ, ਤੇ ਹੁਣ ਸ਼ਰੇਆਮ ਜਿਹਾ ਵੀ ਹੋ ਗਿਆ ਆ ਕੰਮ, ਆਮ ਜਿਹਾ ਵੀ ਛੇਤੀ ਹੀ ਹੋ ਜਾਣਾ ਆ। ਸੋ ਇਸ ਦੇ ਉੱਤੇ ਚਿੰਤਨ ਕਰਾਂਗੇ। ਤੇ ਪਹਿਲਾਂ ਸਾਡੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਨੇ, ਬਹੁਤ ਹੀ ਖੂਬਸੂਰਤ ਤਸਵੀਰ ਗੁਰਿੰਦਰ ਸਿੰਘ ਹੁਣਾਂ ਨੇ ਵਰਜੀਨੀਆ ਤੋਂ ਭੇਜੀ ਆਪਣੇ ਘਰ ਦੀ, ਕਿਆ ਬਾਤ ਹੈ ਜੀ, ਗੋਲਡਨ ਸਨਲਾਈਟ। ਤੇ ਜਗਤਾਰ ਜੌਲ ਬਾਈ ਜੀ ਮਨੀਲਾ ਤੋਂ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਮਨੀਲਾ ਵਾਲਿਓ, ਕੀ ਹਾਲ ਚਾਲ, ਠੀਕ ਠਾਕ ਹੋ? ਨਰਿੰਦਰ ਰਾਠੌਰ ਵੋਲੰਗਕੋਂਗ ਤੋਂ ਜੁੜੇ ਨੇ ਤੇ ਹੈਵੀ ਰੇਨ ਇਨ ਵੋਲੰਗਕੋਂਗ, ਥੰਡਰਸਟੋਰਮ ਐਂਡ ਸਟੋਮੀ ਵੈਦਰ, ਖੀਰ ਪੂੜਿਆਂ ਵਾਲਾ ਮੌਸਮ ਹੈ ਜੀ, ਕਿਆ ਬਾਤ ਹੈ ਜੀ, ਚੱਕੋ ਫੱਟੇ ਫਿਰ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ ਜੀ। ਕਹਿੰਦੇ ਸਿੱਧੂ ਸਾਹਿਬ ਸਾਡੇ ਵੋਟਾਂ ਨੇ ਅੱਜ, ਤੇ ਮੈਂ ਉਡੀਕ ਰਿਹਾ ਕਿ ਕਿਹੜਾ ਲੀਡਰ ਗੱਡੀ ਭੇਜਦਾ ਆ, ਫਿਰ ਵੋਟ ਉਹਨੂੰ ਹੀ ਪਾਵਾਂਗੇ।
ਲੀਡਰਾਂ ਨੇ ਇਹ ਗੱਡੀ ਨਾ ਉਡੀਕਦੇ ਰਹਿਣ, ਜੇ ਗੱਡੀ ਕਿਸੇ ਨੇ ਨਾ ਭੇਜੀ ਨਾ
$60-70 ਭਾਈ ਨੂੰ
ਪੈਸੇ ਵੀ ਦੇਣੇ ਪੈਣੇ, $100
ਇਹਦੇ ਨਾਲ ਆਪੇ ਟੈਕਸੀ ਕਰਕੇ ਚੱਲ ਜਾਓ, ਗੱਡੀ ਸਾਂਭੀ ਲਓ ਕੀਤੀ,
ਆਪੇ ਟੈਕਸੀ ਕਰਕੇ ਜਾਇਓ, ਗੱਡੀ ਦੀ ਉਹ ਫੀਲਿੰਗ ਲੈ ਲਓ,
ਵੋਟਾਂ ਨੇ ਜੀ 3 ਨੂੰ, ਤੇ ਉੱਥੇ ਵੀ ਪਤਾ ਲੱਗ ਜਾਣਾ ਕਿ ਤੁਸੀਂ ਭਾਜੀ ਕਿੱਧਰ, ਟਰੰਪ ਦੀ ਸਪੋਰਟ ਕਰ ਰਹੇ ਹੋ ਜਾਂ ਕਿੱਦਾਂ, ਬਾਈਡਨ ਦੀ?
ਆਪਾਂ ਤਾਂ ਅਮਨਦੀਪ ਟਰੰਪ ਦੀ ਸਪੋਰਟ ਹੀ ਕਰਦੇ ਹਾਂ, ਆਪਣੇ ਮੋਦੀ ਸਾਹਿਬ ਦਾ ਮਿੱਤਰ ਆ ਉਹ, ਤਾਂ ਉਹਦੀ ਸਪੋਰਟ ਕਰਨੀ ਬਣਦੀ ਹੈ। ਕਾਫੀ ਪੰਜਾਬੀ, ਭਾਰਤੀ ਜਿਹੜੇ ਸੱਭਿਆ ਭਾਰਤੀ ਲੋਕ ਆ ਨਾ, ਭਾਰਤੀ ਮੂਲ ਦੇ ਲੋਕ ਆ, ਅਮਰੀਕਾ ਵਿੱਚ ਰਹਿ ਰਹੇ ਆ, ਖਬਰਾਂ ਤਾਂ ਇਹ ਮਿਲ ਰਹੀਆਂ ਵੀ ਕਾਫੀ ਟਰੰਪ ਦੀ ਜਿਹੜੀ ਉਹ ਸਪੋਰਟ ਕਰ ਰਹੇ ਆ। ਵੈਸੇ ਟਰੰਪ ਦੀਆਂ ਜਿਹੜੀਆਂ ਇਕਨੋਮਿਕ ਪੋਲਿਸੀਜ਼ ਆ ਨਾ, ਜੇ ਤੁਸੀਂ ਠੰਡੇ ਦਿਮਾਗ ਦੇ ਨਾਲ ਵਿਚਾਰੋ, ਥੋੜੀ ਜਿਹੀ ਕ੍ਰਿਟੀਕਲ ਐਨਾਲਿਸਿਸ ਕਰੋ, ਤਾਂ ਉਹ ਗਲਤ ਨਹੀਂ ਹੈ, ਉਹ ਸਮੇਂ ਦੀ ਲੋੜ ਆ
ਆਪਣੇ ਦੇਸ਼ ਲਈ, ਉਹ ਪੂਰੀਆਂ ਠੀਕ ਨੇ ਜੇ ਜੇ ਆਪਾਂ ਦੇਖੀਏ। ਤੇ ਅਮਰੀਕ ਭਾਜੀ ਇੱਕ ਹੋਰ ਰਿਪੋਰਟ ਆਈ ਆ, ਕੱਲ੍ਹ ਦੀ ਰਿਪੋਰਟ ਦਰਜ ਹੋਈ ਆ ਕਿ ਇਸ ਜਿਹੜਾ ਪਿਛਲੇ ਕੁਆਟਰ ਦੇ ਵਿੱਚ ਜਿਹੜੀ ਅਮਰੀਕਾ ਦੀ ਜਿਹੜੀ ਗਰੋਥ ਹੋਈ ਆ ਉਹ 33% ਗਰੋਥ ਹੋਈ ਹੈ ਜੀ, 33%।
ਹਾਂਜੀ ਗਰੋਥ ਰੇਟ ਕਾਫੀ ਕਾਫੀ ਵਧੀਆ ਗਰੋਥ
ਰੇਟ, ਉਹ ਅਨਪਲਾਈਮੈਂਟ
ਰੇਟ ਵੀ ਸ਼ਾਇਦ ਉਹਦਾ ਅਪ ਹੋਇਆ ਥੋੜਾ
ਤੇ
ਸਟਨਿੰਗ ਹੈ ਵੈਸੇ ਨਿਊਜ਼।
ਉਹ ਵੀ ਹੈ, ਸਟਨਿੰਗ ਵੀ ਹੈ ਤੇ ਪਿਛਲੇ ਇੱਕ ਸਾਲ ਦੇ ਵਿੱਚ 11 million ਜੌਬਸ ਜਿਹੜੀਆਂ ਕ੍ਰੀਏਟ ਹੋਈਆਂ, 11 million, ਦੈਟਸ ਐਕਸਟ੍ਰਾਆਰਡੀਨਰੀ।
ਉਹਦਾ ਰੀਜ਼ਨ ਅਮਨਦੀਪ, ਉਹਦਾ ਰੀਜ਼ਨ ਇਹ ਆ, ਜਿਸ ਵੇਲੇ ਤੁਸੀਂ ਪ੍ਰੋਟੈਕਸ਼ਨਿਜ਼ਮ ਪਾਲਿਸੀ ਨੂੰ ਪ੍ਰਮੋਟ ਕਰਦੇ ਆ, ਆਪਣੀ ਲੋਕਲ ਇੰਡਸਟਰੀਜ਼ ਨੂੰ ਪ੍ਰਮੋਟ ਕਰਦੇ ਆ, ਜਿਸ ਵੇਲੇ ਤੁਸੀਂ ਆਪਣੇ ਨੂੰ ਪੁਰ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਉਹਦੇ ਵਿੱਚ ਜੌਬਾਂ ਦਾ ਜਿਹੜਾ ਫਲੋ ਆ ਨਾ ਉਹ ਵੱਧਦਾ ਆ, ਜੌਬਸ ਬਹੁਤ ਜ਼ਿਆਦਾ ਕ੍ਰੀਏਟ ਹੋਣੀਆਂ। ਜਿਸ ਵੇਲੇ ਕੋਈ ਲੋਕਲ, ਤੁਸੀਂ ਲੋਕਲ ਚੀਜ਼ ਬਣਾਈ ਆ, ਲੋਕਲ ਟੀਵੀ ਬਣਾਉਣਾ ਹੈ ਤੁਹਾਨੂੰ, ਉਹਦੇ ਲਈ ਤੁਹਾਨੂੰ ਕਿੰਨੀ ਕਿੰਨੀ ਇੰਫਰਾਸਟ੍ਰਕਚਰ ਦੀ ਪਹਿਲਾਂ ਲੋੜ ਆ, ਕੰਸਟਰਕਸ਼ਨ ਪਹਿਲਾਂ ਮਕਾਨ ਬਣਾਉਂਗੇ, ਉਹਦੀ ਛੱਤ ਖੜੀ ਕਰੋਗੇ, ਉਹਦੇ ਵਿੱਚ ਫੈਕਟਰੀ ਬਣਾਉਂਗੇ, ਉਹ ਕਿੰਨੇ ਵਰਕਰ ਦੀ ਲੋੜ ਆ। ਜਿਸ ਵੇਲੇ ਉਹ ਫੈਕਟਰੀ ਤਿਆਰ ਹੋ ਗਈ ਲੋਕਲ ਕੰਟੈਂਟ ਬਣਾਉਣ ਦੇ ਲਈ, ਤੇ ਫਿਰ ਉਹ ਲੋਕਲ ਬੰਦੇ ਹੀ ਉੱਥੇ ਫਿੱਟ ਹੋਣਗੇ, ਉਹਦੇ ਨਾਲ ਜਿਹੜੀ ਅਨਇੰਪਲੋਇਮੈਂਟ ਰੇਟ ਬਹੁਤ ਜ਼ਿਆਦਾ ਘੱਟਦੀ ਹੈ, ਥੋੜ੍ਹਾ ਇਨਫਲੇਸ਼ਨ ਵੀ ਘੱਟਦਾ ਆ, ਲੇਕਿਨ ਉਹਦੇ ਨਾਲ ਕੀ ਹੁੰਦਾ ਕਿ ਚੀਜ਼ਾਂ ਦੀ ਜਿਹੜੀ ਪ੍ਰਾਈਸ ਆ ਥੋੜ੍ਹੀ ਵੱਧਦੀ ਹੈ, ਇਨਫਲੇਸ਼ਨ ਥੋੜ੍ਹਾ ਵੱਧ ਜਾਂਦਾ। ਮੈਂ ਕਹੂੰਗਾ ਕਿ ਇਨਫਲੇਸ਼ਨ ਇਨੀਸ਼ੀਅਲ ਸਟੇਜਸ ਦੇ ਵਿੱਚ ਥੋੜ੍ਹਾ ਜਿਹਾ ਇਨਫਲੇਸ਼ਨ ਵੱਧ ਜਾਂਦਾ, ਲੇਕਿਨ ਚੀਜ਼ਾਂ ਥੋੜ੍ਹੀਆਂ ਮਹਿੰਗੀਆਂ ਹੋ ਜਾਣੀਆਂ, ਤੁਹਾਡੇ ਜਿਹੜੇ ਡਿਸਪੋਜ਼ੇਬਲ ਇਨਕਮ ਹੈ ਨਾ ਜਿਹੜੀ ਤੁਸੀਂ ਇੱਧਰ ਉੱਧਰ ਖਰਚਦੇ ਆ, ਵਿਆਹਾਂ 'ਤੇ ਜੇ 132 ਡਿਸ਼ ਬਣਾਉਣੇ ਆ, ਉਹ ਡਿਸਪੋਜ਼ੇਬਲ ਇਨਕਮ ਹੈ, ਉਹ ਇਰੋਡ ਹੁੰਦੀ ਆ, ਖੁੱਲ੍ਹਦੀ ਆ, ਉਹ ਖੁਰ ਕੇ ਉਹਨਾਂ ਚੀਜ਼ਾਂ 'ਤੇ ਸਪੈਂਡ ਹੁੰਦੀ ਆ ਜਿਹੜੀਆਂ ਤੁਹਾਡੇ ਕੰਟਰੀ ਵਿੱਚ ਬਣਦੀਆਂ, ਤੁਸੀਂ ਉਹ ਮਹਿੰਗੇ ਭਾਅ 'ਤੇ ਲੈਂਦੇ ਆ, ਅਤੇ ਆਪਣੀ ਕੰਟਰੀ ਨੂੰ ਤੁਸੀਂ ਪੁਸ਼ ਕਰਦੇ ਆ, ਉਹਨੂੰ ਡਿਵੈਲਪ ਹੋਣ ਦੇ ਵਿੱਚ ਪਿੰਨ ਪੁਆਇੰਟ ਕਰਦੇ, ਉਹਨੂੰ ਮਦਦ ਕਰਦੇ ਆ, ਅਤੇ ਇਹਦੇ ਨਾਲ ਕੀ ਹੁੰਦੀ ਜੀ ਲੋਕਲ ਇਕਾਨਮੀ ਪੁਰ ਬਣ ਜਾਂਦੀ ਆ। ਜਿੱਦਾਂ ਆਪਣੇ ਦੇਸ਼ ਵਿੱਚ ਸਾਰੇ ਜਿਹੜੇ ਕਰਿੰਦੇ ਹੁੰਦੇ ਆ, ਕੰਮ ਕਰਨ ਵਾਲੇ ਹੁੰਦੇ, ਜਿੱਦਾਂ ਤੁਸੀਂ ਦੱਸਦੇ ਹੁੰਦੇ ਐਗਜ਼ਾਮਪਲ, ਪਿੰਡਾਂ ਵਿੱਚ ਅੱਗੇ ਪੁਰ ਨਹੀਂ ਹੁੰਦੇ ਸੀ, ਜਿਹਦੇ ਵਿੱਚ ਜਿਹੜੇ ਆਪਣੇ ਆਪ ਵਿੱਚ ਇੱਕ ਸੈਲਫ ਸਫੀਸ਼ੀਐਂਟ ਹੁੰਦੇ ਸੀ,
ਕੰਪਲੀਟ ਇਕਨੋਮੀ,
ਕੰਟਰੀ ਵੀ ਸੈਲਫ ਸਫੀਸ਼ੀਐਂਟ ਹੁੰਦੇ ਆ
ਜੀ। ਅਮਰੀਕ ਭਾਜੀ ਬਿਲਕੁਲ ਪੂਰੀ ਤਰ੍ਹਾਂ ਸਹਿਮਤ ਆ, ਔਰ ਮੈਂ ਜਿਹੜੇ ਅੰਕੜੇ ਦੇਖ ਰਿਹਾ ਸੀ ਕੱਲ ਅਨਾਲਿਸਿਸ ਦੇਖ ਰਿਹਾ ਸੀਗਾ, ਉਹਦੇ ਵਿੱਚ ਦੱਸਿਆ ਹੈ ਕਿ ਜਦੋਂ ਦਾ ਟਰੰਪ ਆਇਆ ਹੈ, ਇਹ 4 ਸਾਲ ਰੱਖ ਲਓ, ਕਿ 4 ਸਾਲ ਦੇ ਵਿੱਚ ਜਿਹੜੀ ਐਵਰੇਜ ਤਨਖਾਹ ਵਧੀ ਹੈ, ਲੋਕਾਂ ਨੂੰ ਫਾਇਦਾ ਹੋਇਆ, ਉਹ $7,000 ਚੋਂ ਸਾਲਾਂ 'ਚ ਵਧਿਆ ਉਹਨਾਂ ਦੀ, ਮਤਲਬ ਤਨਖਾਹ ਦਾ ਰੇਟ, ਮਤਲਬ ਐਵਰੇਜ ਐਵਰੇਜ, ਮਤਲਬ ਜੇ 40,000 ਐਵਰੇਜ ਅਮਰੀਕਨ ਕਮਾਉਂਦਾ ਸੀ ਤਾਂ ਹੁਣ ਉਹਦੀ ਜਿਹੜੀ ਐਵਰੇਜ ਹੈ ਉਹ 47,000 ਹੈ। ਉਹ ਕਹਿੰਦੇ ਵੀ ਸਾਰਿਆਂ ਨੂੰ ਵੱਧ ਗਰੋਥ ਰੇਟ ਜਿਹੜਾ ਆ ਤਨਖਾਹਾਂ ਦਾ, ਇਕੱਲਾ ਇਹ ਨਹੀਂ ਹੈਗਾ ਵੀ ਜਿਹੜੇ ਕੰਪਨੀਆਂ ਦੇ ਮੁਨਾਫੇ ਵਧੇ ਨੇ, ਪਰ ਨਾਲ ਦੀ ਨਾਲ ਲੋਕਾਂ ਦੇ ਮੁਨਾਫੇ ਵੀ ਵਧੇ ਨੇ, ਵੇਜ ਰੇਟ ਵੀ ਵਧੇ ਨੇ, ਕੰਮ ਵੀ ਵਧਿਆ, 33% ਗਰੋਥ ਹੋਈ ਆ, ਤੇ 11 million ਜੌਬਸ ਜਿਹੜੀਆਂ ਐਕਸਟਰਾ ਕ੍ਰੀਏਟ ਹੋਈਆਂ ਆ। ਹੁਣ ਉਸ ਦੇ ਪਿੱਛੇ ਜਿਹੜਾ ਕਾਰਨ ਇਹ ਸੀਗਾ ਕਿ ਟਰੰਪ ਨੇ ਜਿਹੜਾ ਕੰਪਨੀ ਦਾ ਟੈਕਸ ਰੇਟ ਹੈ ਉਹ ਘਟਾਇਆ ਸੀ, ਜਿਸ ਦੇ ਕਾਰਨ ਕੰਪਨੀਆਂ ਨੇ ਹੋਰ ਇਨਵੈਸਟਮੈਂਟ ਕੀਤੀ ਆਪਣੇ ਦੇਸ਼ ਦੇ ਵਿੱਚ, ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਚਾਈਨਾ ਦੇ ਰੌਲੇ ਪੈਣ ਦੇ ਕਾਰਨ ਵਾਪਸ ਆਪਣੇ ਦੇਸ਼ 'ਚ ਆ ਗਈਆਂ, ਅਤੇ ਉਹਨਾਂ ਨੇ ਡਿਵੈਲਪਮੈਂਟ ਕਰਨੀ ਸ਼ੁਰੂ ਕਰ ਦਿੱਤੀ। ਸੋ ਇਸ ਦੇ ਨਾਲ ਲੋਕਲ ਜੌਬਸ ਜਿਹੜੀਆਂ ਉਹ ਕ੍ਰੀਏਟ ਹੋਈਆਂ ਨੇ। ਅਤੇ ਉੱਧਰ ਵਰਜੀਨੀਆ ਤੋਂ ਗੁਰਿੰਦਰ ਸਿੰਘ ਹੁਣੀ ਸਾਂਝ ਪਾ ਰਹੇ ਨੇ ਇਸੇ ਮੁੱਦੇ 'ਤੇ, ਕਹਿੰਦੇ ਵੀ ਅੱਜ ਅਸੀਂ ਵੀ ਵੋਟ ਪਾਉਣ ਦੇ ਲਈ ਗਏ ਸੀ ਅਤੇ 1.5 ਘੰਟਾ ਇੰਤਜ਼ਾਰ ਕੀਤਾ ਜੀ, 1.5 ਘੰਟਾ ਲਾਈਨ ਦੇ ਵਿੱਚ, ਅਤੇ ਬਾਕੀ ਕਹਿੰਦੇ ਟਰੰਪ ਪਿੱਛੇ ਚੱਲ ਰਿਹਾ ਐਗਜ਼ਿਟ ਵੋਟਾਂ ਦੇ, ਪਰ ਪਤਾ ਨਹੀਂ ਅਖੀਰ ਦੇ ਵਿੱਚ ਕਿਹੜਾ ਸੱਪ ਕੱਢ ਦੇਵੇ। ਹਾਂਜੀ, ਇਹ ਐਗਜ਼ਿਟ ਵੋਟਾਂ ਪਿਛਲੀ ਵਾਰੀ ਵੀ ਟੋਟਲੀ ਗਲਤ ਹੋ ਗਈਆਂ ਸੀ। ਅਤੇ ਅਮਰੀਕ ਭਾਅ ਜੀ ਇੱਕ ਹੋਰ ਟਰੈਂਡ ਜਿਹੜਾ ਅਮਰੀਕਾ ਦੇ ਵਿੱਚ ਦੇਖਣ ਨੂੰ ਆ ਰਿਹਾ ਹੈ ਕਿ ਲੋਕ ਜਿਹੜੇ ਨੇ ਉਹ ਬਹੁਤ ਜ਼ਿਆਦਾ ਪੱਧਰ 'ਤੇ ਵੋਟ ਪਾ ਰਹੇ ਨੇ, ਜਿਹੜੇ ਉੱਥੇ ਮੇਰੇ ਖਿਆਲ ਪੋਲਿੰਗ 60-55% ਦੇ ਕਰੀਬ ਹੁੰਦੀ ਸੀ, ਅਤੇ ਇਸ ਵਾਰੀ ਕਹਿੰਦੇ ਆ ਕਿ 60% ਹੁਣ ਤੱਕ ਹੋ ਚੁੱਕੀ ਆ ਪੋਲਿੰਗ, ਅਤੇ ਲੋਕ ਬਹੁਤ ਵੱਡੇ ਪੱਧਰ 'ਤੇ ਵੋਟਾਂ ਪਾਉਣ ਜਾਂਦੇ ਨੇ, ਅਤੇ ਇਹ ਜ਼ਿਆਦਾਤਰ ਜਿਹੜੇ ਲੋਕ ਵੋਟਾਂ ਨਹੀਂ ਸਨ ਪਾਉਂਦੇ ਉਹ ਰਿਪਬਲਿਕਨ ਬੇਸ ਸੀ ਜਿਹੜਾ ਨਹੀਂ ਸੀ ਪਾਉਂਦਾ। ਸੋ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਨੇ ਜਿਹੜਾ ਵੀ ਜ਼ਿਆਦਾ ਵੋਟ ਪੈ ਰਹੀ ਆ ਉਹ ਲੋਕ ਰਿਪਬਲਿਕਨ ਬਾਹਰ ਆ ਰਹੇ ਨੇ, ਕਿ ਉਹ ਵੀ ਸ਼ਾਇਦ ਟਰੰਪ ਜਿਹੜਾ ਟਰੰਪ ਨੂੰ ਵੋਟ ਪੈ ਰਹੀ ਹੈ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਜੀ ਅਮਨਦੀਪ, ਮੈਨੂੰ ਤਾਂ ਲੱਗਦਾ ਹੈ ਕਿ ਜਿਹੜੀ ਇੰਨੀ ਟਰਨ ਆਊਟ ਹੋ ਰਹੀ ਹੈ ਲੋਕਾਂ ਦੀ ਵੋਟ ਪਾਉਣ ਦੇ ਲਈ, ਅਤੇ ਵੋਟਾਂ ਪਾਉਣ ਦੇ ਲਈ ਉਹ ਲੋਕ ਜਾ ਰਹੇ ਆ, ਖਤਰਾ ਦੇ ਵਿੱਚ ਨਹੀਂ, 60% ਤੁਸੀਂ ਕਹਿੰਦੇ ਆ ਇਹ ਵੋਟਿੰਗ ਹੋ ਹੀ ਚੁੱਕੀ ਆ, ਅਤੇ 40% ਹੋਣ ਵਾਲੀ ਆ, ਇੱਦਾਂ ਲੱਗਦਾ ਕਿ ਜਿੱਦਾਂ ਤੁਸੀਂ ਇੰਟਰਵਿਊ ਸੁਣੋ ਨਾ ਲੋਕਾਂ ਦੀ, ਅਮੈਰੀਕਨ ਟੀਵੀ ਲਾ ਕੇ ਦੇਖੋ ਜਾਂ ਦੂਜੇ ਟੀਵੀ ਵੀ ਜਿਹੜੇ ਅਮੈਰੀਕਨ ਲੋਕਾਂ ਦੀ ਇੰਟਰਵਿਊ ਕਰਕੇ ਤੁਹਾਨੂੰ ਦੱਸਦੇ ਆ, ਉਹਦੇ ਵਿੱਚ ਤਾਂ ਲੱਗਦਾ ਕਿ ਅੱਧੇ ਅੱਧੇ ਉੱਧਰ ਆ ਜੋ ਬਿਡਨ ਵਾਲਾ ਆ, ਅੱਧੇ ਟਰੰਪ ਵਾਲਾ ਆ। ਲੇਕਿਨ ਜੇ ਤੁਸੀਂ ਇਹਦੀ ਡੀਪਲੀ ਅਨੈਲਿਸਿਸ ਕਰੋ, ਜਿੱਥੋਂ ਪੋਲਿਸੀ ਬੇਸ ਅਨੈਲਿਸਿਸ ਕਰੋ, ਲੋਕਾਂ ਦੇ ਆਪ ਵਿਊ ਕ੍ਰੀਏਟ ਕਰੋ ਕਿ ਲੋਕ ਕੀ ਚਾਹੁੰਦੇ ਆ ਜਾਂ ਲੋਕਾਂ ਦਾ ਟ੍ਰੈਂਡ ਕੀ ਆ, ਤਾਂ ਤੁਹਾਨੂੰ ਲੱਗੋ ਕਿ 60-40 ਦੇ ਵਿੱਚ ਜਿਹੜਾ ਟਰੰਪ ਜਿੱਤ ਸਕਦਾ ਅਮੈਰੀਕਾ ਦੇ ਵਿੱਚ ਇਸ ਵਾਰੀ। ਫਿਰ ਪਿਛਲੇ ਵਾਰੀ ਵੀ ਕਾਫੀ ਜਿਹੜੇ ਐਗਜ਼ਿਟ ਪੋਲ ਆਏ ਸੀ ਉਹ ਗਲਤ ਹੋਏ ਸੀ। ਲੋਕਾਂ ਦਾ ਝੁਕਾਅ ਆਮ ਤੌਰ 'ਤੇ ਆਪਣੇ ਦੇਸ਼ ਦੇ ਉਹਨਾਂ ਲੀਡਰਸ ਦੇ ਨਾਲ ਹੁੰਦਾ ਆ ਜਿਹੜੇ ਕਿ ਉਸ ਦੇਸ਼ ਦੇ ਕੰਟੈਂਟ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਆ, ਚਾਹੇ ਉਹ ਸੱਭਿਆਚਾਰਕ ਕੰਟੈਂਟ ਹੋਵੇ, ਚਾਹੇ ਉਹ ਇਕਨੋਮਿਕ ਕੰਟੈਂਟ ਹੋਵੇ, ਚਾਹੇ ਉਹ ਸਾਈਕੋਲੋਜੀਕਲ ਕੰਟੈਂਟ ਹੋਵੇ, ਚਾਹੇ ਉਹ ਡਿਫੈਂਸ ਦਾ ਮਾਮਲਾ ਹੋਵੇ। ਇਹਨਾਂ ਸਾਰਿਆਂ ਮਾਮਲਿਆਂ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਟਰੰਪ ਦੀ ਜਿੱਤ ਹੋਣ ਵਾਲੀ ਆ ਜਾਂ ਹੋਣ ਵਾਲੀ ਲੱਗਦੀ ਆ। ਕਿਉਂ ਜੇ ਤੁਸੀਂ ਡਿਫੈਂਸ ਖੇਤਰ ਵਿੱਚ ਵੀ ਦੇਖੋ ਨਾ ਅਮੈਰੀਕਾ ਦੀ ਪ੍ਰੋਗਰੈਸ, ਤਾਂ ਉਸ ਡਿਫੈਂਸ ਖੇਤਰ ਦੇ ਵਿੱਚ ਉਹਨੇ ਆਪਣੀਆਂ ਜਿਹੜੀਆਂ ਫੌਜਾਂ ਆ ਉਹ ਕਿਸੇ ਵੀ ਹੋਰ ਦੇਸ਼ ਵਿੱਚ ਇੰਗੇਜ ਨਹੀਂ ਕੀਤੀਆਂ ਆਪਣੇ 4 ਸਾਲ ਦੇ ਅਰਸੇ ਦੇ ਵਿੱਚ। ਹੋ ਸਕਦਾ ਕਿ ਫੌਜਾਂ ਨੂੰ ਵਾਪਸ ਜ਼ਰੂਰ ਲਿਆਂਦਾ ਹੋਵੇਗਾ, ਲੇਕਿਨ ਕਿਸੇ ਵੀ ਹੋਰ ਦੇਸ਼ ਦੇ ਨਾਲ ਇੰਟੈਂਗਲ ਨਹੀਂ ਹੋਇਆ। ਉਹਦੇ ਜਿਹੜੇ ਸੰਬੰਧ ਆ ਦੂਜੇ ਦੇਸ਼ਾਂ ਦੇ ਨਾਲ, ਜਿਹਦੇ ਇਕਨੋਮਿਕ ਪਾਵਰਸ ਆ, ਜਿਹਦੇ ਨਾਲ ਉਹਦੀ ਡਿਪੈਂਡੈਂਸੀ ਜਿਹੜੀ ਸੀ ਉਹ ਅਮੈਰੀਕਾ ਚਾਈਨਾ ਦੇ ਉੱਪਰ ਸੀ, ਉਹ ਘੱਟ ਕੀਤੀ ਆ। ਅਤੇ ਹੁਣ ਇੱਕ ਜਿਹੜੀ ਦੂਜੀ ਸੁਪਰ ਪਾਵਰ ਇੰਡੀਆ ਆ, ਉਹਦੇ ਵੱਲ ਉਹਦਾ ਝੁਕਾਅ ਜ਼ਿਆਦਾ ਹੋਇਆ ਆ। ਅਤੇ ਯੂਰਪੀਅਨ ਕੰਟਰੀਆਂ ਦੇ ਨਾਲ ਜਿੱਦਾਂ ਦੇ ਪਹਿਲਾਂ ਉਹਦੇ ਸੰਬੰਧ ਸੀ ਉੱਦਾਂ ਦੇ ਹੀ ਆ, ਅਤੇ ਮਿਡਲ ਈਸਟ ਕੰਟਰੀ ਦੇ ਵਿੱਚ ਜਿਹੜੇ ਸੰਬੰਧ ਆ ਉਹ ਸੰਬੰਧ ਉਹਦੇ ਥੋੜ੍ਹੇ ਜਿਹੇ ਅੱਗੇ ਨਾਲੋਂ ਸੁਧਰੇ ਆ। ਅਤੇ ਜਿਹੜੇ ਇੱਕ ਪੈਨਸਲ ਜਿਹੜਾ ਕੋਰੀਆ ਦੇ ਨਾਲ ਉੱਤਰੀ ਕੋਰੀਆ ਦੇ ਨਾਲ ਸੰਬੰਧ
ਕਾਫੀ ਟੈਂਸ
ਸੀਗੇ ਇਸ ਤੋਂ ਪਹਿਲਾਂ, ਉਹਨਾਂ ਵਿੱਚ ਵੀ ਕਾਫੀ ਜਿਹੜੀ ਉਹ ਕੜਤਨ ਘਟੀ ਆ। ਅਤੇ ਕੁੱਲ ਮਿਲਾ ਕੇ ਦੇਖੋ ਤਾਂ ਡਿਫੈਂਸ ਦੇ ਮਾਮਲੇ ਦੇ ਵਿੱਚ, ਇੰਟਰਨੈਸ਼ਨਲ ਪੋਲਿਸੀ ਫਰੇਮਵਰਕ ਦੇ ਮਾਮਲੇ ਵਿੱਚ, ਇਕਨੋਮਿਕ ਫਰੰਟ ਦੇ ਮਾਮਲੇ ਵਿੱਚ, ਈਵਨ ਸਮਾਜਿਕ ਸੱਭਿਆਚਾਰਕ ਮਾਮਲਿਆਂ ਦੇ ਵਿੱਚ ਵੀ ਜਿਹੜੀ ਅਮੈਰੀਕਾ ਦੀ ਸਥਿਤੀ ਆ ਇਸ ਵੇਲੇ ਪਹਿਲਾਂ ਨਾਲੋਂ ਕਾਫੀ ਮਜ਼ਬੂਤ ਆ। ਅਤੇ ਇਹ ਜਿਹੜੇ ਸਾਰੇ ਇੰਡੀਕੇਟਰ ਆ ਇਹ ਦੱਸਦੇ ਆ ਕਿ ਅਮੈਰੀਕਾ ਦੇ ਵਿੱਚ ਜਿੱਤ ਜਿਹੜੀ ਆ ਉਹ ਟਰੰਪ ਦੀ ਇੱਕ ਵਾਰੀ ਫੇਰ ਹੋਣ ਵਾਲੀ। ਵੈਸੇ ਤਾਂ ਅਮੈਰੀਕਾ ਦਾ ਕਲਚਰ ਹੀ ਆ ਕਿ ਕੋਈ ਵੀ ਜਿਹੜਾ ਰਾਸ਼ਟਰਪਤੀ ਬਣਦਾ ਹੈ ਉਹ 2 ਟਰਮਾਂ ਲਗਭਗ ਕੱਢ ਕੇ ਹੀ ਜਾਂਦਾ ਆ, ਅਤੇ ਟਰੰਪ ਵੀ ਮੇਰੇ ਖਿਆਲ ਦੇ ਵਿੱਚ 2 ਟਰਮਾਂ ਕੱਢਣਗੇ ਅਤੇ ਦੇਖਦੇ ਹਾਂ ਕਿ ਬਾਕੀ ਸਮਾਂ ਦੱਸਦਾ ਹੈ ਸਮੇਂ ਦੀ ਚਾਲ ਦਾ, ਸਮੇਂ ਦੇ ਗਰਭ ਵਿੱਚ ਕੀ ਆ ਇਹ ਤਾਂ ਖੈਰ ਉਦੋਂ ਹੀ ਪਤਾ ਹੀ ਲੱਗੂਗਾ ਜਦੋਂ ਰਿਜ਼ਲਟ ਆਉਣਗੇ ਬਾਹਰ। ਜੀ ਅਮਨਦੀਪ।
ਅਮਰੀਕ ਭਾਜੀ, ਪਿਛਲੀ ਵਾਰੀ ਜਦੋਂ ਟਰੰਪ ਜਿੱਤਿਆ ਸੀ ਤਾਂ ਉਹਨਾਂ ਦੀ ਜਿਹੜੀ ਮੇਨ ਐਡਵਾਈਜ਼ਰ ਸੀ ਉਹ ਹੇਲੀ ਸੀ, ਅਤੇ ਜਿਹੜੇ ਕਿ ਪੰਜਾਬੀ ਬੈਕਗ੍ਰਾਉਂਡ ਤੋਂ ਸੀ। ਟਰੰਪ ਦੀ ਜਿਹੜੀ ਕੈਂਪੇਨ ਦੀ ਅਫੀਸ਼ੀਅਲ ਕੈਂਪੇਨ ਦੀ ਸ਼ੁਰੂਆਤ ਵੀ ਸਿੱਖ ਅਰਦਾਸ ਤੋਂ ਹੋਈ ਸੀਗੀ, ਇਹ ਵੀ ਬਹੁਤ ਵੱਡੀ ਖਬਰ ਬਣੀ ਸੀ। ਔਰ ਹੁਣ ਇਸ ਵਾਰੀ ਲੱਗਿਆ ਡੈਮੋਕਰੈਟਸ ਨੂੰ ਕਿ ਸ਼ਾਇਦ ਜਿਹੜੀ ਇੰਡੀਅਨ ਵੋਟ ਹੈ, ਭਾਰਤੀ ਵੋਟ ਹੈ, ਉਹਦੇ ਕਰਕੇ ਟਰੰਪ ਬਣਿਆ ਹੈ ਅਤੇ ਪਈ ਵੀ ਹੈ ਟਰੰਪ ਨੂੰ ਵੋਟ। ਅਤੇ ਉਹਨਾਂ ਨੇ ਇਸ ਵਾਰੀ ਜਿਹੜੀ ਵਾਈਸ ਪ੍ਰੈਜੀਡੈਂਟ ਦੇ ਲਈ ਕੈਂਡੀਡੇਟ ਹੈ ਡੈਮੋਕਰੇਟਸ ਵੱਲੋਂ, ਬਾਈਡਨ, ਜੋ ਬਾਈਡਨ ਤਾਂ ਪ੍ਰੈਜੀਡੈਂਟ ਦੇ ਲਈ ਖੜਾ ਆ ਪਰ ਉਹਦੀ ਜਿਹੜੀ ਰਨਿੰਗ ਪਾਰਟਨਰ ਹੈ ਉਹ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਚੁਣਿਆ ਆ। ਉਹ ਬੜੀ ਸ਼ਾਰਪ ਲੇਡੀ ਆ, ਮਤਲਬ ਬੜੇ ਪ੍ਰੋਸੈਸ ਦੇ ਵਿੱਚੋਂ ਲੰਘ ਕੇ ਆਈ, ਇੱਦਾਂ ਨਹੀਂ ਵੀ ਵੈਸੇ ਹੀ ਉਹਨੂੰ ਚੁਣ ਲਿਆ ਗਿਆ, ਪਰ ਉਹ ਕਾਫੀ ਚੋਇਸ ਸੀਗੀ, 2 ਲੇਡੀਜ਼, 3 ਲੇਡੀਜ਼ ਸੀਗੀਆਂ ਮੁਕਾਬਲੇ ਦੇ ਵਿੱਚ, ਅਤੇ ਇਹਦਾ ਰਿਕਾਰਡ ਕਾਫੀ ਅੱਛਾ ਆ, ਵਧੀਆ ਆ। ਅਤੇ ਉਹਨੂੰ ਇਸ ਕਰਕੇ ਵੀ ਮੇਰਾ ਖਿਆਲ ਪ੍ਰੈਫਰੈਂਸ ਦਿੱਤੀ ਗਈ ਆ ਕਿ ਜਿਹੜੇ ਇਹ ਸੁਨੇਹਾ ਦਿੱਤਾ ਜਾਵੇ ਜਿਸ ਤਰ੍ਹਾਂ ਟਰੰਪ ਨੇ ਦਿੱਤਾ ਸੀ ਕਿ ਉਹਦੀ ਜਿਹੜੀ ਵਜ਼ਾਰਤ ਹੋਏਗੀ, ਹੁਣ ਉਹ ਜਿਹੜੀ ਨਿੱਕੀ ਹੇਲੀ ਆ ਉਹ UN ਦੇ ਵਿੱਚ ਵੀ ਅੰਬੈਸਡਰ ਰਹੀ ਆ ਟਰੰਪ ਦੇ ਵਜ਼ਾਰਤ ਦੇ ਵਿੱਚ। ਸੋ ਬਹੁਤ ਅਹਿਮ ਪੋਜੀਸ਼ਨ ਦੇ ਉੱਤੇ ਉਹਨੇ ਕੰਮ ਕੀਤਾ, ਅਤੇ ਉਸ ਲਾਈਨ ਦੇ ਉੱਤੇ ਚੱਲਦਿਆਂ ਡੈਮੋਕਰੇਟਸ ਨੇ ਸੋਚਿਆ ਕਿ ਅਗਰ ਅਸੀਂ ਨੋਨ ਅਮੈਰੀਕਨ ਜਾਂ ਕਹਿ ਲਓ ਕਿ ਬੈਕਗਰਾਊਂਡ ਵਾਲੇ ਆ, ਜਿਹੜੇ ਬਾਹਰਲੀ ਬੈਕਗਰਾਊਂਡ ਵਾਲੇ ਬੰਦੇ ਆ, ਮਾਈਗ੍ਰੈਂਟਸ ਆ, ਅਗਰ ਅਸੀਂ ਉਹਨਾਂ ਦੀ ਵੋਟ ਲੈਣੀ ਆ ਤਾਂ ਸਾਨੂੰ ਆਪਣੇ ਤਰਕਸ਼ ਦੇ ਵਿੱਚ ਇੱਕ ਉਹੋ ਜਿਹਾ ਕੈਂਡੀਡੇਟ ਚਾਹੀਦਾ ਜਿਹੜਾ ਉਹਨਾਂ ਨੂੰ ਲੱਗੇ ਪਏ ਉਹ ਰੀਪ੍ਰਜੈਂਟ ਕਰ ਰਿਹਾ, ਇਹੋ ਨਾ ਲੱਗੇ ਪਏ ਉਹ ਇਸ ਜਸਟ ਆਲ ਵਾਈਟ ਪੀਪਲ ਹੈ ਨਾ ਟਰਾਈਂਗ ਟੂ ਰਨ ਅ ਕੰਟਰੀ। ਸੋ ਇਸ ਕਰਕੇ ਉਹਨਾਂ ਨੇ ਕਮਲਾ ਹੈਰਿਸ ਨੂੰ ਚੁਣਿਆ ਆ। ਹੁਣ ਚਾਹੇ ਜਿੱਤੇ ਕੋਈ ਵੀ, ਅਮਰੀਕ ਭਾਅ ਜੀ ਜੇ ਤਾਂ ਜਿੱਤ ਗਏ ਫਿਰ ਤਾਂ ਵੈਲ ਐਂਡ ਗੁੱਡ ਆ, ਹੈ ਨਾ, ਉਹ ਵੀ ਬਹੁਤ ਵਧੀਆ ਆ, ਸ਼ੀ ਵਿਲ ਬੀ ਅ ਵਾਈਸ ਪ੍ਰੈਜੀਡੈਂਟ ਆਫ ਅਮੈਰੀਕਾ। ਪਰ ਅਗਰ ਉਹ ਹਾਰਦੇ ਆ ਤਾਂ ਹੁਣ ਜੋ ਬਾਈਡਨ ਦਾ ਮੇਰਾ ਖਿਆਲ ਉਹਦੀ ਆਖਰੀ ਕੈਂਪੇਨ ਹੋਏਗੀ, ਇਹ ਤੋਂ ਬਾਅਦ ਨਹੀਂ ਉਹ ਦੁਬਾਰਾ ਆਏਗਾ ਆਪਣੀ ਕਮਾਂਡ ਦੇ ਵਿੱਚ, ਹੈ ਨਾ, ਮਤਲਬ ਡੈਮੋਕਰੈਟਸ ਵੱਲੋਂ। ਪਰ ਮੈਨੂੰ ਲੱਗਦਾ ਹੈ ਕਿ ਕਮਲਾ ਹੈਰਿਸ ਦੇ ਚਾਂਸ ਜਿਹੜੇ ਨੇ ਅਗਲੀ ਪ੍ਰੈਜ਼ੀਡੈਂਟਸ਼ਿਪ ਦੇ ਕੈਂਡੀਡੇਟ ਵਾਸਤੇ ਖੜੇ ਹੋ ਗਏ ਨੇ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਜੀ ਅਮਨਦੀਪ, ਜਿੱਥੋਂ ਤੱਕ ਕਮਲਾ ਦਾ ਸਵਾਲ ਹੈ ਨਾ, ਪਹਿਲਾਂ ਵੀ ਆਪਾਂ 2 ਸਾਲ ਪਹਿਲਾਂ ਵੀ ਗੱਲ ਕੀਤੀ ਸੀ, 1.5 ਸਾਲ ਪਹਿਲਾਂ ਜਦੋਂ ਕਮਲਾ ਨੂੰ ਉੱਥੇ ਖੜਾ ਕੀਤਾ ਗਿਆ ਸੀ, ਯਾਨੀ ਜਿਹੜੇ ਕੈਂਡੀਡੇਟ
ਹੋਈ ਸੀ,
ਜਦੋਂ ਕਨਫਰਮਡ ਹੋਈ ਸੀ, ਡਿਕਲੇਅਰ ਹੋਈ ਸੀ, ਉਦੋਂ ਵੀ ਅਸੀਂ ਗੱਲ ਕੀਤੀ ਸੀ ਕਿ ਇਹ ਬੜੀ ਵਧੀਆ ਲੀਡਰ ਆ, ਸ਼ਾਰਪ ਵੀ ਆ, ਇਹਦਾ ਦਿਮਾਗ ਵੀ ਆ, ਇਹਨੂੰ ਚੁਣਿਆ ਗਿਆ ਕਿ ਭਾਰਤੀ ਜਿਹੜੇ ਵੋਟਰ ਆ ਉਹ ਇਹਨੂੰ, ਜੋ ਬਾਈਡਨ ਨੂੰ ਜਿਤਾਉਣ। ਲੇਕਿਨ ਅਮਨਦੀਪ, ਜਿਸ ਵੇਲੇ ਵੋਟਾਂ ਪੈਂਦੀਆਂ ਨਾ, ਕਈ ਵਾਰੀ ਇਹ ਬੈਕਫਾਇਰ ਵੀ ਕਰਦਾ ਆ। ਕਈ ਵਾਰੀ ਜਿਹੜੇ ਆਪਣੇ ਭਾਈਚਾਰੇ ਦੇ ਲੋਕ ਹੁੰਦੇ ਆ, ਉਹ ਕਈ ਵਾਰੀ ਨਾਰਾਜ਼ ਹੁੰਦੇ ਆ, ਆਪਣੇ ਕੈਂਡੀਡੇਟ ਨੂੰ ਬਣਾਉਣਾ ਵੀ ਨਹੀਂ ਚਾਹੁੰਦੇ ਹੁੰਦੇ। ਕਈ ਵਾਰੀ ਈਰਖਾ ਵੀ ਹੁੰਦੀ ਉਹਨਾਂ ਦੇ ਵਿੱਚ, ਜਾਂ ਕਈ ਵਾਰੀ ਉਹ ਚਾਹੁੰਦੇ ਨਹੀਂ ਹੁੰਦੇ ਕਿ ਸਾਡਾ
ਬੰਦਾ
ਕੀ ਕਰੇ ਜਾਂ ਅੱਗੇ ਜਾਵੇ,
ਲੱਤ ਖਿੱਚੂ ਨੀਤੀ,
ਬੰਦਾ ਜਾਂ ਲੇਡੀ ਜੋ ਵੀ ਆ, ਲੱਤ ਖਿੱਚੂ ਨੀਤੀ ਹੁੰਦੀ ਆ। ਮੇਰੇ ਖਿਆਲ ਦੇ ਵਿੱਚ ਇਸ ਕਰਕੇ ਵੀ ਹੋ ਸਕਦਾ ਹੈ ਕਿ ਇਹਨੂੰ ਚੁਣਿਆ ਗਿਆ ਹੋਵੇ, ਕਿਉਂਕਿ ਭਾਰਤੀ ਵੋਟਰਾਂ ਨੇ ਪਹਿਲਾਂ ਟਰੰਪ ਨੂੰ ਜਿਤਾਇਆ ਸੀ ਤੇ ਹੁਣ ਵੀ ਇਹ ਜੋ ਬਾਈਡਨ ਨੂੰ ਜਿਤਾਉਣਗੇ। ਪਰ ਭਾਰਤੀ ਜਿਹੜੇ ਵੋਟਰ ਆ, ਪਰ ਉਹ ਡੋਲੂ ਨਹੀਂ ਹੁੰਦੇ, ਮੈਨੂੰ ਡੋਲੂ ਨਹੀਂ ਹੈਗੇ ਕਿ ਉਹ ਸਾਡਾ ਇੱਕ ਕੈਂਡੀਡੇਟ ਉਹਨਾਂ ਨੇ ਚੁਣ ਲਿਆ ਤੇ ਅਸੀਂ ਉੱਧਰ ਨੂੰ ਹੋ ਜਾਵਾਂਗੇ। ਕਈ ਵਾਰੀ ਤੁਸੀਂ ਪੋਲਿਸੀ ਅਨੈਲਿਸਿਸ ਵੀ ਕਰਦੇ ਆ ਕਿ ਉਹਦੀਆਂ ਜਿਹੜੀਆਂ ਉਸ ਪਾਰਟੀ ਦੀਆਂ ਪੋਲਿਸੀ ਸਾਨੂੰ ਸੂਟ ਕਰਦੀਆਂ ਜਾਂ ਨਹੀਂ ਕਰਦੀਆਂ। ਬੰਦਾ ਨਹੀਂ ਦੇਖਣਾ ਵੀ ਸਾਡੀ ਲੇਡੀ ਖੜੀ ਕਰਦੀ ਤਾਂ ਅਸੀਂ ਉਹਨੂੰ ਵੋਟਾਂ ਪਾ ਦੂੰਗੇ ਜਾਂ ਉਹਨਾਂ ਨੂੰ ਕਨਵਿੰਸ ਕਰਾ ਲਉਂਗੇ। ਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਪੰਜਾਬੀ ਆਪਣੇ ਬੱਗੇ ਸ਼ੇਰ ਆ ਜਾਂ ਹਿੰਦੁਸਤਾਨੀ ਬੱਗੇ ਸ਼ੇਰ ਆ, ਉਹ ਜ਼ਰੂਰ ਵੋਟਾਂ ਉਹਨੂੰ ਹੀ ਪਾਓਗੇ ਜਿਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਪੋਲਿਸੀ ਉਹ ਸੂਟ ਕਰਨਗੀਆਂ। ਤੇ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਜਿਹੜੀ ਪੋਲਿਸੀਜ਼ ਆ ਉਹ ਟਰੰਪ ਦੀਆਂ ਹੀ ਸੂਟ ਕਰ ਰਹੀਆਂ ਉਹਨਾਂ ਨੂੰ, ਭਾਰਤੀਆਂ ਨੂੰ, ਬੱਗੇ ਸ਼ੇਰਾਂ ਨੂੰ, ਤੇ ਉਹਨੂੰ ਹੀ ਵੋਟਾਂ ਪਾਉਣਗੇ। ਤੇ ਬੱਗਾ ਸ਼ੇਰ ਦਾ ਜਿਹੜਾ ਮੈਂ ਸ਼ਬਦ ਆ ਨਾ, ਸ਼ਬਦਾਵਲੀ ਜਿਹੜੀ ਆਪਣੇ ਤਾਏ ਦੇ ਪ੍ਰੋਗਰਾਮ ਤੋਂ ਲਈ ਹੈ, ਤਾਇਆ ਬਿਸ਼ਨ ਸਿੰਘ ਅਲੂਵਾਲੀ ਦੇ ਪ੍ਰੋਗਰਾਮ ਤੋਂ, ਉਹਦੇ ਵਿੱਚ ਉਹ ਯੂਜ਼ ਕਰਦੇ ਹੁੰਦੇ ਬੱਗਾ ਸ਼ੇਰ।
ਹਾਂਜੀ
ਹਾਂਜੀ, ਬੱਗਿਆ ਸ਼ੇਰਾ।
ਗੁਰਿੰਦਰ ਸਿੰਘ ਵਰਜੀਨੀਆ ਵਾਲੇ ਕਹਿੰਦੇ ਉੱਧਰ ਰਿਪਬਲਿਕਨ ਪਾਰਟੀ ਕੋਲ ਵੀ ਬੌਬੀ ਜਿੰਦਲ ਹੈਗਾ ਜੀ, ਤੇ ਦੇਖੋ ਉਹ ਬੰਦਾ ਮੈਂ
ਉਹ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਆ। ਹਾਂਜੀ,
ਮੈਂ
ਤੁਹਾਨੂੰ ਲੈ ਨਾ ਹੋ ਸਕਦਾ ਨੈਕਸਟ ਇਲੈਕਸ਼ਨ ਦੇ ਵਿੱਚ ਉਹਨੂੰ ਪ੍ਰੈਜ਼ੀਡੈਂਟ ਹੀ ਖੜਾ ਕਰਨ।
ਉਹ ਮਿੱਤਰ ਰਿਹਾ ਇਹਨਾਂ ਦਾ, ਜ਼ਿਆਦਾ ਮਿੱਤਰ ਹੈ ਬੁਸ਼ ਖਾਨਦਾਨ ਦਾ, ਉਹਨਾਂ ਦੇ ਵੇਲੇ ਮੇਅਰ ਸੀਗਾ ਉਹ।
ਹਾਂਜੀ ਹਾਂਜੀ।
ਅਮਰੀਕ ਭਾਜੀ, ਇਹ ਜਿਹੜੀ ਤਾਂ ਬੀਬੀ ਖੜੇ ਕੀਤੀ ਆ ਕਮਲਾ ਹੈਰਿਸ, ਹਨਾ, ਇਹ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹਨੂੰ ਵੋਟ ਕਿਉਂ ਨਹੀਂ ਪਊਗੀ? ਇਸ ਕਰਕੇ ਕਿਉਂਕਿ ਸਾਡੇ ਜਿਹੜੇ ਲੋਕ ਆ ਇਹਨਾਂ ਨੂੰ, ਅਮਰੀਕਨਾਂ ਨੂੰ ਪੂਰੀ ਨੀਤੀ ਦਾ ਨਹੀਂ ਪਤਾ। ਸਾਡੇ ਜਦੋਂ ਕਿਤੇ ਪਿੰਡ ਦੇ ਵਿੱਚ ਸਰਪੰਚੀ ਦੀ ਜਿਹੜੀ ਰਿਜ਼ਰਵ ਹੁੰਦੀ ਹੈ ਨਾ ਔਰਤਾਂ ਵਾਸਤੇ, ਉਹ ਸਾਰਿਆਂ ਨੂੰ ਪਤਾ ਆ ਕਿ ਉਹ ਤਾਂ ਸਿਰਫ ਰਬੜ ਦੀ ਸਟੈਂਪ ਹੁੰਦੀ ਹੈ ਬੀਬੀ ਸਰਪੰਚ ਬਣਾਈ, ਉਹ ਚਲਾਉਣ ਵਾਲੇ ਤਾਂ ਬੰਦੇ ਹੋਰ ਹੀ ਹੁੰਦੇ ਆ ਪਿੱਛੇ। ਸੋ ਇਸ ਕਰਕੇ ਉਹ ਫਾਰਮੂਲਾ ਫੇਲ ਹੋ ਚੁੱਕਾ ਇੰਡੀਆ ਦੇ ਵਿੱਚ, ਜਿਹੜਾ ਅਮਰੀਕਾ ਹੁਣ ਤਜਰਬੇ ਕਰਨ ਦੀ ਕੋਸ਼ਿਸ਼ ਕਰਦਾ। ਕਿਸੇ ਨੂੰ ਪੁੱਛੇ ਹੀ ਲੈਂਦੇ ਸਾਡੇ ਵਰਗੇ ਨੂੰ, ਜਾਂ ਤੁਹਾਡੇ ਵਰਗੇ ਨੂੰ, ਗੁਰਿੰਦਰ ਸਿੰਘ ਹੁਣੀ ਬੈਠੇ ਹੀ ਆ, ਇਹਨਾਂ ਨੂੰ ਪੁੱਛ ਲੈਂਦੇ।
ਅਮਨਦੀਪ, 1978 ਜਾਂ 1979 ਵਿੱਚ ਨਾ ਪੰਜਾਬ ਦੇ ਵਿੱਚ ਪੰਚਾਇਤ ਦੀਆਂ ਇਲੈਕਸ਼ਨਾਂ ਸੀਆਂ, ਉਦੋਂ ਗੱਲ ਸੁਣਾਉਂਦੇ ਤੁਹਾਨੂੰ ਪ੍ਰੈਕਟੀਕਲ ਗੱਲ।
ਅੱਛਾ।
ਸਾਡੇ ਪਿੰਡ ਦੇ ਕੋਲ ਇੱਕ ਹੋਰ ਪਿੰਡ ਹੈ, ਚਲੋ ਮੈਂ ਨਾਂ ਵੀ ਨਹੀਂ ਲੈਂਦਾ, ਉੱਥੇ ਨਾ ਇੱਕ ਨੂੰਹ ਆਈ, ਪੜ੍ਹੀ ਲਿਖੀ ਨੂੰਹ ਸੀ, ਉਹ ਵਿਆਹ ਹੋਇਆ ਉਹਦਾ, ਤੇ ਮੁੰਡਾ ਵੀ ਕੰਮ ਕਰਦਾ ਸੀ ਜਿਹਦਾ ਨੌਕਰੀ ਕਰਦਾ ਸੀ, ਉਹਦਾ ਇਸ ਵੇਲੇ ਵਿਆਹ ਹੋ ਗਿਆ, ਤਾਂ ਉਹ ਵਕੀਲ ਸੀ, ਜਿਹੜੀ ਕੁੜੀ ਵਕੀਲ ਸੀ।
ਅੱਛਾ।
ਜਿਹੜੀ ਨੂੰਹ ਆਈ ਸੀ ਨਾ, ਫੱਤੋ ਜਿਹੜੀ ਸੀ ਪਿੰਡ ਦੀ, ਉਹ ਵਕੀਲ ਸੀ। ਹੱਸਦੇ ਗੱਲ
ਫੱਤੋ ਤੇ
ਸਰਪੰਚ ਖੜਾ ਕਰਦੇ ਹੋਏ, ਐਤਕੀ ਜਿਹੜਾ ਪਹਿਲਾ ਸਰਪੰਚ ਆ ਉਹਨੂੰ ਲਾਓ, ਫੇਰਾ ਫੇਰੀ ਬਹੁ ਕਰਦਾ। ਜਿਸ ਵੇਲੇ ਇਨੀਸ਼ੀਅਲ ਭਾਸ਼ਣ ਦਿੱਤੇ ਕੁੜੀ ਨੇ, ਇਨੀਸ਼ੀਅਲ ਪੋਲਿਸੀ ਆਪਣੀਆਂ ਆਪਣੀਆਂ ਸਹੇਲੀਆਂ ਇਕੱਠੀਆਂ ਕਰਕੇ ਜਾਂ ਜਨਾਨੀਆਂ ਪਿੰਡ ਦੀਆਂ ਇਕੱਠੀਆਂ ਕਰਕੇ ਜਾਂ ਪਿੰਡ ਦੇ ਬੰਦੇ ਇਕੱਠੇ ਕਰਕੇ ਪੋਲਿਸੀ ਫਰੇਮ ਵਰਕ ਲਈ ਉਹਨੇ ਬਣਾਇਆ। ਤਾਂ ਉਹ ਕਹਿੰਦੀ ਵੀ ਮੈਂ ਨਾ ਜਿਹੜੇ ਆਹ ਜਿਹੜੇ ਪਿੰਡ ਵਿੱਚ ਢੇਰ ਆ ਪਏ ਆ ਨਾ, ਆਹ ਗੰਦ ਪਿਆ ਸਾਰਾ ਢੇਰ ਪਿਆ, ਇਹ ਚੁਕਾ ਕੇ ਬਾਹਰ ਸੁਟਾ ਦੇਣੇ ਆ, ਬਾਹਰ ਢੇਰ ਸੁੱਟਣ ਜਾਇਆ ਕਰੂਗੇ, ਲੋਕ ਸਫਾਈ ਕਰਾ ਦੇਣੀ ਸਾਰੀ। ਤੇ ਦੂਜੇ ਪਾਸੇ ਜਿਹੜੇ ਪਿੰਡ ਦੇ 76 ਬੰਦੇ ਹੁੰਦੇ, ਜਿਹੜੀ ਸਰਪੰਚੀ ਕੀਤੀ ਹੁੰਦੀ ਸਾਲਾਂ, ਕਈ ਸਾਲ, 20-20 ਸਾਲ, ਉਹ ਕਹਿੰਦੇ ਤੁਹਾਡੇ ਹੁਣੇ ਢੇਰ ਚੁਕਾਉਂਦੀ ਆ, ਜਲੇ ਬਣ ਗਏ ਫਿਰ ਤਾਂ ਤੁਹਾਨੂੰ ਵੀ ਚੱਕੇ ਬਾਹਰ ਪਿੰਡੋਂ ਮਾਰੂਗੀ। ਉਹਨੇ ਇਸੇ ਪੋਲਿਸੀ ਤੇ ਇਲੈਕਸ਼ਨ ਫੇਰ ਜਿੱਤ ਗਏ ਉਹ।
ਨਹੀਂ,
ਹੁਣੇ ਤੁਹਾਡੇ ਢੇਰ ਚੁਕਾਉਣੀ ਫਿਰਦੀ, ਹਲੇ ਬਣੀ ਵੀ ਨਹੀਂ, ਤੁਹਾਨੂੰ ਵੀ ਚੱਕ ਕੇ ਬਾਹਰ ਇਸੇ ਮੁੱਦੇ ਤੇ ਨਾ। ਹਾਂਜੀ ਉਹ ਪਿੰਡ ਤੋਂ ਬਾਹਰ ਕਰੂਗੀ,
ਮੈਨੂੰ ਤਾਂ
ਉਹ
ਲੱਗਦਾ,
ਇੰਨੇ ਮੁੰਡੇ ਦੇ ਇਲੈਕਸ਼ਨ ਪੇ ਜਿੱਤ ਗਿਆ।
ਮੈਨੂੰ ਤਾਂ ਲੱਗਦਾ ਉਹ ਜਿਹੜੀ ਇਲੈਕਸ਼ਨ ਖੜੀ ਸੀ ਆਪਣੇ ਨੌ, ਉਹਦੀ ਸੱਸ ਨੇ ਵੀ ਨਹੀਂ ਵੋਟ ਪਾਈ ਹੋਣੀ ਉਹਨੂੰ, ਮੈਨੂੰ ਘਰੋਂ ਬਾਹਰ ਕੱਢੂਗੀ।
ਇਹ ਬਣ ਗਈ ਪੈਨਸ਼ਨੀ ਸਰਪੈਂਚਨੀ ਤੇ ਸਾਡੀਆਂ ਵੀ ਗੁੱਤਾ ਪੱਟੂਗੀ ਨਾ ਬਣਾਓ ਤਾਂ ਠੀਕ ਗਿਆ।
ਦੂਜੀ ਗੱਲ ਇਹ ਹੈ ਨਾ, ਇੱਕ ਪਿੰਡ ਦੇ ਵਿੱਚ ਇਹ ਵੀ ਰੌਲਾ ਪੈ ਗਿਆ ਸੀਗਾ ਵੀ ਇਹ ਜਿਹੜੇ ਢੇਰ ਪਿੰਡ ਦੇ ਜਿਹੜੇ ਆ ਅੰਦਰ ਆ ਇਹ ਬਾਹਰ ਕਰਾਉਣੇ ਆ। ਉਹ ਉੱਥੇ ਵੀ ਇੱਦਾਂ ਇੱਕ ਵਾਰੀ ਸਰਪੰਚ ਹਾਰਿਆ ਸੀਗਾ, ਉਹ ਇਸ ਕਰਕੇ ਆ ਰਿਹਾ ਸੀ। ਦੂਜੇ ਪਾਸੇ ਨੇ ਇਹ ਗੱਲ ਬਣਾਈ ਸੀਗੀ ਵੀ ਹੁਣ ਤਾਂ ਤੁਸੀਂ ਮੋਹਰੇ ਜਾਂਦੇ ਆ ਐਵੇਂ 5-10 ਮੀਟਰ ਦੇ ਉੱਤੇ ਢੇਰ ਤੇ ਸੱਟੇ ਆਉਂਦੇ ਆ ਟੋਕਰਾ ਚੱਕ ਕੇ, ਠੀਕ ਹੈ, ਫੇਰ ਤੁਸੀਂ ਮਤਲਬ 1/2 ਕਿਲੋਮੀਟਰ ਪਿੰਡ ਤੋਂ ਬਾਹਰ ਜਾਇਆ ਕਰੋਗੇ, ਇਹ ਤਾਂ ਤੁਹਾਨੂੰ ਦੁਖੀ ਕਰਨਾ ਹੈ। ਪਿੰਡ ਦੀ ਸਫਾਈ ਦਾ ਖਿਆਲ ਖੁਲ ਕੋਈ ਨੀ ਹੈਗਾ, ਮੱਛਰਾਂ ਮੁੱਛਰਾਂ ਦਾ ਮਲੇਰੀਏ ਦਾ, ਬਸ ਇਹ ਹੈ ਵੀ ਤੁਹਾਨੂੰ ਇਹ ਸੁਵਿਧਾ ਹੈ ਕਹਿੰਦੇ ਵੀ ਜਿਹੜਾ ਤੁਸੀਂ ਘਰ ਦੇ ਕੋਲੇ ਢੇਰ ਲਾ ਦਿੰਦੇ ਨਾ, ਇਹਦੇ ਨਾਲ ਦੀ ਸੁਵਿਧਾ ਕੋਈ ਹੈ ਨੀ, ਇਹ ਤਾਂ ਤੁਹਾਡੀਆਂ ਸੁਵਿਧਾਵਾਂ ਖਤਮ ਕਰਨੀਆਂ ਇਹਨਾਂ ਨੇ। ਸੋ ਇਹ ਮੁੱਦਾ ਬਣਾ ਕੇ
ਇੱਕ ਸੁਵਿਧਾ ਮਨਦੀਪ ਤੁਸੀਂ ਭੁੱਲ ਵੀ ਗਏ, ਜਿਹੜੀ ਸਭ ਤੋਂ ਵੱਡੀ ਸੁਵਿਧਾ ਜਿਹੜੀ ਪਿੰਡ ਦੀ ਇਕਾਨਮੀ ਚ ਕਾਫੀ ਵੱਡਾ ਰੋਲ ਹੈ, ਪਹਿਲਾਂ ਅਦਾ ਕਰਦੀ ਹੁੰਦੀ ਸੀ, ਘੜੇ ਪਾਣੇ। ਹੁਣ ਘੜੇ ਤੁਸੀਂ ਆਪਣੇ ਨਾਲ ਦੇ ਢੇਰ ਪਾ ਲਓਗੇ, ਕੋਈ ਦੇਖਦਾ ਵੀ ਨੀ ਤੁਹਾਨੂੰ, ਚੱਟੇ ਪਾ ਦੂਗੇ ਨਾ
ਉੱਤੇ ਦੱਬ ਦਿੰਦੇ,
ਹਨੇਰੇ ਸਵੇਰੇ ਪਾ ਕੇ ਦੌੜਿਆ ਇੱਧਰ, ਕਹਿੰਦੇ ਉਹ ਚੱਲੀ ਜਾਣੇ ਆਪਣੇ ਦਾਰੂ ਕੱਢ ਲਓ ਪੀ ਲਓ ਜਾਂ ਵੇਚ ਵੀ ਥੋੜੀ ਬਹੁਤੀ। ਹੁਣ ਜੇ ਉਹੀ ਢੇਰ ਪਿੰਡ ਤੋਂ 2 ਕਿਲੋਮੀਟਰ ਦੂਰ ਆ, ਪਹਿਲਾਂ ਜਿਹੜਾ ਘੜਾ ਚੱਕ ਕੇ ਲਿਜਾਉਂਗੇ ਫੜ ਹੋਣ ਦੇ ਚਾਂਸ ਤਾਂ ਪਹਿਲਾਂ ਹੀ ਜ਼ਿਆਦਾ ਆ, ਤੁਹਾਨੂੰ ਵੋਟ ਕਿਹੜਾ ਪਾ ਦੋ।
ਭਾਜੀ ਇਹ ਜਿਹੜੇ ਗੁੱਜੀਆਂ ਰਮਜਾਂ ਨਾ ਅਮਰੀਕਾ ਵਾਲੇ ਨਹੀਂ ਜਾਣ ਸਕਦੇ, ਇਹ ਅਸੀਂ ਜਾਣ ਸਕਦੇ ਹਾਂ। ਗੁਰਿੰਦਰ ਸਿੰਘ ਹੁਣਾਂ ਤੋਂ ਉਹਨੇ ਸਲਾਹ ਨਹੀਂ ਲਈ
ਤੇ ਮੈਨੂੰ ਪਿੰਡਾਂ 'ਚ ਰਹੇ ਆ
ਤੇ ਗੌਰਵ
ਹੁਣ ਪਿੰਡਾਂ ਦੇ ਵਿੱਚ ਸ਼ਹਿਰ ਦਾ ਕੈਂਡੀਡੇਟ ਖੜਾ ਕਰ ਦੋਗੇ ਤੇ ਹਾਰਨਾ ਹੀ ਹਾਰਨਾ, ਉਹਨੇ ਗੱਲਾਂ ਦਾ ਪਤਾ ਹੀ ਨਹੀਂ ਹੈ।
ਔਖਾ ਔਖਾ ਵੀ ਗੌਰਵ ਸ਼ਰਮਾ ਜੀ ਵਿਨੀਪੈਗ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਨਾਮ ਸਿੰਘ ਭੁੱਲਰ ਮਲਡੂਰਾ ਵਾਲੇ ਸ਼ਾਮਿਲ ਹੋ ਗਏ ਨੇ ਪ੍ਰੋਗਰਾਮ ਦੇ ਵਿੱਚ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ। ਅਤੇ ਨਰਿੰਦਰ ਰਠੌਰ ਕੁਈਨਜ਼ਲੈਂਡ ਦੀਆਂ ਇਲੈਕਸ਼ਨਾਂ ਨੂੰ ਕਹਿੰਦੇ ਦੱਸਿਓ ਵੀ ਅਗਲਾ ਪ੍ਰੀਮੀਅਰ ਕੌਣ ਹੋਏਗਾ। ਦੇਖੋ ਜਿਹੜਾ ਤਾਂ ਟਰੈਂਡ ਚੱਲ ਰਿਹਾ ਆ, ਟਰੈਂਡ ਦੇ ਵਿੱਚ ਤਾਂ ਜਿਹੜੀ ਮੌਜੂਦਾ ਸਰਕਾਰ ਹੈ ਉਹੀ ਰਹਿਣ ਦੇ ਆਸਾਰ ਨੇ, ਪਰ ਮੁਕਾਬਲਾ ਬਹੁਤ ਜ਼ਿਆਦਾ ਟਾਈਟ ਹੈ। ਉਹ ਇਸ ਕਰਕੇ ਟਾਈਟ ਨੇ ਕਿਉਂਕਿ ਜਿੰਨੀਆਂ ਵੀ ਸਟੇਟਾਂ ਦੇ ਵਿੱਚ ਹੁਣ ਇਲੈਕਸ਼ਨਾਂ ਹੋਈਆਂ, ਨਿਊਜ਼ੀਲੈਂਡ 'ਚ ਇਲੈਕਸ਼ਨ ਹੋਈ ਹੈ, ਉਹ ਉਹੀ ਸਰਕਾਰਾਂ ਜਿੱਤੀਆਂ ਜਿਹੜੀਆਂ ਉੱਥੇ ਰਾਜ ਕਰ ਰਹੀਆਂ ਸੀਗੀਆਂ। ਹਾਲਾਂਕਿ ਉਹਨਾਂ ਦੀ ਰੇਟਿੰਗ ਕੋਵਿਡ ਤੋਂ ਪਹਿਲਾਂ ਬਹੁਤ ਮਾੜੀ ਸੀਗੀ, ਕਰਜ਼ੇ ਬਹੁਤ ਚੜ੍ਹ ਚੁੱਕੇ ਸੀ, ਮੈਨੇਜਮੈਂਟ ਬਹੁਤ ਮਾੜੀ ਸੀ, ਪਰ ਉਹ ਲੋਕਡਾਊਨ ਹੀ ਉਹਨੇ ਇਸ ਹਿਸਾਬ ਨਾਲ ਵਰਤੇ ਅਤੇ ਕੋਵਿਡ ਦੀ ਸਿਚੁਏਸ਼ਨ ਨੂੰ ਇਸ ਹਿਸਾਬ ਨਾਲ ਪੋਲੀਟੀਕਲਾਈਜ਼ ਕੀਤਾ ਹੋਇਆ ਆ ਕਿ ਲੋਕਾਂ ਨੂੰ ਘਰ ਬੈਠਿਆਂ ਨੂੰ ਪੈਸੇ ਮਿਲ ਰਹੇ ਨੇ, ਅਤੇ ਲੋਕਾਂ ਨੂੰ ਇਹ ਡਰਾਇਆ ਜਾ ਰਿਹਾ ਵੀ ਉਹ ਅਸੀਂ ਹੀ ਸੀਗੇ ਜਿਹੜੇ ਬਾਰਡਰ ਬੰਦ ਕਰ ਰੱਖੇ ਆ, ਅਸੀਂ ਬਿਜ਼ਨਸਾਂ ਦੀ ਪਰਵਾਹ ਨਹੀਂ ਕੀਤੀ, ਵੋਟ ਸਾਨੂੰ ਪਾਇਓ। ਸੋ ਜਿਹੜੇ ਲੋਕ ਨੇ ਉਹ ਵਿਹਲੇ ਪੈਸੇ ਲੈਣ ਦੇ ਆਦੀ ਹੋ ਚੁੱਕੇ ਨੇ ਇਸ ਵੇਲੇ, ਅਤੇ ਉਹ ਇਕੋਨਮੀ ਦਾ ਨਹੀਂ ਦੇਖਦੇ, ਉਹ ਬਿਜ਼ਨਸ ਦਾ ਨਹੀਂ ਦੇਖਦੇ, ਉਹ ਇੱਧਰ ਉੱਧਰ ਹੋਰ ਪੜਚੋਲਾਂ ਨਹੀਂ ਕਰਦੇ, ਔਰ ਉਸੇ ਸਰਕਾਰ ਨੂੰ ਜਿਤਾ ਰਹੇ ਨੇ ਜਿਹੜੇ ਜਿੱਥੇ ਜੇ ਸੂਬੇ ਦੀ ਸਰਕਾਰ ਹੈਗੀ ਹੈ। ਸੋ ਹੁਣ ਵੀ ਕੁਈਨਜ਼ਲੈਂਡ ਦੇ ਮਾਮਲੇ ਦੇ ਵਿੱਚ ਵੀ ਇਹੀ ਗੱਲ ਆ ਰਹੀ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਪ੍ਰੀਮੀਅਰ ਉਹੀ ਜਿੱਤੇਗੀ, ਪਰ ਬਹੁਤ ਘੱਟ ਮਾਰਜਨ 'ਤੇ। ਮਾਰਜਨ ਤਾਂ ਪਹਿਲਾਂ ਵੀ 1 ਸੀਟ ਦਾ ਹੀ ਹੈ, ਪਰ ਫਿਰ ਵੀ ਮਤਲਬ ਇਹ ਕਿਆਸ ਰਹੇ, ਪਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਸਮੀਕਰਨ ਥੋੜ੍ਹੇ ਬਦਲ ਰਹੇ ਆ, ਵੀ ਜੇ ਲਿਬਰਲ ਦੀ ਵੀ ਕੈਂਡੀਡੇਟ ਜਿੱਤੀ ਉਹ ਵੀ 1-2 ਸੀਟ ਤੋਂ ਹੀ ਜਿੱਤੇਗੀ, ਵੱਧ ਨਹੀਂ ਜਿੱਤੇਗੀ। ਖੈਰ ਸੁਰਜੀਤ ਧਾਲੀਵਾਲ ਸਾਡੇ ਨਾਲ ਜੁੜੇ ਨੇ, ਉਹ ਵੀ ਕਹਿੰਦੇ ਬਹੁਤ ਸੋਹਣਾ ਚੱਲ ਰਿਹਾ ਜੀ, ਨਾਈਸ ਟੋਕ। ਅਤੇ ਅਮਰੀਕ ਭਾਜੀ ਇੱਕ ਬ੍ਰੇਕ ਲੈਣ ਤੋਂ ਪਹਿਲਾਂ ਮਨਦੀਪ ਸਿੰਘ ਹੁਣਾਂ ਦਾ ਮੈਸੇਜ ਆਇਆ ਸੀ ਮੇਰੇ ਵਿਚਾਰ ਦੇ ਮੁਤਾਲਿਕ, ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ। ਪਰ ਉਸ ਤੋਂ ਪਹਿਲਾਂ ਗੁਰਚਰਨ ਚਾਹਲ ਨੇ ਗ੍ਰਾਫਟਨ ਦੀਆਂ 2-3 ਤਸਵੀਰਾਂ ਭੇਜੀਆਂ ਜਿਹੜੀ ਮੈਂ ਸਾਂਝੀਆਂ ਕਰਤੀਆਂ। ਗ੍ਰਾਫਟਨ ਦੇ ਵਿੱਚ ਨਾਈਸ ਵੈਦਰ ਹੈ ਜੀ ਅਤੇ ਕੰਮ ਕਰ ਰਹੇ ਨੇ ਉਹ, ਅਤੇ ਬਹੁਤ ਸੋਹਣੀਆਂ ਤਸਵੀਰਾਂ, ਜੈਕਰੰਡਾ ਖਿੜਿਆ ਪਿਆ ਜੀ, ਜਾਮਣੀ ਜਾਮਣੀ, ਫੋਟੋਆਂ ਦੇਖੋ ਲਾਈਵ ਬਲੌਗ 'ਤੇ, ਆਨੰਦ ਮਾਣੋ। ਅਤੇ ਮਨਦੀਪ ਸਿੰਘ ਹੁਣੀ ਕਿਹਾ ਕਿ ਸੋਰੀ ਟੂ ਸੇ ਭਾਜੀ, ਪਰ ਵੀ ਹੈਵ ਅ ਵੈਰੀ ਚਾਈਲਡਿਸ ਐਕਸਕਿਊਜ਼ ਟੂ ਜਸਟੀਫਾਈ ਅਵਰ ਐਕਟ। ਕਹਿੰਦੇ ਉਹਨਾਂ ਮੁਸਲਮਾਨ ਰਾਜਿਆਂ ਦਾ ਕੀ, ਜਿਹੜੇ ਜਿੱਥੇ ਵੀ ਜਾਂਦੇ ਨੇ ਉਹਨਾਂ ਦੇ ਰਿਲੀਜਨ ਅਤੇ ਕਲਚਰ ਨੂੰ ਅਤੇ ਜਿਹੜਾ ਉਹਨਾਂ ਦਾ ਲਿਟਰੇਚਰ ਆ ਉਹਨਾਂ ਨੂੰ ਜਾਲ ਦਿੰਦੇ ਨੇ, ਕੱਟ ਦਿੰਦੇ ਨੇ, ਮਾਰ ਦਿੰਦੇ। ਆਰ ਯੂ ਜਸਟੀਫਾਇੰਗ ਗੁਰੂ ਤੇਗ ਬਹਾਦਰ ਐਂਡ ਛੋਟੇ ਸਾਹਿਬਜ਼ਾਦੇ ਸ਼ਹੀਦੀ ਮੁਸਲਿਮ ਰਿਸਕ ਦੇ ਲਾਈਫ ਐਂਡ ਗੋਲ ਆਲ ਦਾ ਵੇ ਟੂ ਫਾਰਸ ਟੂ ਟੈਲ ਦੈਟ ਅਵਰ ਰਿਸਪੈਕਟ ਕਲਚਰ ਬਲੀਵ ਮੀ ਮੁਸਲਿਮ ਨੀਅਰਲੀ ਰੀਅਲੀ ਨੀਡ ਟਰਾਂਸਫੋਰਮੇਸ਼ਨ। ਦੇਖੋ ਮੈਂ ਤੁਹਾਡੇ ਨਾਲ ਸਹਿਮਤ ਹਾਂ, ਅਤੇ ਜਿਹੜਾ ਇਸਲਾਮੀਕਰਨ ਹੋਇਆ ਆ ਭਾਰਤ ਦਾ ਜਾਂ ਉੱਤਰੀ ਭਾਰਤ ਦਾ ਜਾਂ ਮਹਾਂਦੀਪ ਦਾ, ਉਹ ਧੱਕੇ ਨਾ ਹੋਇਆ, ਤਲਵਾਰ ਨਾ ਹੋਇਆ, ਮਿਲੀਅਨਸ ਆਫ ਲੋਕਾਂ ਨੂੰ ਮਾਰਿਆ ਗਿਆ। ਇਟ ਇਜ਼ ਦ ਬਿਗੈਸਟ ਹੋਲੋਕੋਸਟ ਔਨ ਦਾ ਅਰਥ, ਅੱਜ ਤੱਕ ਦਾ ਸਾਰਿਆਂ ਨੂੰ ਵੱਡਾ ਘਾਣ ਜਿਹੜਾ ਆ ਉਹ ਪੰਜਾਬ ਨੇ ਕੀ ਮਤਲਬ ਸਾਰੇ ਹਿੰਦੁਸਤਾਨ ਨੇ ਹੰਢਾਇਆ ਆ। ਔਰ ਇਸ ਤੋਂ ਹੀ ਆਪਾਂ ਸ਼ੁਰੂ ਕੀਤਾ ਸੀਗਾ ਕਿ ਜਿਹੜੀ ਓਰਿਜਨੈਲਿਟੀ ਆ ਮੁਹੰਮਦ ਸਾਹਿਬ ਦੀ, ਉਹ ਤੋਂ ਬਹੁਤ ਜ਼ਿਆਦਾ ਭਟਕਿਆ ਹੋਇਆ ਆ ਅੱਜ ਦਾ ਇਸਲਾਮ। ਔਰ ਮੁੜ ਕੇ ਉਸ ਟੀਚਿੰਗਸ ਨੂੰ ਸੁਣਨ ਦਾ, ਪੜ੍ਹਨ ਦਾ ਹੁਣ ਸਾਡੇ ਕੋਲ ਸਬੱਬ ਬਣਿਆ, ਅਸੀਂ ਸੁਣੀ ਸੁਣਾਈ ਗੱਲ ਨਹੀਂ ਕਰਦੇ, ਅਸੀਂ ਆਪ ਵੀ ਘੋਖ ਕਰ ਸਕਦੇ ਹਾਂ। ਸੋ ਉਹ ਜਿਹੜੇ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਕਿ ਮੁਹੰਮਦ ਸਾਹਿਬ ਦਾ ਨਾਂ ਹੀ ਹੈਗਾ ਪ੍ਰਸੰਨਵਾਨ, ਉਹ ਪ੍ਰਸੰਨਵਾਨ ਕਿੰਨਾ ਪ੍ਰਸੰਨ ਸੀਗਾ ਕਿ ਘੇਰਾ ਪਾ ਕੇ ਵੀ ਉਹਨੇ ਲੋਕਾਂ ਨੂੰ ਬਖਸ਼ ਦਿੱਤਾ, ਪਰ ਕੀ ਉਹ ਤੋਂ ਬਾਅਦ ਜਿਹੜੇ ਰਾਜੇ ਆਏ, ਅਮਰੀਕ ਭਾਜੀ ਹਿੰਦੁਸਤਾਨ 'ਚ ਰਾਜ ਕੀਤਾ, ਉਹਨੇ ਕਾਣ ਕੀਤੇ, ਕੀ ਉਹਨਾਂ ਨੇ ਆਪਣੇ ਪੈਗੰਬਰ ਦੇ ਨਕਸ਼ੇ ਕਦਮ 'ਤੇ ਚੱਲੇ? ਬਿਲਕੁਲ ਨਹੀਂ ਚੱਲੇ, ਬਿਲਕੁਲ ਉਲਟ ਕੰਮ ਕੀਤੇ ਉਹਨਾਂ ਨੇ। ਔਰ ਇਸੇ ਕਰਕੇ ਵੀ ਸਾਡੇ ਗੁਰੂ ਸਾਹਿਬਾਂ ਨੇ ਉਹਨਾਂ ਨੂੰ ਸਬਕ ਵੀ ਸਿਖਾਏ ਔਰ 200-300 ਸਾਲ ਦੀ ਲੜਾਈ ਤੋਂ ਬਾਅਦ ਉਹਨਾਂ ਨੂੰ ਖਤਮ ਵੀ ਕੀਤਾ। ਪਰ ਸਾਰੇ ਮੁਸਲਮਾਨ ਇੱਦਾਂ ਦੇ ਨਹੀਂ ਹੈਗੇ, ਸਾਰੇ ਸਿੱਖ ਇੱਦਾਂ ਦੇ ਨਹੀਂ ਹੈਗੇ, ਸਾਰੇ ਹਿੰਦੂ ਇੱਦਾਂ ਦੇ ਨਹੀਂ ਹੈਗੇ। ਸੋ ਇਸ ਕਰਕੇ ਜਿਹੜੇ ਰਾਜੇ ਆ, ਰਾਜਿਆਂ ਨੂੰ ਅਕਲ ਚਾਹੀਦੀ। ਹੁਣ ਫਰਾਂਸ ਦੇ ਵਿੱਚ ਸਾਰੇ ਫਰਾਂਸੀਸੀ ਥੋੜ੍ਹੋ ਇੱਦਾਂ ਦੇ ਆ, ਟੋਲਰੈਂਟ ਹੈ। ਜਿੱਥੇ 60 ਲੱਖ ਜਾਂ 6 ਮਿਲੀਅਨ ਮੁਸਲਮਾਨ ਰਹਿ ਰਿਹਾ ਆ, ਉਹ ਕਿਤੇ ਨਾ ਕਿਤੇ ਤਾਂ ਭਾਈਚਾਰਾ ਹੋਏਗਾ ਨਾ, ਤਾਂ ਜਿਹੜੇ ਰਹਿ ਰਹੇ ਨੇ। ਪਰ ਜਿਹੜੇ ਲੀਡਰ ਹੈ ਜਾਂ ਜਿਹੜੇ ਅਖਬਾਰਾਂ ਵਾਲੇ ਆ, ਕਾਰਟੂਨ ਬਣਾ ਬਣਾ ਕੇ ਇਲਤਾਂ ਕਰ ਰਹੇ ਨੇ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਨੱਥ ਪਾਉਣ ਦੀ ਲੋੜ ਹੈ ਕਿ ਇਹ ਤੁਸੀਂ ਕਿਉਂ ਇਲਤਾਂ ਛੇੜ ਰਹੇ ਨੇ। ਅਮਰੀਕ ਭਾਈ ਤੁਹਾਡਾ ਕੀ ਖਿਆਲ ਹੈ?
ਵੈਸੇ ਅਮਦੀਪ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਪਾਰਸ਼ਲੀ, ਕਿ ਜਿਹੜਾ ਵੈਸਟਰਨ ਮੀਡੀਆ ਹੈ ਕਈ ਵਾਰੀ ਇਲਤ ਕਰਦਾ ਹੈ। ਜੇ ਤੁਸੀਂ ਕੰਪੈਟਬਲੀ ਦੇਖੋ ਨਾ, ਜਿਹੜਾ ਵੈਸਟਰਨ ਮੀਡੀਆ ਹੈ, ਜੇ ਸਾਡੇ ਵਰਿਸਕੀ ਦੇ ਮੀਡੀਆ ਜਾਂ ਇੰਡੀਅਨ ਮੀਡੀਆ ਜਾਂ ਇਸਲਾਮਿਕ ਮੀਡੀਆ, ਉਹਦੇ ਨਾਲੋਂ ਇਹਦੇ ਵਿੱਚ ਥੋੜ੍ਹੀ ਜਿਹੀ ਜ਼ਿਆਦਾ ਐਥੀਕਲ ਵੈਲਿਊਜ਼ ਹੈਗੀਆਂ ਇਸ ਮੀਡੀਆ ਦੇ ਵਿੱਚ, ਉਹਨਾਂ ਦੇ ਮੀਡੀਆ ਦੇ ਮੁਕਾਬਲੇ। ਤਾਂ ਇਹ ਜਿਹੜੇ ਵੈਸੇ ਕਈ ਵਾਰੀ ਇਹ ਇਲਤ ਕਰਦੇ ਆ, ਜਿੱਦਾਂ ਕਾਰਟੂਨ ਬਣਾਉਣੇ ਕਿਸੇ ਕਿਸੇ ਧਰਮ ਦੇ ਜਿਹੜਾ ਉਹਦਾ ਸੰਸਥਾਪਕ ਆ, ਉਹਦੇ ਕਾਰਟੂਨ ਬਣਾਉਣੇ ਜਾਂ ਉਹਦੇ 'ਤੇ ਹੈਰੈਸਮੈਂਟ ਕਰਨੀ, ਇਹ ਤਾਂ ਗਲਤ ਆ ਕਿ ਇਹਦੇ ਨਤੀਜੇ ਵੀ ਉਹ ਭੁਗਤ ਰਹੇ ਆ। ਪਰ ਕੰਪੈਟਬਲੀ ਮੈਂ ਕਹੂੰਗਾ ਜਿਹੜਾ ਵੈਸਟਰਨ ਮੀਡੀਆ ਹੈ ਨਾ, ਸਾਡੇ ਮੀਡੀਆ ਨਾਲੋਂ ਥੋੜ੍ਹਾ ਜਿਹਾ ਚੰਗਾ ਆ। ਤੁਸੀਂ ਇਹਦੇ ਨਾਲ ਸਹਿਮਤ ਹੋਵੋਗੇ ਜਾਂ ਨਹੀਂ ਹੋਵੋਗੇ?
ਨਹੀਂ, ਉਹ ਤਾਂ ਠੀਕ ਆ, ਪਰ ਇੰਨੀ ਜਿਹੜੀ ਜਿਹੜਾ ਨਾ ਉਹਦੀ ਸੈਂਸਿਟੀਵਿਟੀ, ਉਹ ਵੀ ਚਾਹੀਦੀ ਆ ਵੀ ਤੁਸੀਂ ਥੋੜ੍ਹਾ ਨੱਥ ਪਾਓ। ਹੁਣ ਦੇਖੋ ਜਿਹੜੇ ਉਹ ਸਕੂਲ ਟੀਚਰ ਦੀ ਗੱਲ, ਮੈਂ ਕਿਸੇ ਨੂੰ ਜਸਟੀਫਾਈ ਨਹੀਂ ਕਰ ਰਿਹਾ, ਪਰ ਜਦੋਂ ਪਤਾ ਹੈ ਵੀ ਉਸ ਕਾਰਟੂਨ ਦੇ ਉੱਤੇ ਗੋਲੀ ਚੱਲੀ ਹੋਆ, ਬੰਦੇ ਮਰੇ ਹੋ ਆ, ਹੁਣ ਟੀਚਰ ਨੂੰ ਤਾਂ ਐਜੂਕੇਸ਼ਨ ਹੋ ਚੁੱਕੀ ਹੈ ਨਾ, ਪਤਾ ਹੀ। ਹੁਣ ਤੁਹਾਨੂੰ ਪਤਾ ਹੈ ਵੀ ਇਹ ਆਹ ਜਿਹੜੀ ਘਟਨਾ, ਹੁਣ ਮੈਂ ਫੋਟੋ ਦਿਖਾਉਣ ਜਾ ਰਿਹਾ ਹਾਂ ਜਾਂ ਮੈਂ ਪੜ੍ਹਾਉਣ ਜਾ ਰਿਹਾ, ਇਹਦਾ ਪਹਿਲਾਂ ਬੰਦੇ ਮਰੇ ਹੋ ਆ, ਇਹਦੇ ਵਿੱਚ ਗੋਲੀਆਂ ਚੱਲੀਆਂ ਆ, ਠੀਕ ਹੈ, ਇਹਦੇ ਕਰਕੇ ਉਹਨੂੰ ਨੌਲੇਜ ਸੀ ਨਾ। ਔਰ ਉਹ ਫਿਰ ਮਤਲਬ ਉਹਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਨੂੰ ਦਿਖਾਲਣ ਦੀ, ਉਹੀ ਕਾਰਟੂਨ ਕੱਢ ਕੇ ਦਿਖਾਲਣ ਦੀ ਕੋਸ਼ਿਸ਼ ਕਰ ਰਿਹਾ, ਠੀਕ ਹੈ। ਸੋ ਇਹ
ਉਹ ਗਲਤ ਕਰ ਰਿਹਾ, ਕਿਉਂਕਿ ਜਿਸ ਵੇਲੇ ਇੱਥੇ ਜਿਹੜਾ ਟੀਚਿੰਗ ਪ੍ਰੋਫੈਸ਼ਨ ਹੈ ਖਾਸ ਤੌਰ 'ਤੇ ਆਸਟ੍ਰੇਲੀਆ ਦੇ ਵਿੱਚ, ਉਹਦੇ ਬਹੁਤ ਜ਼ਿਆਦਾ ਸਟ੍ਰਿਕਟ ਗਾਈਡਲਾਈਨਸ ਹੁੰਦੀਆਂ ਕਿ ਤੁਸੀਂ ਕਿਹੜੇ ਮਟੀਰੀਅਲ ਨੂੰ ਦਿਖਾਲਣਾ, ਕਿਹੜੇ ਮਟੀਰੀਅਲ ਨੂੰ ਨਹੀਂ ਦਿਖਾਲਣਾ, ਕਿਹੜੇ ਇਸ਼ੂ ਨੂੰ ਡਿਸਕਸ ਕਰਨਾ, ਕਿਹੜੇ ਇਸ਼ੂ ਨੂੰ ਡਿਸਕਸ ਕਰਨਾ ਨਹੀਂ ਆ, ਤਾਂ ਕਿਹਨੂੰ ਤੁਸੀਂ ਇੰਟਰਵਿਊ ਦੇਣੀ ਆ। ਇੰਟਰਵਿਊ ਤਾਂ ਕਿਸੇ ਨੂੰ ਤੁਸੀਂ ਦੇਣੀ ਨਹੀਂ ਮੀਡੀਆ ਨੂੰ, ਇਹ ਟੀਚਿੰਗ ਲਾਈਨ ਦੇ ਵਿੱਚ ਗਾਈਡਲਾਈਨਸ ਹੁੰਦੀਆਂ, ਅਤੇ ਹੋਰ ਵੀ ਬਹੁਤ ਸਾਰੀਆਂ ਐਥੀਕਲ ਗਾਈਡਲਾਈਨਸ ਹੁੰਦੀਆਂ, ਮੋਰਲ ਗਾਈਡਲਾਈਨਸ ਹੁੰਦੀਆਂ, ਜਿਹਦੇ ਨਾਲ ਕਿ ਸਮਾਜ ਵਿੱਚ ਕੋਈ ਵਿਤਕਰਾ ਨਾ ਪੈਦਾ ਹੋਵੇ, ਜਿਹਦੇ ਨਾਲ ਇੱਕ ਜਿਹੜਾ ਵਰਗ ਆ ਸਮਾਜ ਦਾ ਉਹ ਹਰਾਸਮੈਂਟ ਨਾ ਫੀਲ ਕਰੇ ਜਾਂ ਉਹ ਟੀਜ਼ ਹੋਇਆ ਫੀਲ ਟੀਜ਼ ਆਊਟ ਨਾ ਹੋਵੇ। ਅਤੇ ਇਹ ਸਾਰੀਆਂ ਗਾਈਡਲਾਈਨਸ ਹੁੰਦੀਆਂ ਆ, ਉਸ ਗਾਈਡਲਾਈਨਸ ਦੇ ਅਨੁਸਾਰ ਹੀ ਤੁਹਾਨੂੰ ਜਿਹੜੇ ਆਪਣੇ ਸਿਲੇਬਸ ਡਾਕੂਮੈਂਟ ਨੂੰ ਬਣਾਉਣਾ ਪੈਂਦਾ, ਉਹਨੂੰ ਕੈਰੀ ਆਊਟ ਕਰਨਾ ਪੈਂਦਾ। ਮੇਰੇ ਖਿਆਲ ਦੇ ਬਹੁਤ ਹੱਦ ਤੱਕ ਜਿਹੜੀ ਆਸਟ੍ਰੇਲੀਆ ਦੀ ਟੀਚਿੰਗ ਪ੍ਰੋਫੈਸ਼ਨ ਆ ਨਾ, ਇਹ ਇਹਨਾਂ ਚੀਜ਼ਾਂ ਤੋਂ ਅਵੇਅਰ ਆ, ਇੱਦਾਂ ਚੀਜ਼ ਕਦੇ ਹੁੰਦੀ ਨਹੀਂ ਹੈ। ਹੁਣ ਇਹ ਚੀਜ਼ ਉੱਥੇ ਹੋਈ ਆ ਫਰਾਂਸ ਦੇ ਵਿੱਚ, ਉਹ ਉਹਨਾਂ ਦਾ ਟੀਚਿੰਗ ਸਟੈਂਡਰਡ ਕਿੱਦਾਂ ਦਾ ਹੈ, ਉਹਨਾਂ ਦੀ ਟੀਚਿੰਗ ਗਾਈਡਲਾਈਨਸ ਕਿੱਦਾਂ ਦੀ, ਇਹਦੇ ਬਾਰੇ ਅਸੀਂ ਨਹੀਂ ਜਾਣਦੇ
ਜੀ। ਅਮਰੀਕ ਭਾਅ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਪਰਾਲੀ ਸਾੜਨ ਦਾ ਮਸਲਾ ਵੀ ਆਇਆ ਹੋਇਆ, ਇਹ 'ਤੇ ਵੀ ਆਪਾਂ ਗੱਲ ਕਰਨੀ ਆ, ਅਤੇ ਜਿਹੜਾ ਆਪਾਂ ਉਹ ਮੁੱਦਾ ਛੇੜਨਾ ਆ ਦਾਰੂ ਪੀਣ ਵਾਲਾ, ਉੱਤੇ ਵੀ ਆਪਾਂ ਗੱਲ ਕਰਨੀ ਆ। ਸੋ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਦੇ ਉਸ ਪਾਰ ਫਿਰ ਮਸਲੇ ਹੋਰ ਭਖਣਗੇ।
ਇੰਡੀਆ 'ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9898152397 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰੋਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने करियर नू नवीयां ऊंचाइयां देने दे लई आज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नू दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज L1 30 Herschel Street, Brisbane. QLD 4000. Brisbane de education te shopping hub de bilkul vich. For more information, call 617-3106-5394.
Roti hajam ni hundi. Varto golden grain flour milda. Garewal chakki aata. Taja. Kat chemical di varton wali kanik. Jedi ki siddhi kheta cho mil ch liai jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਣਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਪ੍ਰੋਗਰਾਮ ਦੇ ਵਿੱਚ ਤੇ ਅਮਰੀਕ ਭਾਜੀ ਸਾਡੇ ਨਾਲ ਸਿਡਨੀ ਤੋਂ ਜੁੜੇ ਹੋਏ ਨੇ ਅਮਰੀਕ ਭਾਜੀ ਸੁਨੇਹੇ ਆਪਾਂ ਪੜ੍ਹ ਲਏ ਗੁਰਿੰਦਰ ਸਿੰਘ ਕਹਿ ਰਹੇ ਨੇ ਵੀਰ ਜੀ ਸਾਡੀ ਸਲਾਹ ਤਾਂ ਆਪਣੇ ਨਹੀਂ ਲੈਂਦੇ ਇਹ ਤਾਂ ਗੱਲ ਹੀ ਬਹੁਤ ਵੱਡੇ ਪੱਧਰ ਦੀ ਆ ਨਾਲੇ ਹੱਸ ਰਹੇ ਨੇ ਹਾਂਜੀ ਹਾਂਜੀ ਗੱਲ ਤਾਂ ਇਹ ਸਲਾਹ ਤਾਂ ਅਸੀਂ ਦੇਣ ਨੂੰ ਤਿਆਰ ਹਾਂ ਪਰ ਸਾਤੋਂ ਕੋਈ ਲੈਂਦਾ ਹੀ ਨਹੀਂ ਸਲਾਹ ਤੇ ਇੱਕ ਨਾ ਆਪਾਂ ਜਿਹੜੇ ਮੁੱਦੇ ਆ ਪਰਾਲੀ ਦੇ ਵੀ ਕਰਨੇ ਆ ਤੇ ਇੱਕ ਉਹ ਤੁਸੀਂ ਜਾਂਦੇ ਹੁੰਦੇ ਸੈਰ ਕਰਨ ਸ਼ਨਿਚਰਵਾਰ ਨੂੰ ਤੇ ਤੁਹਾਨੂੰ ਇੱਕ ਉਹ ਮੁੰਡਾ ਮਿਲਦਾ ਹੁੰਦਾ ਫੋਨ ਤੇ ਜਿਹਦੇ ਤੁਸੀਂ ਕ੍ਰੋਸ ਕਰਦੇ ਹੁੰਦੇ ਗੇੜੇ ਗੁੜੇ ਕੱਢਦੇ ਹੁੰਦੇ ਉਹ ਮਿਲਿਆ ਫਿਰ ਅੱਜ ਕੋਈ ਨਵੀਂ ਗੱਲ ਕੀ ਵਰਡ
ਅੱਜ ਤਾਂ ਮੀਂਹ ਪੈ ਰਿਹਾ ਨਾ ਸਵੇਰ ਮੈਂ ਦੱਸਦਾ ਕਾਫੀ ਮੀਂਹ ਪੈ ਰਿਹਾ ਆ ਤੇ ਅੱਜ ਸੈਰ ਨੂੰ
ਲੰਬੀ ਸੈਰ ਨਹੀਂ ਕੀਤੀ ਫਿਰ
ਅੱਜ ਸੈਰ ਨੂੰ ਜਾ ਨਹੀਂ ਹੋਇਆ ਤੇ ਕੱਲ ਸਵੇਰੇ ਸ਼ਾਮੀ ਸੈਰ ਕਰਦੇ ਸੀ ਤੇ ਆਪਣੀ ਗਲੀਆਂ ਦੇ ਵਿੱਚ ਹੀ ਨਾ ਸ਼ਾਮੀ 8 ਵਜੇ ਸੈਰ ਨੂੰ ਨਿਕਲੇ 7:30 ਵਜੇ ਸੈਰ ਨੂੰ ਨਿਕਲੇ ਤਾਂ ਉਹਦੇ ਵਿੱਚ ਉਹ ਬੰਦਾ ਤਾਂ ਮਿਲਿਆ ਨੀ ਹੈ ਇੱਕ ਹੋਰ ਬੰਦਾ ਮਿਲ ਪਿਆ ਉਹਨੇ ਨਾ ਆਪਣੀ ਨਵੀਂ ਉਹਨੇ ਸੁਬਰੂ ਨਵੀਂ ਨਵੀਂ ਸੁਬਰੂ ਕਾਰ ਲਈ ਹੈ ਵੱਡੀ ਕਾਰ ਉਹਦੀ ਸੁਬਰੂ ਸੀ ਤੇ ਉਹਨੇ ਆਪਣੀ ਨਾ ਡਰਾਈਵੇ ਤੇ ਕਾਰ ਖੜੀ ਕੀਤੀ ਤੇ ਘਾ ਲਾਇਆ ਉਹਦੇ ਤੇ ਕਾਰ ਖੜੀ ਉਹਦੀਆਂ ਲਾਈਟਾਂ ਜਗਣ ਉਹ ਮੈਨੂੰ ਆ ਕਹਿੰਦਾ ਉਹ ਕੈਨ ਯੂ ਪਲੀਜ਼ ਹੈਲਪ ਮੀ ਕਹਿੰਦਾ ਮੇਰੀਆਂ ਨਾ ਲਾਈਟਾਂ ਜਗਦੀਆਂ ਮੈਨੂੰ ਬੁਝਾਣੀਆਂ ਨਹੀਂ ਆਉਂਦੀ ਕਾਰ ਕਹਿੰਦਾ ਮੈਂ ਨਵੀਂ ਲਈ ਆ
ਗੋਰਾ ਸੀ
ਨਹੀਂ ਚੀਨੀ ਸੀਗਾ ਚੀਨਾ ਸੀ ਜਿਹਨੂੰ ਬਾਈਕਾਟ ਗੱਤ ਕੀਤਾ ਹੋਇਆ ਸੀ
ਅੱਛਾ ਅੱਛਾ
ਚੀਨਾ ਸੀ ਵੀਤਨਾਮੀ ਸੀ ਸੋਰੀ ਵੀਤਨਾਮੀ ਸੀ ਬਾਅਦ ਚ ਪੁੱਛਿਆ ਸੀ ਤੇ ਕਹਿੰਦਾ ਮੈਂ ਨਾ ਕਾਰ ਤਾਂ ਲੈ ਲਈ ਨਵੀਂ ਤੇ ਮੈਂ ਅੱਜ ਪਹਿਲੀ ਵਾਰ ਇਹਨੂੰ ਹੁਣ ਸ਼ਾਮ ਵੇਲੇ ਲੈ ਕੇ ਗਿਆ ਲਾਈਟਾਂ ਜਗਾ ਕੇ ਗਿਆ ਤੇ ਕਹਿੰਦਾ ਹੁਣ ਮੇਰੇ ਤੋਂ ਲਾਈਟਾਂ ਬੁਝਦੀਆਂ ਨੀ ਪਈ ਮੇਰੀ ਤਾਂ ਫਲੈਟ ਹੋਈ ਨੀ ਬੈਟਰੀ ਤੇ ਮੇਰੀ ਮਦਦ ਕਰੋ ਮੋਰੇ ਅਸੀਂ ਵੀ ਉਦਾਂ ਦੇ ਸੀਗੇ ਲਾਈਟਾਂ ਸਾਨੂੰ ਸਾਡੀ ਵੀ ਕਾਰ ਦੀਆਂ ਕਈ ਵਾਰੀ ਲਾਈਟਾਂ ਨਵੀਆਂ ਕਾਰ ਲਈ ਵੀ ਬੁਝਾਣੀਆਂ ਨੀ ਆਉਣੀਆਂ ਨਾ ਤੇ ਬੜੀ ਮੁਸ਼ਕਲ ਦੇ ਵਿੱਚ ਉਹ ਪੈ ਗਿਆ ਕਹਿੰਦਾ ਹੁਣ ਮੈਂ ਕੀ ਕਰਾਂ ਕਹਿੰਦਾ ਤੁਹਾਨੂੰ ਵੀ ਨੀ ਆਉਣੀਆਂ ਮੈਂ ਉਹਦਾ ਟਰਾਈ ਕੀਤੀ ਮੈਂ ਤਾਂ ਬੁਝੀਆਂ ਨੀ ਹੈ ਤੇ ਫਿਰ ਮੈਂ ਨਾ ਆਪਣੇ ਲੜਕੇ ਨੂੰ ਫੋਨ ਕੀਤਾ ਮੁੰਡੇ ਨੂੰ ਫੋਨ ਕੀਤਾ ਅਮਨ ਨੂੰ ਤੁਹਾਡਾ ਸੁਨਾਮੀ ਆਈ ਆ ਮੈਂ ਕਿਹਾ ਅਮਨਦੀਪ ਆਈ ਵੀ ਇੱਥੇ ਅਸੀਂ ਖੜੇ ਹਾਂ ਤੇ ਇੱਥੇ ਇੱਕ ਬੰਦੇ ਦੀਆਂ ਨੇ ਕਾਰ ਲਈ, ਉਹਨੇ ਸੁਬਰੂ ਨਵੀਂ, ਉਹਦੀਆਂ ਲਾਈਟਾਂ ਨੀ ਬੰਦ ਹੋ ਰਹੀਆਂ ਪਈ, ਉਹ ਟਰਬਲ ਚ ਆ। ਤੇ ਫਿਰ ਇਹਨੇ ਆ ਕੇ ਨਾ ਮੇਰੇ ਲੜਕੇ ਨੇ ਆ ਕੇ, ਮੁੰਡੇ ਨੇ ਆ ਕੇ ਉਹਦੀਆਂ ਲਾਈਟਾਂ ਬੰਦ ਕੀਤੀਆਂ। ਫਿਰ ਮੈਨੂੰ ਪਤਾ ਕੀ ਕਹਿੰਦਾ ਉਹ ਜਿਹੜਾ ਬੀਤਨਾਮੀ ਸੀ, ਕਹਿੰਦਾ ਆਜੂ ਜਸਟ ਲਾਈਕ ਆਜੂ ਇਹ ਇਰਾਨੀ। ਮੈਂ ਕਿਹਾ ਮੈਂ ਇਰਾਨੀ ਨੀ ਆ, ਮੈਂ ਤਾਂ ਇੰਡੀਅਨ ਆ। ਬਿਰਿਆਨੀ
ਤੁਸੀਂ ਤਾਂ ਕਵੀ ਹੈ,
ਮੈਂ ਤਾਂ ਕਦੇ ਬਿਰਿਆਨੀ ਖਾਧੀ ਨੀ। ਉਹ ਮੈਨੂੰ ਇਰਾਨੀ ਕਹੀ ਜਾਂਦਾ ਨਾਲ ਮੇਰੀ ਜਨਾਨੀ, ਮੈਨੂੰ ਹੋ ਗਈ ਬੜੀ ਪਰੇਸ਼ਾਨੀ। ਤੇ ਏਦਾਂ ਸਾਡੇ ਨਾਲ ਹੋਈ ਸ਼ਾਮੀ ਉੱਥੇ,
ਏਦਾਂ ਹੋ ਗਈ ਸ਼ਾਮੀ। ਲਿਖ ਲਓ ਇਹ ਕਵਿਤਾ ਆ, ਆਹੋ ਏਦਾਂ ਦੇ ਜੋੜ ਜੋੜ
ਆਪਣੇ ਆਪ ਹੀ ਬਣਦੀ ਆ। ਹਾਂਜੀ
ਠੀਕ ਹੈ, ਉਹ ਪਤਾ
ਦੀ ਗੱਲ ਏਦਾਂ ਦੀ ਹੈ ਸਾਡੀ ਕਹਾਣੀ।
ਉਦਾਂ ਵੈਸੇ ਤੁਸੀਂ ਲੱਗਦੇ ਵੀ
ਹੈ ਆਪਣੀ ਜ਼ਬਾਨੀ,
ਤੁਸੀਂ ਲੱਗਦੇ ਵੀ ਜਿੱਦਾਂ ਉਹ ਪਾਰਸੀ ਟਾਈਪ ਲੱਗਦੇ ਆ, ਇਰਾਨੀ ਜਿੱਦਾਂ ਨਾ, ਮਤਲਬ ਬਿਜ਼ਨਸਮੈਨ ਨਹੀਂ ਹੁੰਦੇ ਬਹੁਤ ਵੱਡੇ ਵੱਡੇ, ਤੁਸੀਂ ਮਤਲਬ ਜਿੱਦਾਂ ਹੁਣ ਫਾਈਨੈਂਸ ਮਿਨਿਸਟਰ ਲੱਗਦੇ ਹੋ ਤੁਸੀਂ, ਜੇਤਲੀ ਵਰਗੇ, ਜਿੱਦਾਂ ਜੇਤਲੀ ਹੁੰਦਾ ਸੀਗਾ। ਤਾਂ ਹੀ ਲੋਕ ਜਿੱਦਾਂ ਥੋੜੇ ਤੁਹਾਨੂੰ ਬੀਜੇਪੀ ਦਾ ਭੁਲੇਖਾ ਪਾ ਦਿੰਦੇ ਵੀ ਬੀਜੇਪੀ ਦੇ ਬੰਦੇ ਆ, ਕਿਉਂਕਿ ਸਿਰ ਤੇ ਵਾਲ ਵੀ ਥੋੜੇ ਜਿਹੇ ਰੱਬ ਦੀ ਮਤਲਬ ਕਰੋਪੀ ਹੋਈ ਹੋ, ਹੈ ਨਾ, ਉਹ ਵੀ ਹੈ ਨੀ
ਮੇਰੇ ਹੀ ਆ,
ਮੇਰੇ ਹੀ ਰੱਖੋ, ਭਾਣਾ ਹੀ ਰੱਖੋ, ਹੋਇਆ ਵਰਤਿਆ ਸਿਰ ਤੇ ਤਾਂ ਖੈਰ
ਭਾਣਾ ਵਰਤ ਗਿਆ ਆ।
ਹਾਂਜੀ ਅਮਰੀਕ ਭਾਜੀ, ਹੁਣ ਗੱਲ ਆਪਾਂ ਬੀਜੇਪੀ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਜੱਦੋ ਜਹਿਦ ਚੱਲ ਰਿਹਾ, ਹਰਿਆਣੇ ਦੀਆਂ ਖਬਰਾਂ ਘੱਟ ਆ ਰਹੀਆਂ ਨੇ, ਹੋ ਸਕਦਾ ਉੱਥੇ ਵੀ ਹੋਵੇ, ਪਰ ਕਿਸੇ ਸੱਜਣ ਨੂੰ ਪਤਾ ਹੋਵੇ ਕਿ ਹਰਿਆਣੇ ਦੇ ਵਿੱਚ ਜੱਦੋ ਜਹਿਦ ਕਿੱਦਾਂ ਚੱਲ ਰਹੀ, ਉਹ ਵੀ ਸਾਨੂੰ ਸਾਂਝਾ ਕਰ ਸਕਦਾ ਆ। ਪਰ ਪੰਜਾਬ ਦੇ ਵਿੱਚ ਜਿਹੜੀਆਂ ਕਿਸਾਨੀ ਜਥੇਬੰਦੀਆਂ, ਸ਼ੰਭੂ ਦਾ ਮੋਰਚਾ ਲੱਗਾ ਹੋਇਆ ਉੱਥੇ, ਉਹ ਖਾਲਿਸਤਾਨ ਦੇ ਨਾਅਰੇ ਤੋਂ ਵੀ ਰੌਲਾ ਪਿਆ, ਅਤੇ ਸਿਮਰਨਜੀਤ ਸਿੰਘ ਮਾਨ ਹੁਣੀ ਆ ਕੇ ਆਪਣਾ ਜਲਾਓ ਵੀ ਵਰਤਿਆ, ਫਿਰ ਟਰਿੱਕ ਵੀ ਵਰਤਿਆ ਆਪਣੇ ਪੁਰਾਣੇ, ਅਤੇ ਸਾਰਾ ਕੁਛ ਚੱਲਿਆ, ਹੈ ਨਾ। ਤਾਂ ਹੁਣ ਜਿਹੜਾ ਆ ਗੱਲ ਥੋੜ੍ਹੀ ਜਿਹੀ ਘੱਟਦੀ ਘੱਟਦੀ ਨਜ਼ਰ ਆਉਂਦੀ ਸੀ, ਤਾਂ ਆਹ ਜਿਹੜਾ ਪਰਾਲੀ ਵਾਲਾ ਮਸਲਾ ਆ ਕਿ ਪਰਾਲੀ ਜਾਲਣ 'ਤੇ 1 ਕਰੋੜ ਦਾ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਜਾਂ ਦੋਨੋਂ ਹੀ ਹੋਏਗਾ, ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜੇ ਕਿਸੇ ਕੋਲ 1 ਖੇਤ ਹੈ ਜਾਂ ਕਹਿ ਲਓ ਕਿ ਅੱਧਾ ਹੀ ਖੇਤ ਜੇ 1 ਖੇਤ ਹੈ ਉਹਦੀ, ਉਹ ਅੱਜ ਕੱਲ੍ਹ ਤਾਂ 14-15 ਲੱਖ ਨੂੰ ਵੇਚਦਾ, ਉਹ ਤਾਂ ਵੇਚ ਕੇ ਵੀ ਨਹੀਂ ਛੁੱਟਣਾ ਫਿਰ, ਕਾਨੂੰਨ ਬਣ ਗਿਆ ਜਾਂ ਨਹੀਂ ਬਣ ਗਿਆ। ਦੂਜੀ ਗੱਲ ਇਹ ਹੈ ਵੀ ਜਿਹੜਾ ਪ੍ਰਪੋਰਸ਼ਨਲ ਹੋਣਾ ਚਾਹੀਦਾ, ਹੁਣ ਮਤਲਬ ਇੱਕ ਬੰਦਾ ਆ ਉਹ ਆਸਟ੍ਰੇਲੀਆ ਦੇ ਵਿੱਚ ਹੀ ਆ ਇੱਥੇ, ਹੁਣ ਸੀਟ ਬੈਲਟ ਨਹੀਂ ਲਾਉਂਦਾ, ਠੀਕ ਹੈ, ਸੀਟ ਬੈਲਟ ਨਹੀਂ ਲਾਉਂਦਾ, ਉਹਨੂੰ $433 ਫਾਈਨ ਹੁੰਦਾ, ਮੈਂ ਸ਼ੋਰ ਨਹੀਂ ਹੈਗਾ, ਹੋ ਸਕਦਾ ਅੱਗੇ ਪਿੱਛੇ ਵੀ ਹੋਣ। ਹੁਣ ਜੇ ਉਹਨੂੰ ਕਹੋ ਵੀ ਤੂੰ ਸੀਟ ਬੈਲਟ ਨਹੀਂ ਲਾਉਂਦਾ ਤੇ ਮੈਂ ਤੈਨੂੰ $70,000 ਫਾਈਨ ਕਰਨਾ ਆ, ਮਤਲਬ ਉਹ ਜਿੰਨੇ ਦੀ ਕਾਰ ਹੈ ਉਹ ਤੋਂ ਵੀ ਵੱਧ ਕਰਨਾ ਫਾਈਨ, ਦੱਸੋ ਵੀ ਮਤਲਬ ਉਹ ਇਹ ਕਿਹੜੇ ਕਾਮਨ ਸੈਂਸ ਦੀਆਂ ਗੱਲਾਂ ਆ ਵੀ ਫਾਈਨ ਹੁੰਦਾ ਆ ਉਹਦਾ 10ਵਾਂ ਹਿੱਸਾ ਜਾਂ 100ਵਾਂ ਹਿੱਸਾ ਉਹ ਤਾਂ ਫਾਈਨ ਹੁੰਦੇ ਆ, ਜੇ ਖੇਤ ਦੀ ਕੀਮਤ 10 ਲੱਖ ਰੁਪਈਏ ਆ ਤਾਂ 1 ਖੇਤ ਦੀ ਪਰਾਲੀ ਕੋਈ ਸਾੜ ਜਾਵੇ ਜਾਂ ਕੋਈ ਫੋਟੋਆਂ ਖਿੱਚ ਜਾਵੇ, ਕੋਈ ਉਲਤੇ ਕਰ ਜਾਵੇ ਤੁਹਾਡੇ ਪਰਾਲੀ ਨੂੰ, ਖੜੀ ਨੂੰ ਅੱਗ ਲਾ ਜਾਵੇ ਉੱਥੇ ਢਾਂਕ ਲੱਗੀ ਉਹਨੂੰ, ਉਹ 10 ਲੱਖ ਦਾ ਵਿਚਾਰੇ ਦਾ ਖੇਤ ਆ ਤੇ 1 ਕਰੋੜ ਉਹਨੂੰ ਜੁਰਮਾਨਾ ਕਿੱਦਾਂ ਹੋ ਸਕਦਾ, ਇਹ ਕਿਹੜੀ ਮੈਥੇਮੈਟਿਕਸ ਆ, ਮੈਨੂੰ ਇਹ ਸਮਝਾਓ।
ਅਮਨੇ ਫੀਜ਼ੀਬਿਲਟੀ ਨਹੀਂ ਹੈ, ਜਿਸ ਵੇਲੇ ਪਾਵਰ ਜ਼ਿਆਦਾ ਹੁੰਦੀ ਨਾ ਕਿਸੇ ਵੇਲੇ ਸਰਕਾਰ ਦੇ ਕੋਲ, ਉਹਦੇ ਕੋਲ ਗਿਣਤੀ ਵੀ ਜ਼ਿਆਦਾ ਪਾਰਲੀਮੈਂਟ ਵਿੱਚ ਹੋਵੇ, ਪਾਵਰ ਵੀ ਜ਼ਿਆਦਾ ਹੋਵੇ, ਫਿਰ ਉਹ ਕਈ ਵਾਰੀ ਇੱਦਾਂ ਦੇ ਫੈਸਲੇ ਲੈਂਦੀ ਜਿਹੜੇ ਕਿ ਲੋਕਾਂ ਦੇ ਹਿੱਤ ਵਿੱਚ ਨਹੀਂ ਹੁੰਦੇ। ਚਲੋ ਜਿਹੜੇ ਇਹ ਫੈਸਲੇ ਲਏ ਆ, ਜਿਹੜੇ ਖੇਤੀ ਕਾਨੂੰਨ ਬਣਾਏ ਆ, 3 ਖੇਤੀ ਕਾਨੂੰਨ ਪੰਜਾਬ ਦੇ ਵਿੱਚ ਆਏ ਸੀ, ਇਹ ਵੀ ਇੱਕ ਤੋਂ ਬਾਅਦ ਇੱਕ ਕਰ ਦਿੱਤੇ, ਇਹ ਲੈ ਲਏ ਫੈਸਲੇ ਲੈ ਲਏ, ਇਹਦਾ ਕਾਫੀ ਵਿਰੋਧ ਹੋਇਆ। ਇਸ ਵਿਰੋਧ ਦੇ ਵਿੱਚ ਇੱਕ ਹੋਰ ਨਵਾਂ ਪ੍ਰੋਬਲਮ ਕ੍ਰੀਏਟ ਕਰ ਲਈ ਕਿ ਪਰਾਲੀ ਜਿਹੜੇ ਸਾੜੂਗੇ ਉਹਨਾਂ ਨੂੰ 1 ਕਰੋੜ ਦਾ ਜੁਰਮਾਨਾ ਹੋਊਗਾ ਜਾਂ 5 ਸਾਲ ਦੀ ਕੈਦ ਹੋਊਗੀ ਜਾਂ ਦੋਨੋਂ ਵੀ ਹੋਊਗੇ। ਤੇ ਮੇਰੇ ਖਿਆਲ ਦੇ ਵਿੱਚ ਅਮਨਦੀਪ, ਇਹ ਜਿਹੜੀ ਹੈ ਨਾ, ਜਿਹੜੀ ਸੈਂਟਰ ਸਰਕਾਰ ਆ, ਜਿਹੜੀ ਸੈਂਟਰ ਫੈਡਰਲ ਸਰਕਾਰ ਹੁੰਦੀ ਆ, ਉਹ ਲੋਕਲ ਸਰਕਾਰਾਂ ਨੂੰ ਗਾਈਡਲਾਈਨਸ ਦੇ ਸਕਦੀ ਹੈ, ਇੱਕ ਪੋਲਸੀ ਫਰੇਮਵਰਕ ਦੇ ਸਕਦੀ ਹੈ ਕਿ ਆਹ ਸਾਡਾ ਫਰੇਮਵਰਕ ਆ, ਇਹ ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚ ਇਸ ਫਰੇਮਵਰਕ ਨੂੰ ਯੂਜ਼ ਕਰਕੇ ਤੁਸੀਂ ਕਾਨੂੰਨ ਬਣਾਉਣੇ ਆ, ਤਾਂ ਕਿ ਜਿਹੜੀ ਸਮੱਸਿਆ ਆ ਪਰਾਲੀ ਦੀ ਜਾਂ ਹੋਰ ਵੀ ਕੋਈ ਸਮੱਸਿਆ ਉਹਨੂੰ ਹੱਲ ਕੀਤਾ ਜਾ ਸਕੇ ਜਾਂ ਉਹਨੂੰ ਇਫੀਸ਼ੀਐਂਟ ਤਰੀਕੇ ਦੇ ਨਾਲ ਉਹਨੂੰ ਓਪਰੇਸ਼ਨਲ ਬਣਾਇਆ ਜਾਵੇ ਸਟੇਟ ਨੂੰ। ਇਹ ਜਿਹੜੀਆਂ ਫੈਡਰਲ ਸਰਕਾਰਾਂ ਹੁੰਦੀਆਂ ਨਾ ਕਈ ਵਾਰੀ ਉਹ ਫਰੇਮਵਰਕ ਭੇਜਦੀਆਂ ਕਿ ਇੰਨੇ ਜੁਰਮਾਨੇ ਤੁਸੀਂ ਕਰ ਸਕਦੇ ਆ। ਹੁਣ ਪੰਜਾਬ ਸਰਕਾਰ ਜਿਸ ਵੇਲੇ ਇਹਨੂੰ ਦੇਖੂਗੀ ਕਿ ਸਾਡੇ ਜਿਹੜੇ ਕਿਸਾਨ ਆ ਉਹਦੀ ਆਮਦਨ ਕਿੰਨੀ ਆ ਤਾਂ ਜਾਂ ਉਹਦੇ ਕੋਲ ਕਿੰਨੀਆਂ ਜ਼ਮੀਨਾਂ ਜਾਂ ਇਹ ਸਮੱਸਿਆ ਨੂੰ ਹੱਲ ਕਰਨ ਦੇ ਲਈ ਕਿੰਨਾ ਫਾਈਨ ਕੀਤਾ ਜਾ ਸਕਦਾ, ਇੱਕ ਪੋਲਿਸੀ ਫਰੇਮਵਰਕ ਉੱਪਰੋਂ ਆ ਗਿਆ। ਲੇਕਿਨ ਇਸ ਨੂੰ ਕਿੱਦਾਂ ਦੇਖਿਆ ਜਾ ਰਿਹਾ? ਪਹਿਲਾਂ ਤਾਂ ਇਹਨੂੰ ਸਿੱਧੇ ਤੌਰ 'ਤੇ ਫੈਡਰਲ ਸਰਕਾਰ ਇੰਪਲੀਮੈਂਟ ਕਰ ਹੀ ਨਹੀਂ ਸਕਦੀ, ਅਤੇ ਤੁਹਾਡੇ ਖਿਆਲ 'ਚ ਕਰ ਨਹੀਂ ਸਕਦੀ, ਮੇਰੇ ਖਿਆਲ ਦੇ ਵਿੱਚ ਕਰ ਨਹੀਂ ਸਕਦੀ, ਇਹ ਇੰਪਲੀਮੈਂਟ ਹੋ ਹੀ ਨਹੀਂ ਸਕਦਾ। ਇਹ ਜਿਹੜਾ ਕਾਨੂੰਨ ਪਰਾਲੀ ਸਾੜਨ ਵਾਲਾ ਆ, ਇਹਦੇ ਹੋਰ ਆਲਟਰਨੇਟਿਵਸ ਹੋਰ ਕੱਢਣੇ ਚਾਹੀਦੇ ਆ। ਇੱਕ ਤਾਂ ਆਲਟਰਨੇਟਿਵ ਉਹਨਾਂ ਨੇ ਪਹਿਲਾਂ ਕੱਢਿਆ ਹੀ ਆ ਕਿ ਜਿਹੜੀ ਇਹਦੀ ਰਿਜ਼ਰਵ ਪ੍ਰਾਈਸ ਆ ਉਹਨੂੰ ਘੱਟ ਕਰ ਦਿਓ, ਲੋਕ ਉੱਦਾਂ ਹੀ ਨਹੀਂ ਲਾਓਗੇ, ਉਹ ਉਹਦੇ ਪ੍ਰੋਬਲਮ ਉਹਦੀ ਲੌਂਗ ਟਰਮ ਸਟ੍ਰੈਟਜੀ ਆ, ਸਟ੍ਰੈਟਜੀ ਉਹਦੇ ਨਾਲ ਬੰਦ ਹੋ ਸਕਦਾ ਸੀ।
ਸਿਲੇਬਸ ਜਿਹੜਾ ਉਹ ਫਰੇਮਵਰਕ ਦੇ ਦਿੰਦੇ ਆ, ਉਹਦੇ ਵਿੱਚ ਸੂਬਿਆਂ ਨੇ ਆਪਣਾ ਜਿਹੜਾ ਆ ਉਹ ਆਪਣੇ ਆਪਣੇ ਸਿਲੇਬਸ ਬਣਾਉਣੇ ਹੁੰਦੇ, ਕਿਹੜੀ ਕਿਤਾਬ ਲਾਉਣੀ ਆ ਕਿਹੜੀ ਨਹੀਂ ਲਾਉਣੀ ਇਹ ਉਹਨਾਂ ਦੀ ਮਰਜ਼ੀ ਹੁੰਦੀ ਆ, ਠੀਕ ਹੈ। ਦੂਜਾ
ਇੱਦਾਂ ਹੁੰਦੀ ਹੈ ਨਾ, ਜਿੱਦਾਂ ਹੁਣ ਇੱਕ ਜਿਹੜਾ ਬੋਰਡ ਆਫ ਸਟੱਡੀਜ਼ ਆ ਨਿਊ ਸਾਊਥ ਵੇਲਜ਼ ਜਾਂ ਫੈਡਰਲ ਸਟੇਟ ਫੈਡਰਲ ਗਵਰਨਮੈਂਟ ਹੈ, ਉਹਨੇ ਫਰੇਮਵਰਕ ਬਣਾ ਕੇ ਭੇਜਤਾ, ਇਹ ਤੁਹਾਡੇ ਸਿਲੇਬਸ ਆ, ਇਹਦੇ ਫਰੇਮਵਰਕ ਦੇ ਵਿੱਚ ਤੁਸੀਂ ਸਿਲੇਬਸ ਬਣਾਉਣਾ। ਤੁਸੀਂ ਕ੍ਰੀਕ ਬਾਰੇ ਪੜ੍ਹਾਉਣਾ ਆ, ਸਪੋਜ਼ ਕਰੋ ਜੋਗ੍ਰਫੀ ਦੇ ਵਿੱਚ ਕਿ ਕ੍ਰੀਕ ਕੀ ਹੁੰਦੇ ਆ, ਉਹਦੇ ਇੰਪੈਕਟ ਕਿੱਦਾਂ ਪੈਂਦੇ, ਉਹ ਕਿੱਥੋਂ ਨਿਕਲਦਾ, ਉਹਦੇ ਕੀ ਨੁਕਸਾਨ ਆ, ਕੀ ਫਾਇਦੇ ਆ, ਅਤੇ ਇਹ ਤੋਂ ਕਿੱਦਾਂ ਸਾਵਧਾਨ ਰਹਿਣਾ ਜਾਂ ਉਹਨਾਂ ਨੂੰ ਕਿੱਦਾਂ ਤੁਸੀਂ ਸੰਭਾਲ ਕੇ ਰੱਖਣਾ। ਹੁਣ ਇਹ ਤਾਂ ਇੱਕ ਜਨਰਲ ਫਰੇਮਵਰਕ ਉਹਨਾਂ ਨੇ ਭੇਜ ਦਿੱਤਾ, ਹੁਣ ਸਕੂਲ ਨੇ ਕੀ ਕਰਨਾ ਹੁੰਦਾ, ਉਹਨਾਂ ਨੇ ਦੇਖਣਾ ਹੁੰਦਾ ਕਿ ਇਲਾਕੇ ਦੇ ਵਿੱਚ ਕਿਹੜਾ ਕ੍ਰੀਕ ਆ, ਸਪੋਜ਼ ਕਰੋ ਗ੍ਰੀਨ ਪਾਰਕ ਕ੍ਰੀਕ ਆ ਕੋਈ ਐਗਜ਼ਾਮਪਲ ਦੇ ਤੌਰ 'ਤੇ, ਉਹਨਾਂ ਨੇ ਉਹ ਚੁਣ ਲਿਆ, ਉਹ ਫਿੱਟ ਕਰ ਲਿਆ ਵੀ ਇਹਦੀ ਹਿਸਟਰੀ ਕੀ ਆ, ਕਿੱਥੋਂ ਸ਼ੁਰੂ ਹੁੰਦਾ, ਇਹਦੇ 'ਚ ਕਦੋਂ ਪਾਣੀ ਆਉਂਦਾ, ਇਹ ਕਦੋਂ ਪਾਣੀ ਇਹ ਤੋਂ ਉੱਛਲਦਾ ਆ ਜਾਂ ਕਦੋਂ ਵਿੱਚ ਸੋਕਾ ਪੈਂਦਾ ਆ, ਇਹਦੇ ਇੰਪੈਕਟ ਕੀ ਪੈਂਦੇ ਆ, ਜਾਂ ਇਹ ਜਿਹੜਾ ਇਲਾਕੇ ਨੂੰ ਮਦਦ ਕਿੱਦਾਂ ਕਰਦਾ, ਉਹ ਉਹਨਾਂ ਨੇ ਆਪਣੇ ਦੂਜੇ ਇਲਾਕੇ ਦੇ ਵਿੱਚ ਉਹਨਾਂ ਨੇ ਹੋਰ ਕੋਈ ਕ੍ਰੀਕ ਚੁਣਨਾ ਹੁੰਦਾ, ਜੇ ਉੱਥੇ ਕ੍ਰੀਕ ਹੈ ਹੀ ਨਹੀਂ ਹੈ ਤਾਂ ਉਹਨਾਂ ਨੇ ਅਲਟਰਨੇਟਿਵਲੀ ਹੋਰ ਦਿੱਤੇ ਹੁੰਦੇ ਵੀ ਤੁਸੀਂ ਕੋਈ ਜੇ ਪੌਂਡਸ ਲੈ ਲੈਣਾ, ਕੋਈ ਟੋਭਾ ਲੈ ਲੈਣਾ, ਜੇ ਪਾਣੀ ਦਾ ਰਿਜ਼ੋਰਸ ਨਾਲ ਕੋਈ ਰੈਜ਼ਰਵਾਇਰ ਲੈ ਲੈਣਾ, ਉਹਦੀ ਸਟੱਡੀ ਕਰਨੀ ਆ। ਤਾਂ ਮੇਰੇ ਕਹਿਣ ਦਾ ਭਾਵ ਇਹ ਆ ਕਿ ਇੱਕ ਫਰੇਮਵਰਕ ਤੁਹਾਨੂੰ ਉੱਪਰੋਂ ਆਉਂਦਾ, ਉਸ ਫਰੇਮਵਰਕ ਦੇ ਵਿੱਚ ਤੁਸੀਂ ਆਪਣੀਆਂ ਲੋਕਲ ਜਿਹੜੀ ਪ੍ਰੋਬਲਮਸ ਹੁੰਦੀਆਂ ਨਾ, ਲੋਕਲ ਇਸ਼ੂਜ਼ ਹੈ, ਉਹਨਾਂ ਨੂੰ ਫਿੱਟ ਕਰਕੇ ਫਿਰ ਉਹਦੇ ਸਲਿਊਸ਼ਨ ਕੱਢਣੇ ਆ। ਅਤੇ ਇੱਦਾਂ ਹੀ ਇਸ ਮਾਮਲੇ ਦੇ ਵਿੱਚ ਵੀ ਹੋਣਾ ਚਾਹੀਦਾ ਸੀ ਕਿ ਜਿਹੜੀ ਫੈਡਰਲ ਸਰਕਾਰ ਆ ਉਹ ਲੋਕਲ ਗਵਰਨਮੈਂਟ ਨੂੰ ਇੱਕ ਫਰੇਮਵਰਕ ਭੇਜਦੀ, ਫਰੇਮਵਰਕ ਆਊਟਲਾਈਨਸ ਭੇਜਦੀ, ਉਸ ਆਊਟਲਾਈਨ ਦੇ ਵਿੱਚ ਸਟੇਟ ਗਵਰਨਮੈਂਟ ਜਿਹੜੀਆਂ ਨਾ ਉਹ ਫਿਰ ਲੈਜਿਸਲੇਸ਼ਨ ਬਣਾ ਕੇ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਆ। ਕਿਸੇ ਸਟੇਟ ਨੂੰ ਕੁਛ ਕਿਸੇ ਹੋਰ ਤਰ੍ਹਾਂ ਦਾ ਲੈਜਿਸਲੇਸ਼ਨ ਸੂਟ ਕਰਦਾ, ਕਿਸੇ ਹੋਰ ਸਟੇਟ ਨੂੰ ਦੂਜੇ ਤਰ੍ਹਾਂ ਦਾ ਲੈਜਿਸਲੇਸ਼ਨ, ਉਹਦੇ ਵਿੱਚ ਜਿਹੜੇ ਪੋਲਿਸੀ ਫਰੇਮਵਰਕ ਆ ਉਹਨਾਂ ਨੇ ਡਿਟਰਮਨ ਕਰਨੇ ਹੁੰਦੇ ਆ।
ਲਾਗੂ ਕਰਨਾ ਹੈ, ਸਟੇਟ ਨੇ ਕਰਨਾ, ਸਟੇਟਾਂ ਜਿੱਦਾਂ ਤਿੰਨ ਜਿਹੜੇ ਕਾਨੂੰਨ ਨੇ ਆਲਰੇਡੀ ਪੰਜਾਬ ਦੇ ਵਿੱਚ ਉਹ ਲਾਗੂ ਹੋਏ ਨੇ, ਡਰਾਮੇ ਕਰ ਰਹੇ ਨੇ ਹੁਣ, ਉਹਨਾਂ ਨੇ ਆਲਰੇਡੀ ਕੀਤਾ ਹੋਇਆ। ਹੁਣ ਫੋਰ ਐਗਜ਼ਾਮਪਲ 2 ਸਾਲ ਪਹਿਲਾਂ ਜਿਹੜੇ ਨਿਤਿਨ ਗਡਕਰੀ ਨੇ ਟ੍ਰੈਫਿਕ ਰੂਲਸ ਦਾ ਜਿਹੜਾ ਆਰਡੀਨੈਂਸ ਗਾਈਡਲਾਈਨ ਦਿੱਤੀਆਂ ਸੀਗੀਆਂ, ਉਹ ਜਿਹੜੇ ਫਾਈਨ ਸੀਗੇ ਜਿਹੜੇ 100-100 ਰੁਪਏ ਸੀ ਉਹਨਾਂ ਨੂੰ ਮਤਲਬ 2-2 ਹਜ਼ਾਰ ਰੁਪਇਆ ਕਰ ਦਿੱਤਾ, 1,000-1,000 ਰੁਪਇਆ ਕਰਤਾ, ਸੀਟ ਬੈਲਟ ਨਹੀਂ ਲੈਣੀ, ਆਹ ਕਰਨੀ, ਉਹਦਾ ਵੀ ਬੜਾ ਬਵਾਲ ਹੋਇਆ ਸੀਗਾ। ਅਤੇ ਉਹਦੇ ਵਿੱਚ ਪੰਜਾਬ ਨੇ ਸਿੱਧਾ ਹੀ ਕਹਿੰਦਾ ਅਸੀਂ ਨਹੀਂ ਲਾਗੂ ਕਰਦੇ ਵੀ ਤੁਹਾਡਾ, ਠੀਕ ਹੈ, ਤੁਸੀਂ ਉਹ ਕਹਿੰਦੇ ਨਾ ਕਰੋ, ਅਸੀਂ ਤਾਂ ਇੱਕ ਗਾਈਡਲਾਈਨ ਦਿੱਤੀ ਆ ਵੀ ਤੁਸੀਂ ਇਹ ਕਰ ਸਕਦੇ ਹਾਂ, ਇਹਨੂੰ ਕਰਨਾ ਜਾਂ ਨਹੀਂ ਕਰਨਾ ਤੁਹਾਡੀ ਮਰਜ਼ੀ ਆ। ਹੁਣ ਜਿਹੜੇ ਇਹ 1 ਕਰੋੜ ਦਾ ਫਾਈਨ ਹੈ, ਪਹਿਲੀ ਗੱਲ ਤਾਂ ਦੇ ਹੈਵ ਲੋਸ ਦੇਅਰ ਮਾਈਂਡ ਨਾ, ਉਹ ਗੱਲਾਂ ਹੀ ਕਰੋੜਾਂ 'ਚ ਕਰ, ਤੁਸੀਂ ਦੇਖੋ ਵੀ ਜਦੋਂ ਜਿਹਦੇ ਮਿੱਤਰ ਜਿਹੜੇ ਜਿੱਦਾਂ ਦੇ ਆਲੇ ਦੁਆਲੇ ਹੋਣ ਨਾ, ਅਰਬਾਂ ਕਰੋੜਾਂ ਦੀਆਂ ਗੱਲਾਂ ਕਰਦੇ ਹੋਣ, ਉਹ ਉੱਦਾਂ ਦੀਆਂ ਗੱਲਾਂ ਕਰਦੇ, ਇਹ ਆਮ ਲੋਕਾਂ ਦੀਆਂ ਗੱਲਾਂ ਹੀ ਹੈ ਨਹੀਂ ਜਿਹੜੀਆਂ ਉਹ ਆਰਡੀਨੈਂਸ ਭੇਜ ਰਹੇ ਨੇ ਜਾਂ ਕਰ ਰਹੇ ਨੇ, ਉਹ ਮੱਤ ਉਹਨਾਂ ਦੀ ਵੱਜੀ ਹੋਈ ਆ, ਕਰੋੜਾਂ ਨੇ ਮੱਤ ਉਹਨਾਂ ਦੀ ਮਾਰੀ ਹੋਈ ਆ, ਠੀਕ ਹੈ। ਹੁਣ ਉੱਦਾਂ ਦੇ
ਉਸ ਆਰਡੀਨੈਂਸ 'ਚ ਇਹ ਹੋਊਗਾ ਕਿ ਮੈਕਸੀਮਮ ਜਿਹੜਾ ਆ ਉਹ ਫਾਈਨ 1 ਕਰੋੜ ਤੱਕ ਹੋ ਸਕਦਾ, ਉਹਦੇ 'ਚ ਫਲੈਕਸੀਬਿਲਟੀ ਹੋਊਗੀ, ਇਸ ਬ੍ਰੈਕਟ ਦੇ ਵਿੱਚ ਇੱਥੋਂ ਲੈ ਕੇ ਇੱਥੇ ਤੱਕ 1 ਕਰੋੜ ਤੱਕ ਫਾਈਨ ਹੋ ਸਕਦਾ। ਕੋਈ ਵੱਡੀ ਫਾਰਮ ਹੈ, ਸਪੋਜ਼ ਕਰੋ ਕੋਈ ਬਹੁਤ ਵੱਡਾ ਫਾਰਮਰ ਆ, ਜਿਹੜਾ ਕਿ ਕਰੋੜ ਪੇ ਵੀ ਕਰ ਸਕਦਾ। ਪ੍ਰਪੋਰਸ਼ਨਲੀ ਉਹਦਾ ਜਿੰਨਾ ਕਸੂਰ ਹੋ ਉਹਦੇ ਅਨੁਸਾਰ ਉਹਦੀ ਲਿਮਿਟ ਹੋਊਗੀ, ਮੈਨੂੰ ਪਤਾ ਨਹੀਂ ਹੈ। ਲੇਕਿਨ ਜਿਸ ਵੇਲੇ ਕੋਈ ਵੀ ਪਾਲਿਸੀਜ਼ ਆਉਂਦੀ ਆ ਉਹਦੇ ਵਿੱਚ ਫਲੈਕਸੀਬਿਲਟੀ ਹੁੰਦੀ ਹੈ, ਉਹਦੇ 'ਚ ਰੇਂਜ ਹੁੰਦੀ ਹੈ,
ਅਪ ਟੂ ਅਪ ਟੂ ਮੈਕਸੀਮਮ
ਲੈ ਕੇ ਕਿੰਨੇ ਤੱਕ ਫਾਈਨ ਹੋ ਸਕਦਾ।
ਹਾਂ ਤੇ ਮੈਕਸੀਮਮ
ਮੈਕਸੀਮਮ ਹੋ ਸਕਦਾ,
ਅਪ ਟੂ ਮੈਕਸੀਮਮ ਇੰਨਾ ਹੋ ਸਕਦਾ। ਇਹ ਇੱਥੇ ਵੀ ਕਾਨੂੰਨ ਹੈਗੇ ਨੇ ਕਿ ਮੈਕਸੀਮਮ ਇੰਨਾ। ਪਰ ਸਾਡੇ ਨਾਲ ਅਜਮੇਰ ਸਿੰਘ ਜੀ ਹੁਣੀ ਸਾਂਝ ਪਾ ਰਹੇ ਨੇ, ਕਹਿੰਦੇ ਪਰਾਲੀ ਸਾੜਨ ਬਾਰੇ ਆਰਡੀਨੈਂਸ ਇੱਕ ਸਟੰਟ ਹੈ, ਸਰਕਾਰਾਂ ਦਾ ਪਹਿਲੀ ਮੰਗ ਤੋਂ ਧਿਆਨ ਹਟਾਉਣ ਵਾਸਤੇ ਨਵੀਂ ਮੰਗ ਲੋਕਾਂ ਦੇ ਮੂੰਹ ਵਿੱਚ ਪਾ ਦਿੰਦੀ ਹੈ। ਹੁਣ ਲੋਕ ਪਰਾਲੀ ਆਰਡੀਨੈਂਸ ਰੱਦ ਕਰਨਾ ਮੰਗਣਗੇ। ਇਹ ਯੂਨੀਅਨ ਮੂਵਮੈਂਟ ਵਿੱਚ ਬਹੁਤ ਹੰਡਾਇਆ ਸੀ ਇਹਨਾਂ ਨੇ। ਸੋ ਇਹਨਾਂ ਨੇ ਕਿਹਾ ਵੀ ਇੱਕ ਸਟੰਟ ਹੈ, ਜਿਹੜੀਆਂ ਪਹਿਲੇ ਤਿੰਨ ਹੈ ਉਹਨਾਂ ਨੂੰ ਧਿਆਨ। ਬਿਲਕੁਲ ਸਹੀ ਗੱਲ ਹੈ ਤੁਹਾਡੀ ਓਬਜ਼ਰਵੇਸ਼ਨ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਅਤੇ ਜਗਵੀਰ ਸਿੱਖੋਂ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਬਾਈ ਜੀ, ਪ੍ਰੋਗਰਾਮ ਸੋਹਣਾ ਚੱਲ ਰਿਹਾ। ਬਾਈ ਜੀ, ਇੰਡੀਆ ਵਿੱਚ ਸਿਰਫ ਪਰਾਲੀ ਦਾ ਹੀ ਧੂੰਆਂ ਹੁੰਦਾ ਹੈ, ਜੋ ਫੈਕਟਰੀਆਂ ਨੇ ਸਾਡੇ ਪਾਣੀ ਕਾਲੇ ਕਰਤੇ ਉਹਨਾਂ ਨੂੰ, ਅਤੇ ਕਿਉਂ ਨਹੀਂ ਆਰਡੀਨੈਂਸ ਪਾਸ ਕੀਤੇ ਜਾਂਦੇ? ਜਾਂ ਫਿਰ ਇਹ ਸਿਰਫ ਪੰਜਾਬੀਆਂ ਵਾਸਤੇ ਹੀ ਨੇ, ਅਤੇ ਇਸ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ। ਮੈਂ ਤਾਂ ਜੀ ਅਮਰੀਕ ਭਾਅ ਜੀ ਇਹੀ ਕਹਿੰਦਾ ਕਿ ਜਿਹੜਾ ਨਾ ਇੱਕ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਹੈ, ਹੈ ਨਾ, ਜਿਹੜਾ ਸੈਂਟਰ ਰਨ ਕਰਦੀ ਆ, ਉਹਨੂੰ CPCB ਕਹਿੰਦੇ ਆ, ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ। ਮਿਨਿਸਟਰੀ ਆਫ ਇਨਵਾਇਰਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ ਗਵਰਨਮੈਂਟ ਆਫ ਇੰਡੀਆ ਨੂੰ ਰਨ ਕਰਦਾ ਆ। ਇਹ ਗਾਈਡਲਾਈਨਸ ਦਿੰਦਾ ਆ, ਇਹ ਫਰੇਮਵਰਕ ਬਣਾਉਂਦਾ ਆ ਜਿਹੜਾ ਕਿ ਇਹਨਾਂ ਨੇ ਬਣਾਇਆ। ਔਰ ਦੂਸਰੇ ਪਾਸੇ ਜਿਹੜਾ ਪੰਜਾਬ ਦਾ ਆ, ਉਹ ਹੈਗਾ ਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੀ ਕਹਿ ਦਿਓ। ਉਹ ਇਹਨੂੰ ਇੰਪਲੀਮੈਂਟ ਕਰਦਾ ਪੰਜਾਬ ਦੇ ਵਿੱਚ, ਰਨ ਕਰਦਾ ਆ, ਜਾਂ ਇਹਨੂੰ ਇੰਪਲੀਮੈਂਟ ਆਪਣੇ ਹਿਸਾਬ ਨਾਲ ਕਰਦਾ ਆ, ਜਿੱਦਾਂ ਦੀ ਫੈਕਟਰੀਆਂ ਦੀ ਇਹਨਾਂ ਦੀ ਪੋਲਿਸੀਆਂ ਹੋਣ ਉਸ ਹਿਸਾਬ ਨਾਲ। ਹੁਣ ਇੱਥੇ ਸੰਤ ਸੀਚੇਵਾਲ ਵੀ ਬੋਰਡ 'ਤੇ ਰਹੇ ਨੇ, ਉਹਨਾਂ ਨੇ ਵੀ ਕਾਫੀ ਕੰਮ ਕੀਤਾ ਇਹਦੇ ਦੇ ਬਾਰੇ। ਪਿੱਛੇ ਜਿਹੇ ਕਾਲੀ ਵਈ ਦਾ ਵੀ ਰੌਲਾ ਪੈਂਦਾ ਸੀ, ਅਤੇ ਫਿਰ ਸਤਲੁਜ ਦੇ ਵਿੱਚ ਲੁਧਿਆਣੇ ਦਾ ਜਿਹੜਾ ਸਾਰਾ ਮਤਲਬ ਇੰਡਸਟਰੀਅਲ ਵੇਸਟ ਹੈ ਉਸ ਦੇ ਸੁੱਟਣ ਦੀ ਵੀ ਗੱਲ ਹੋਈ ਆ, ਉਸਨੂੰ ਜ਼ਹਿਰੀ ਕਰਨ ਦਾ ਵੀ ਰੌਲਾ ਪੈਂਦਾ ਰਹਿੰਦਾ ਆ। ਸੋ ਇਹ ਪੰਜਾਬ ਨੇ ਮੋਨੀਟਰਿੰਗ ਕਰਨੀ ਹੁੰਦੀ ਆ ਸਾਰਾ ਕੁਛ। ਅਤੇ ਹੁਣ ਮੈਂ ਤੁਹਾਨੂੰ ਪਿਛਲੇ ਸਾਲ ਦੀ ਦੱਸਦਾ ਹਾਂ, ਮੇਰਾ ਆਪਣਾ ਨਿੱਜੀ ਤਜਰਬਾ ਆ। ਨਨਕਾਣਾ ਸਾਹਿਬ ਦੀ ਯਾਤਰਾ ਤੋਂ ਬਾਅਦ ਪੰਜਾਬ ਗਿਆ ਤਾਂ ਉਦੋਂ ਪਰਾਲੀ ਸੜ ਚੁੱਕੀ ਸੀ ਜਾਂ ਸਾੜ ਚੁੱਕੇ ਸੀ, ਜਿੰਨੀ ਵੀ ਬੜਾ ਰੌਲਾ ਪੈਂਦਾ ਸੀ, ਲਾਹੌਰ ਵੀ ਪੈਂਦਾ ਸੀ। ਅਤੇ ਜਦੋਂ ਉੱਥੇ ਗਏ ਤਾਂ ਜਿਹੜੇ ਕਿਸਾਨ ਸੀਗੇ, ਕੁਛ ਮੈਂ ਜਾਣਦਾ ਆਲੇ ਦੁਆਲੇ ਪਿੰਡਾਂ ਦੇ, ਉਹ ਪਤਾ ਕੀ ਕਾਹਦੇ ਨਾਲ ਜੂਝ ਰਹੇ ਸੀ? ਉਹਨਾਂ ਨੇ ਸਾੜੀ ਆ ਪਰਾਲੀ, ਕਈਆਂ ਨੇ, ਸਾਰਿਆਂ ਨੇ ਨਹੀਂ ਸਾੜੀ। ਜਿਹੜੇ ਅਫਸਰ ਸੀਗੇ ਅਮਰੀਕ ਭਾਜੀ, ਜਿਹੜੇ ਬੋਰਡ ਦੇ ਅਫਸਰ ਸੀ ਨਾ, ਉਹ ਆ ਕੇ ਉਹਨਾਂ ਦੇ ਘਰੇ ਤਸਵੀਰਾਂ ਉਹਨਾਂ ਨੂੰ ਦਿਖਾ ਰਹੇ ਸੀ ਵੀ ਆਹ ਦੇਖੋ ਸਾਡੇ ਕੋਲ ਤਸਵੀਰਾਂ ਆਈਆਂ ਨੇ, ਸੈਟੇਲਾਈਟ ਦੀਆਂ ਤਸਵੀਰਾਂ ਆ ਗਈਆਂ ਨੇ, ਦਿਖਾ ਲਈਆਂ ਤੁਸੀਂ, ਆਹ ਦੇਖੋ ਜੀ ਪਰਾਲੀ ਜਾਲ ਦਿੱਤੀ ਆ, ਆਹ ਦੇਖੋ ਜੀ ਧੂੰਆਂ ਨਿਕਲਦਾ ਆ, ਸਾਡੇ ਕੋਲ ਸਬੂਤ ਹੈ, ਹਨਾ। ਤੇ ਕਹਿੰਦੇ ਹਾਂਜੀ, ਫਿਰ ਕਹਿੰਦੇ ਜੀ ਕੁਛ ਲੈ ਦੇ ਕੇ ਆਪਾਂ ਸੈੱਟ ਕਰ ਦਿੰਦੇ ਹਾਂ, ਲੈ ਦੇ ਕੇ ਸੈੱਟ ਕਰ ਦਿੰਦੇ ਹਾਂ। ਸੋ ਉਹ ਸਾਰਾ ਲੈਣ ਦੇਣ ਦਾ ਹੀ ਚੱਕਰ ਹੈ। ਉੱਥੇ ਇੰਪਲੀਮੈਂਟੇਸ਼ਨ ਕਿਨ ਕਰਨੀ ਹੈ? ਇਹ ਤਾਂ ਬਿਊਰੋਕਰੈਟਸ ਨੂੰ ਖਾਣ ਪੀਣ ਦਾ ਹੋਰ ਸਾਧਨ ਬਣਾ ਦਿੱਤਾ, ਡਰਾਉਣ ਦਾ ਲੋਕਾਂ ਨੂੰ ਹੋਰ ਸਾਧਨ ਬਣਾ ਦਿੱਤਾ। ਇੱਕ ਹੋਰ ਚੈਨਲ ਦੇ ਹੈਂਡਲ ਆ ਗਿਆ, ਪਰਾਲੀ ਵੀ ਸੜ ਗਈ, ਪੋਲਿਊਸ਼ਨ ਵੀ ਹੋ ਗਈ, ਮੁੜ ਕੇ ਢਿੱਡ ਕੇ ਦਾ ਭਰਿਆ। ਉਹਦੇ ਫਿਰ ਜਿਹੜੇ ਫਾਈਨ ਹੈ ਉਹ ਸਰਕਾਰ ਨੂੰ ਥੋੜੋ ਗਏ, ਉਹ ਲੋਕਾਂ ਨੂੰ ਫਾਇਦਾ ਥੋੜੋ ਹੋਇਆ, ਉਹ ਤਾਂ ਉਹਨਾਂ ਅਫਸਰਾਂ ਨੂੰ ਹੋਇਆ ਫਾਇਦਾ ਜਿਨ੍ਹਾਂ ਨੇ ਉਹ ਤਸਵੀਰਾਂ ਦਿਖਾਲ ਕੇ ਕਿਸਾਨਾਂ ਦੀ ਫਿਰ ਲੁੱਟ ਕੀਤੀ ਔਰ ਉੱਥੇ ਇੱਧਰ ਉੱਧਰ ਕਰਕੇ ਆਪਣੇ ਢਿੱਡ ਭਰ ਲਏ। ਹੁਣ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਰੋਂਗ ਹੈ, ਪਿਛਲੇ ਸਾਲ ਵੀ ਰੋਂਗ ਸੀ, ਹੁਣ ਵੀ ਰੋਂਗ ਹੈ। ਅਤੇ ਦੂਜੀ ਗੱਲ ਜਿਹੜੀ ਇੱਕ ਕਰੋੜ ਵਾਲੀ ਗੱਲ ਹੈ, ਇਹਦੇ ਨਾਲ ਮੈਂ ਬਿਲਕੁਲ ਵੀ ਸਹਿਮਤ ਨਹੀਂ ਹੈਗਾ। ਪ੍ਰਪੋਰਸ਼ਨਲ ਹੋਣੀ ਚਾਹੀਦੀ ਆ ਖੇਤਾਂ ਦੀ ਕੀਮਤ ਦੇ ਹਿਸਾਬ ਨਾਲ। ਹੁਣ ਜਿੱਦਾਂ ਆਕਾਰ ਦੀ ਗੱਲ ਕੀਤੀ ਸੀ ਆਪਾਂ, ਠੀਕ ਹੈ, ਵੀ ਕਾਰ ਜਿਹੜਾ ਆ, ਵੀ ਰਵਿੰਦਰ ਸਿੰਘ ਹੁਣੀ ਕਹਿ ਦਿੰਦੇ ਕਿ ਭਾਅ ਜੀ ਸੀਟ ਬੈਲਟ ਕੀਮਤੀ ਲਾਈਫ ਹੈ, ਕੀਮਤੀ ਲਾਈਫ ਲਈ ਹੈ, ਸੋ ਉਹ ਕਿੰਨੇ ਵੀ ਫਾਈਨ ਹੋ ਸਕਦਾ, ਨੋਟ ਫੋਰ ਦਾ ਕਾਰ ਪ੍ਰਾਈਜ਼ ਹੋ ਤਾਂ ਸਕਦਾ, ਪਰ ਜੇ ਲਾਈਫ ਆਪਾਂ ਇਹੀ ਕੰਪੇਅਰ ਕਰ ਲਈਏ, ਲਾਈਫ ਦੀ ਕੋਈ ਕੀਮਤ ਨਹੀਂ, ਤਾਂ ਵੀ $433 ਹੀ ਫਾਈਨ ਹੈ ਉਹਦਾ, ਉਹਦੀ ਕਾਰ ਦੀ ਕੀਮਤ ਦਾ ਫਾਈਨ ਨਹੀਂ ਹੈਗਾ। ਮਤਲਬ ਇੱਦਾਂ ਨਹੀਂ ਹੈਗਾ ਵੀ $1,00,000 ਥੋੜ੍ਹਾ ਫਾਈਨ ਹੋ ਗਿਆ, ਠੀਕ ਹੈ। ਇਸ ਕਰਕੇ ਉਹ ਫਾਈਨ ਜਿਹੜੇ ਹੁੰਦੇ ਨੇ ਉਹ ਪ੍ਰਪੋਰਸ਼ਨਲ ਹੁੰਦੇ ਨੇ। ਇਹ ਜਿਹੜਾ ਧੱਕੇ ਵਾਲਾ ਕੰਮ ਹੈ, ਉਹ ਜਿੱਦਾਂ ਦੇ ਜਿਹੜੇ ਕਿ ਫੱਤੋ ਦੇ ਯਾਰ ਹਨਾ, ਆਲੇ ਦੁਆਲੇ ਮਿਲੀਅਨੇਅਰ, ਕਰੋੜਪਤੀ, ਅਰਬਪਤੀ, ਖਰਬਪਤੀ ਬਿਠਾਲੇ ਹੋਏ ਨੇ, ਉਹਨਾਂ ਨੂੰ ਤਾਂ 1 ਕਰੋੜ 1 ਰੁਪਈਆ ਵੀ ਨਹੀਂ ਲੱਗਦਾ, 1 ਪੈਸਾ ਹੀ ਲੱਗਦਾ ਉਹਨਾਂ ਦੇ ਸਟੈਂਡਰਡ ਦੇ ਹਿਸਾਬ ਨਾਲ। ਪਰ ਜਦੋਂ ਗਰਾਊਂਡ 'ਤੇ ਆਓ ਤਾਂ ਕਿੰਨੇ ਅਰਬ ਲੋਕ ਜਿਹੜੇ ਨੇ, ਕਰੋੜਾਂ ਲੋਕ ਜਿਹੜੇ ਨੇ, ਉਹ ਹਜੇ ਵੀ 100-100 ਰੁਪਈਆਂ 'ਚ, 1,000-1,000 ਰੁਪਈਆਂ 'ਚ ਵਿਚਰ ਰਹੇ ਨੇ, ਹੈ ਨਾ। ਉਹਨਾਂ ਦੇ ਲੈਵਲ ਦਾ ਹੋਣਾ ਚਾਹੀਦਾ ਆ, ਨਾ ਕਿ ਹੁਣ ਅਮਰੀਕ ਭਾਜੀ ਉਹਨਾਂ ਦੀਆਂ ਇੰਡਸਟਰੀਆਂ ਚੱਲਦੀਆਂ ਆ ਜਿਹੜੇ ਆ ਜਿਹੜੇ ਵੱਡੇ ਵੱਡੇ ਸਨਅਤਕਾਰ ਆ ਇਹਨਾਂ ਦੀਆਂ ਇੰਡਸਟਰੀਆਂ ਚੱਲਦੀਆਂ ਆ ਇਹ ਕਿੰਨਾ ਪੋਲਿਊਸ਼ਨ ਕਰਦੀਆਂ ਹੁਣ ਇਹ ਅੰਕੜੇ ਤਾਂ ਆਏ ਨੇ ਵੀ ਜਿਹੜਾ ਟੋਟਲ ਪੋਲਿਊਸ਼ਨ ਹੋ ਰਿਹਾ ਭਾਰਤ ਦੇ ਵਿੱਚ ਉਹਦੇ ਵਿੱਚ ਜਿਹੜੀ ਪਰਾਲੀ ਦਾ ਕਿਸਾਨੀ ਜਿਹੜੀ ਐਗਰੀਕਲਚਰ ਵੇਸਟ ਹੈ ਉਹ ਸਿਰਫ 6% ਕੰਟਰੀਬਿਊਸ਼ਨ ਕਰ ਰਿਹਾ ਬਾਕੀ ਜਿਹੜਾ 94% ਹੈ ਕੀ ਉਹਨਾਂ ਲਈ ਵੀ 1 ਕਰੋੜ ਰੁਪਏ ਫਾਈਨ ਰੱਖਿਆ ਹੋਇਆ ਕੀ ਉਹਨਾਂ ਲਈ ਵੀ 5-5 ਸਾਲ ਦੀਆਂ ਜੇਲ੍ਹਾਂ ਰੱਖੀਆਂ ਹੋਈਆਂ ਇੰਸਟੈਂਟ ਆਈ ਡੋਂਟ ਥਿੰਕ ਸੋ ਮੈਨੂੰ ਨਹੀਂ ਲੱਗਦਾ ਅੱਜ ਤੱਕ ਕਿ ਕਿਤੇ ਕਿਸੇ ਵੀ ਪੋਲਿਊਸ਼ਨ ਕਰਕੇ ਕਿਸੇ ਦੀ ਫੈਕਟਰੀ ਬੰਦ ਕੀਤੀ ਹੋਵੇ ਜਾਂ ਕਿਸੇ ਨੂੰ ਜੇਲ੍ਹ ਹੋਈ ਹੋਵੇ ਅੱਜ ਤੱਕ ਇਹ ਵਾਏ ਆਮ ਲੋਕਾਂ ਲਈ ਇੱਦਾਂ ਕਿਉਂ ਧੱਕਾ ਕੀਤਾ ਜਾ ਰਿਹਾ ਇਟਸ ਬਿਯੋਂਡ ਮਾਈ ਅੰਡਰਸਟੈਂਡਿੰਗ
ਤੇ ਅਮਦੀਪ ਮੇਰੇ ਖਿਆਲ ਦੇ ਵਿੱਚ ਜਿੱਦ ਤੱਕ ਮੇਰੀ ਆਪਣੀ ਅੰਡਰਸਟੈਂਡਿੰਗ ਹੈ ਨਾ ਤੇ ਉਦੋਂ ਜਦੋਂ ਅਸੀਂ ਇੱਥੇ ਮਾਈਗ੍ਰੇਟ ਹੋ ਕੇ ਆਏ ਹਾਂ 1996 ਦੇ ਵਿੱਚ ਉਦੋਂ ਪਰਾਲੀ ਜਾਲਣ ਦਾ ਜਿਹੜਾ ਨਾ ਸਿਲਸਿਲਾ ਹਾਲੇ ਸ਼ੁਰੂ ਹੋਏ ਸੀ ਤੇ ਉਦੋਂ ਤੁਸੀਂ ਮੋਗੇ ਸਾਈਡ ਤੇ ਜਾਂਦੇ ਸੀ ਜਾਂ ਜ਼ੀਰੇ ਸਾਈਡ ਤੇ ਜਾਂਦੇ ਸੀ ਤਾਂ ਉਹ ਕਿਤੇ ਕਿਤੇ ਪਰਾਲੀ ਜਲਦੀ ਸੀ ਉਹਦੇ ਨਾਲ ਕੌੜਾ ਕੌੜਾ ਧੂੰਆਂ ਸ਼ਾਮ ਨੂੰ ਮਹਿਸੂਸ ਹੁੰਦਾ ਸੀ ਤੁਹਾਡੇ ਅੱਖਾਂ ਵਿੱਚ ਲੱਗਦਾ ਸੀਗਾ ਤੇ ਹੁਣ ਇਹ ਜਿਹੜੀ ਮੈਸਿਵ ਲੈਵਲ ਤੇ ਪਰਾਲੀ ਸਾੜਨ ਲੱਗ ਪਿਆ ਕਿਉਂਕਿ ਝੋਨੇ ਦੀ ਬਿਜਾਈ ਜ਼ਿਆਦਾ ਹੁੰਦੀ ਆ ਝੋਨੇ ਦੀ ਜਿਹੜੀ ਪੈਦਾਵਾਰ ਵੀ ਜ਼ਿਆਦਾ ਹੁੰਦੀ ਉਹਦੇ ਨਾਲ ਕਿ ਮੈਸਿਵ ਸਕੇਲ ਤੇ ਜਿਹੜਾ ਇੱਕਦਮ ਸਾੜਿਆ ਜਾਂਦਾ ਜਿੱਦਾਂ 1 ਮਹੀਨੇ ਦੇ ਵਿੱਚ ਜਾਂ 15 ਦਿਨਾਂ ਦੇ ਵਿੱਚ ਸਾੜਿਆ ਜਾਂਦਾ ਉਹਦੇ ਨਾਲ ਜਿਹੜਾ ਜਿਹੜਾ ਧੂੰਆਂ ਨਾ ਬਹੁਤ ਜ਼ਿਆਦਾ ਇੱਕੋ ਵਾਰੀ ਹੁੰਦਾ ਉਹ ਹੁਣ ਜਿਹੜੀਆਂ ਫੈਕਟਰੀਜ਼ ਆ ਇਹ ਸਲੋ ਸਲੋ ਚੱਲਦੀਆਂ ਸਾਰੇ ਸਾਲ ਚੱਲਦੀਆਂ ਰਹਿੰਦੀਆਂ ਉਹ ਸਕੈਟਰਡ ਹੁੰਦੀਆਂ ਬਹੁਤ ਜ਼ਿਆਦਾ ਇੱਕ ਤਾਂ ਇੱਥੇ ਲੱਗੀ ਹੋ ਦੂਜੀ 200 ਕਿਲੋਮੀਟਰ 'ਤੇ ਲੱਗੀ ਹੋ ਆ ਜਾਂ ਹੋਰ ਕਿਤੇ ਲੱਗੀ ਹੋ ਆ ਦੂਰ ਦੂਰ ਲੱਗੀਆਂ ਹੁੰਦੀਆਂ ਉਹ ਮਹਿਸੂਸ ਨਹੀਂ ਹੁੰਦੀਆਂ ਚਾ ਧੂੰਆਂ ਉਹ ਜ਼ਿਆਦਾ ਛੱਡਦੀਆਂ ਵਾਤਾਵਰਨ ਦੇ ਵਿੱਚ ਲੇਕਿਨ ਇਹ ਜਿਹੜਾ ਧੂੰਆਂ ਨਾ ਪਰਾਲੀ ਤਾਂ ਇੱਕਦਮ ਇੰਸਟੈਂਟਲੀ ਛੱਡਿਆ ਜਾਂਦਾ ਅਤੇ ਉਹ ਜਿਹੜਾ ਇੱਕਦਮ ਹੀ ਇੰਪੈਕਟ ਉਹਦਾ ਸਾਰੇ ਵਾਤਾਵਰਨ 'ਤੇ ਪੈਂਦਾ ਆ ਦੂਰ ਦੂਰ ਤੱਕ ਪੈ ਸਕਦਾ ਆ ਹੁੰਦਾ ਵੀ ਆ ਅਤੇ ਉਹਦੇ ਕਰਕੇ ਇਹਦੀ ਜਿਹੜੀ ਚਰਚਾ ਆ ਇਹ ਜ਼ਿਆਦਾ ਹੁੰਦੀ ਆ ਸਾਡੇ ਸਰਕਲ ਦੇ ਵਿੱਚ ਜਾਂ ਸਮਾਜ ਦੇ ਵਿੱਚ ਉਹਦੇ ਨੁਕਸਾਨ ਵੀ ਇੰਸਟੈਂਟਲੀ ਹੁੰਦੇ ਆ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਇਹਨੂੰ ਜ਼ਿਆਦਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਫਿਰ ਇਹ ਜਿਹੜੇ ਇੰਪੈਕਟ ਉਹ ਘਾਤ ਕਿਹਾ ਇੱਕਦਮ ਇਹ ਆ ਜਿਹੜੀ ਫੈਕਟਰੀ ਦੇ ਇਹਦਾ ਇੰਪੈਕਟ ਹੌਲੀ ਆ ਸਲੋ ਆ ਉਹ ਕਾਫੀ ਦੇਰ ਤੋਂ ਇੰਪੈਕਟ ਉਹਦੇ ਹੋ ਰਹੇ ਆ ਪਰ ਮੇਰੇ ਖਿਆਲ ਦੇ ਵਿੱਚ ਕੁਛ ਕਾਨੂੰਨ ਹੈਗੇ ਆ ਕਿ ਜਿਹਦੇ ਨਾਲ ਅਗਰ ਤੁਸੀਂ ਇਨਵਾਇਰਮੈਂਟ ਦੇ ਵਿੱਚ ਧੂੰਆਂ ਇੱਕ ਖਾਸ ਲੈਵਲ ਤੋਂ ਜ਼ਿਆਦਾ ਛੱਡਦੇ ਆ ਤੇ ਫਾਈਨ ਉਹਨਾਂ ਨੂੰ ਵੀ ਹੁੰਦੇ ਆ
ਭਾਜੀ ਕੇਜਰੀਵਾਲ ਸਾਹਿਬ ਦਾ ਬੜਾ ਮਤਲਬ ਹਾਸੋਹੀਣਾ ਬਿਆਨ ਉਹਨਾਂ ਨੇ ਸਵਾਗਤ ਕੀਤਾ ਜੀ ਇਸ ਦਾ ਬਹੁਤ ਵੱਡੇ ਪੱਧਰ ਤੇ ਦੂਜੇ ਪਾਸੇ ਉਹ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਬਣਨਾ ਚਾਹੁੰਦੇ ਨੇ ਆਪਣੀ ਵਜ਼ਾਰਤ ਲੈਣਾ ਚਾਹੁੰਦੇ ਨੇ ਆਈ ਥਿੰਕ ਹੀ ਸ਼ਾਟ ਇਨ ਹਿਜ਼ ਓਨ ਫੁੱਟ
ਉਹਨੇ ਸਵਾਗਤ ਕੀਤਾ ਵੀ ਤੂੰ ਆ ਰਿਹਾ
ਨਹੀਂ ਨਹੀਂ ਪੇ ਜਿਹੜਾ ਫਾਈਨ ਹੈ ਇਹਦਾ ਸਵਾਗਤ ਕੀਤਾ ਉਹਨਾਂ ਨੇ ਠੀਕ ਹੈ ਮਤਲਬ ਉਹ ਆ ਬੈਲ ਬੁਝੇ ਮਤਲਬ ਉਹਨੂੰ ਤੈਨੂੰ ਕੀ ਲੋੜ ਪਈ ਆ ਬੋਲਣ ਦੀ ਹਨਾ ਤੇ ਪਹਿਲੀ ਗੱਲ ਤਾਂ ਮੈਂ
ਇਹ ਸਮਝ ਬੋਲਣ ਦੀ ਲੋੜ ਅਮਨਦੀਪ ਉਹਨੂੰ ਹੈਗੀ ਆ ਉਹ ਤਾਂ ਠੀਕ ਹੀ ਕਰ ਰਿਹਾ ਜੋ ਕੇਜਰੀਵਾਲ ਕਰ ਰਿਹਾ ਹੈ ਨਾ ਉਹ ਠੀਕ ਹੀ ਕਰ ਰਿਹਾ ਉਹਨੇ ਜੋ ਕਿਹਾ ਇਹਦਾ ਮੈਂ ਇਹਦੇ ਹੱਕ ਦੇ ਵਿੱਚ ਆ ਫਿਰ ਉਹਨੇ ਤਾਂ ਵਧੀਆ ਕੀਤਾ ਜੇ ਉਹਦੇ ਕੇਜਰੀਵਾਲ ਇਹਦੇ ਹੱਕ ਵਿੱਚ ਹੋਊਗਾ ਤਾਂ ਕੇਜਰੀਵਾਲ ਦਾ ਜਿਹੜਾ ਸ਼ਰੀਕ ਪੈਦਾ ਨਹੀਂ ਹੋਊਗਾ ਪੰਜਾਬ ਦੇ ਵਿੱਚ ਜੇ ਕੇਜਰੀਵਾਲ ਇਹਦੇ ਹੱਕ ਵਿੱਚ ਹੋ ਗਿਆ ਨਾ ਹੱਕ ਵਿੱਚ ਹੋਵੇ ਇਹਦਾ ਵਿਰੋਧ ਕਰੂਗਾ ਉਹਦਾ ਸ਼ਰੀਕ ਪੰਜਾਬ ਵਿੱਚ ਪੈਦਾ ਹੋਏ ਨਾ ਉਹ ਆਪ ਆਮ ਆਦਮੀ ਪਾਰਟੀ ਦਾ ਇੱਕ ਹੋਰ ਚੀਫ ਮਿਨਿਸਟਰ ਪੰਜਾਬ ਚ ਬਣ ਜਾਣਾ ਉਹ ਸ਼ਰੀਕ ਨਾ ਉਹਦਾ ਹੋਇਆ ਉਹਨੂੰ ਚੈਲੰਜ ਨਹੀਂ ਕਰੂਗਾ ਆਪ ਹੀ ਦਿੱਲੀ ਦੇ ਵਿੱਚ ਚੀਫ ਮਿਨਿਸਟਰ ਬਣਿਆ ਰਹਿਣਾ ਚਾਹੁੰਦਾ ਆ ਪੰਜਾਬ ਚ ਬਣਾਉਣਾ ਹੀ ਨਹੀਂ ਚਾਹੁੰਦਾ ਉਹ ਚੀਫ ਮਿਨਿਸਟਰ ਕਿਸੇ ਉਹ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਉਣਾ ਹੀ ਚਾਹੁੰਦਾ
ਕਿਉਂਕਿ
ਜੇ ਪੰਜਾਬ ਵਿੱਚ ਆਪ ਦੀ ਸਰਕਾਰ ਬਣ ਗਈ ਤਾਂ ਫਿਰ ਉਹਦਾ ਸ਼ਰੀਕ ਪੈਦਾ ਹੋ ਗਿਆ ਫਿਰ ਉਹਨੂੰ ਚੈਲੰਜ ਹੋਣ ਲੱਗ ਪੈਣਾ ਇੱਕ ਪਾਵਰ ਉਹਦੇ ਬਰਾਬਰ ਖੜੀ ਹੋ ਗਈ
ਬਰਾਬਰ ਕੀ ਵੱਡੀ
ਵਨ ਮੈਨ ਆਰਮੀ ਬਣਨਾ ਚਾਹੁੰਦਾ ਉਹ ਬਣ ਹਾਂਜੀ ਉਹ ਵਨ ਮੈਨ ਆਰਮੀ ਬਣਨਾ ਚਾਹੁੰਦਾ ਬਣ ਕੇ ਰਹੂਗਾ ਉਹਨੇ ਕਦੇ ਪੰਜਾਬ ਦੇ ਵਿੱਚ ਆਮ ਆਦਮੀ ਨੂੰ ਪ੍ਰਮੋਟ ਹੀ ਨਹੀਂ ਕਰਨਾ ਰੋਲੀ ਰੋਲੀ ਪਾਈ ਜਾਊਗੇ ਬਾਕੀ ਸਰਕਾਰਾਂ ਬਣਦੀਆਂ ਰਹਿਣੀਆਂ ਅੱਗੇ ਚੀਫ ਮਿਨਿਸਟਰ ਤੁਹਾਨੂੰ ਦੱਸਿਆ ਕਿਹਨੇ ਬਣਨਾ ਨੈਕਸਟ ਟਾਈਮ
ਸਹੀ ਪਕੜੇ ਆ ਸਹੀ ਪਕੜੇ ਆ ਤੇ ਦੂਜੀ ਗੱਲ ਹੈ ਜਿਹੜੇ ਮੇਰੇ ਹਿਸਾਬ ਨਾਲ ਇਹ ਬੀਜੇਪੀ ਦਾ ਵੀ ਬਹੁਤ ਵੱਡਾ ਬਲੰਡਰ ਹੈ ਇਹ ਇੱਦਾਂ ਦੀ ਜਿਹੜੀ ਗੱਲ ਹੈ ਵੀ ਜਿਹੜੇ ਨੌਜਵਾਨ ਹੈ ਉਹ ਵੀ ਹੁਣ ਇਹ ਸਮਝਦੇ ਵੀ ਪੰਜਾਬ ਨਾਲ ਧੱਕਾ ਕੀਤਾ ਜਾਂਦਾ ਹੈਗੇ ਇਹ ਵੀ ਆ ਵੀ ਉੱਥੋਂ ਬੈਠੇ ਕਾਨੂੰਨ ਘੜੀ ਜਾਂਦੇ ਨੇ ਆਹ ਕਰ ਦਿਓ ਆਹ ਕਰ ਦਿਓ ਅਤੇ ਇਨ ਦਾ ਐਂਡ ਇੰਪਲੀਮੈਂਟ ਕਿਨ ਕਰਨਾ ਆ ਅਮਰੀਕ ਭਾਜੀ ਜਿਹੜਾ ਮੈਂ ਇੱਕ ਗੱਲ ਪੋਜ਼ਿਟਿਵ ਹੀ ਦੱਸਣਾ ਚਾਹੁੰਦਾ ਕਿ ਇੱਕ ਪਿੰਡ ਨੇ ਤਜਰਬਾ ਕੀਤਾ ਹੁਣ ਮੈਨੂੰ ਪਿੰਡ ਦਾ ਨਾਮ ਨਹੀਂ ਯਾਦ ਮੈਂ ਰਾਤੀ ਰਿਪੋਰਟ ਪੜ੍ਹ ਰਿਹਾ ਸੀ ਉਹਨਾਂ ਨੇ ਨਾ ਗ੍ਰਾਂਟ ਮਿਲਦੀ ਆ ਵੈਸੇ 100 ਰੁਪਈਆ ਪਰ ਏਕੜ ਮਿਲਦਾ ਆ ਪਰਾਲੀ ਨਾ ਸਾੜਨ ਦਾ ਵੀ ਜੇ ਤੁਸੀਂ ਪਰਾਲੀ ਨਹੀਂ ਸਾੜਨੀ ਸਰਕਾਰ ਐਕਸਟਰਾ ਦਿੰਦੀ ਆ ਹੁਣ ਉਹਨਾਂ ਨੇ ਕੀ ਕੀਤਾ ਆ
ਕੋਈ
ਹਾਂ 100 ਰੁਪਈਆ ਕੁਇੰਟਲ
ਮਗਰ
ਕੁਇੰਟਲ ਮਗਰ ਪਤਾ ਨਹੀਂ ਖੇਤ ਮਗਰ ਆਈ ਐਮ ਨੋਟ ਸ਼ੋਰ ਤੇ ਉਹਨਾਂ ਨੇ ਕੀ ਕੀਤਾ ਆ ਵੀ ਪਿੰਡ ਵਾਲਿਆਂ ਨੇ ਕੋਈ ਇਹੋ ਜਿਹੀ ਗ੍ਰਾਂਟ ਔਰਗਨਾਈਜ਼ ਕਰਕੇ ਨਾ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਨੇ 200 ਰੁਪਈਆ ਦਿੱਤਾ ਆ ਖੇਤ ਮਗਰ ਆਈ ਐਮ ਨੋਟ ਸ਼ੋਰ ਮੈਨੂੰ ਪੂਰੀ ਰਿਪੋਰਟ ਤਾਂ ਨਹੀਂ ਪਤਾ ਪਰ ਉਹਨਾਂ ਨੇ ਇਨਸੈਂਟਿਵ ਦਿੱਤਾ ਆ ਕਿ ਜਿਹੜੇ ਦੋ ਖੇਤਾਂ ਵਾਲਿਆਂ ਲਈ ਹਜੇ ਵੱਡੇ ਖੇਤਾਂ ਵਾਲਿਆਂ ਲਈ ਨਹੀਂ ਤਜਰਬਾ ਕੀਤਾ ਵੀ ਉਹਨਾਂ ਨੂੰ ਇਨਸੈਂਟਿਵ ਦਿੱਤਾ ਆ ਵੀ ਜਿਹੜਾ ਨਹੀਂ ਸਾੜੂਗਾ ਉਹਨਾਂ ਨੂੰ ਵੱਧ ਪੈਸੇ ਦਿੱਤੇ ਜਾਣਗੇ ਸ਼ਾਇਦ ਕੁਇੰਟਲ ਮਗਰ ਆ ਪਤਾ ਨਹੀਂ ਕਿੰਨੇ ਮਗਰ ਹੈ ਨਾ ਅਤੇ ਨਾਲ ਦੀ ਨਾਲ ਹਾਂ ਉਹਨਾਂ ਨੂੰ ਨਹੀਂ ਸੌ ਨਹੀਂ ਮਤਲਬ ਖੇਤ ਮਗਰ ਨਹੀਂ ਕੁਇੰਟਲ ਮਗਰ ਹੈ ਪਰ ਨਾਲ ਦੀ ਨਾਲ ਉਹਨਾਂ ਨੂੰ ਮਸ਼ੀਨਰੀ ਜਿਹੜੀ ਆ ਉਹ ਵੀ ਪਿੰਡ ਵਾਲਿਆਂ ਨੇ ਸਾਂਝੀ ਲਈ ਆ ਜਿਹੜੀ ਮਲਚਿੰਗ ਮਸ਼ੀਨ ਹੈ ਨਾ ਉਹਨੂੰ ਕੁਤਰਾ ਕਰਨ ਦੀ ਮਸ਼ੀਨ ਹੈ ਉਹਨੂੰ ਮਤਲਬ ਛੋਟਾ ਕਰਨ ਦੀ ਕੱਟਣ ਦੀ ਮਸ਼ੀਨ ਹੈ ਅਤੇ ਉਹ ਤੋਂ ਬਾਅਦ ਜਿਹੜੀ ਕਣਕ ਬੀਜਣ ਦੀਆਂ ਡਰਿੱਲਾਂ ਡਰੁੱਲਾਂ ਉਹ ਸਾਰੀਆਂ ਉਸ ਗ੍ਰਾਂਟ ਦੇ ਵਿੱਚੋਂ ਲਈਆਂ ਨੇ ਅਤੇ ਉਹ ਕੋਲੋਂ ਪੈਸੇ ਦੇ ਰਹੇ ਨੇ ਅਤੇ ਜਿਹੜਾ ਇਹ ਵਰਤੂਗਾ ਟਕਨੀਕ ਇਹਨੂੰ ਵਰਤਣ ਦੀ ਉਹਨੂੰ ਪੈਸੇ ਵੀ ਦਿੱਤੇ ਜਾਣਗੇ 200 ਰੁਪਈਆ ਵਟ ਐਵਰ ਹੈ ਨਾ ਖੇਤ ਮਗਰ ਤੇਲ ਵੀ ਨਹੀਂ ਲਾਇਆ ਜਾਊਗਾ ਤੇਲ ਵੀ ਉਹਨਾਂ ਦਾ ਹੀ ਹੋਊਗਾ ਮਸ਼ੀਨਰੀ ਵੀ ਫਰੀ ਆ ਸੋ ਇਹੋ ਜਿਹੇ ਇਨਸੈਂਟਿਵ ਲੈ ਕੇ ਆ ਰਹੇ ਨੇ ਔਰ ਪਿੰਡ ਦੇ ਵਿੱਚ ਕਹਿੰਦੇ ਉਹ ਸਕੀਮ ਬੜੀ ਪਾਪੂਲਰ ਹੈ ਤੇ ਹੁਣ ਜਿਹੜੇ ਵੱਡੇ ਕਿਸਾਨ ਹੈ ਉਹ ਵੀ ਪਿੰਡ ਦੇ ਕਹਿ ਰਹੇ ਨੇ ਕਿ ਸਾਨੂੰ ਵੀ ਇਹ ਦਿਓ ਕਿਉਂਕਿ ਉਹਨਾਂ ਨੇ ਲਿਮਿਟ ਰੱਖੀ ਸੀ ਦੋ ਖੇਤਾਂ ਵਾਲਿਆਂ ਲਈ ਛੋਟੇ ਕਿਸਾਨ ਦੇ ਲਈ ਤੇ ਹੁਣ ਉਹ ਅਗਲੇ ਸਾਲ ਕਹਿੰਦੇ ਵੀ ਅਸੀਂ ਵੱਡੇ ਕਿਸਾਨਾਂ ਨੂੰ ਵੀ ਇਹ ਫੈਸਿਲਿਟੀ ਪਿੰਡ ਵਾਲੇ ਦੇਵਾਂਗੇ ਉਹਨਾਂ ਨੇ ਕੋਆਪਰੇਟਿਵ ਜਿਹਾ ਬਣਾ ਕੇ ਨਾ ਉਹਨਾਂ ਨੇ ਸਾਰੀ ਮਸ਼ੀਨਰੀ ਲਈ ਆ ਉਸ ਗ੍ਰਾਂਟ ਦੇ ਹੇਠਾਂ ਸੋ ਉਹ ਇੱਕ ਬਹੁਤ ਵਧੀਆ ਸਫਲ ਤਜਰਬਾ ਕਹਿੰਦੇ ਰਿਹਾ ਇਸ ਸਾਲ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਉਹਨੂੰ ਐਕਸਪੈਂਡ ਕੀਤਾ ਜਾਊਗਾ ਸੋ ਇਹੋ ਜਿਹੀਆਂ ਪੋਜ਼ਿਟਿਵ ਸਟੋਰੀਆਂ ਵੀ ਆ ਰਹੀਆਂ ਨੇ ਪਰ ਜੇ ਹੁਣ ਕੰਮ ਮੁਕਾਉਣਾ ਆ ਦੇਖੋ ਇਹਦੇ ਵਿੱਚ ਅਸੀਂ ਕਿਸਾਨਾਂ ਨੂੰ ਵੀ ਕਲੀਨ ਚਿੱਟ ਨਹੀਂ ਦਿੰਦੇ ਹੈਗੇ ਲੋਕ ਕੋਆਪਰੇਟ ਨਹੀਂ ਕਰਦੇ ਹੈਗੇ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਸਾਰੇ ਡਿਪਾਰਟਮੈਂਟਾਂ ਨਾਲ ਲੋਕ ਕੋਆਪਰੇਟ ਨਹੀਂ ਕਰਦੇ ਫਿਰ ਫੋਟੋਆਂ ਖਿੱਚ ਖਿੱਚ ਕੇ ਜਦੋਂ ਵੈਬਸਾਈਟਾਂ 'ਤੇ ਪੈਂਦੀਆਂ ਨੇ ਸੋਸ਼ਲ ਮੀਡੀਆ ਫਿਰ ਸਾਨੂੰ ਲੱਗਦਾ ਗੁੱਸਾ ਪਰ ਲੋਕ ਸਾਡੇ ਕਈ ਇਲਤਾਂ ਕਰਦੇ ਨੇ ਗੋਰੇ ਵੀ ਕਰਦੇ ਨੇ ਸਾਡੇ ਵੀ ਕਰਦੇ ਨੇ ਉਹ ਮਤਲਬ ਹਰ ਥਾਂ ਜਿਹੜੇ ਹਰ ਇੰਡਸਟਰੀ ਦੇ ਵਿੱਚ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਕਿ ਮਤਲਬ ਫਿਰ ਕੇਅਰ ਨਹੀਂ ਕਰਦੇ ਬਾਕੀ ਬੰਦੇ ਕੇਅਰ ਕਰ ਲੈਂਦੇ ਉਹ ਕਰਦੇ ਨਹੀਂ ਹੈਗੇ ਸੋ ਇਹ ਇੱਕ ਸਮੱਸਿਆ ਆ ਸੋ ਅਮਰੀਕ ਭਾਅ ਜੀ ਹੁਣ ਜਿਹੜਾ ਅਗਲਾ ਟੌਪਿਕ ਹੈ ਉਹ ਆਪਾਂ ਗੱਲ ਕਰਨੀ ਜਿਹੜਾ ਆਪਾਂ ਪਹਿਲਾਂ ਵੀ ਕੀਤੀ ਸੀ ਸ਼ਰਾਬ ਦੀ ਵਿਆਹਾਂ ਸ਼ਾਦੀਆਂ ਦੇ ਵਿੱਚ ਸ਼ਰਾਬ ਬਹੁਤ ਚੱਲਦੀ ਆ ਮਹਿੰਗੀ ਤੋਂ ਮਹਿੰਗੀ ਚੱਲਦੀ ਆ ਵੱਡੀ ਤੋਂ ਵੱਡੀ ਚੱਲਦੀ ਹੈ ਜ਼ਿਆਦਾ ਤੋਂ ਜ਼ਿਆਦਾ ਚੱਲਦੀ ਆ ਠੀਕ ਹੈ ਵਿਦੇਸ਼ਾਂ ਦੇ ਵਿੱਚ ਹੈਗੀ ਆ ਇਹ ਜਿਹੜਾ ਕਲਚਰ ਹੈ ਸ਼ਰਾਬ ਪੀਣ ਦਾ ਵੈਸੇ ਮੈਂ ਦੱਸਦਾ ਕਿ ਪੰਜਾਬ ਦੇ ਵਿੱਚ ਵਿਆਹਾਂ ਦੇ ਵਿੱਚ ਸ਼ਰਾਬ ਪੀਂਦੇ ਸੀਗੇ ਔਰ ਜਦੋਂ ਸਾਡੇ ਜ਼ਮਾਨੇ ਦੇ ਵਿੱਚ ਕੀ ਅਸੀਂ ਛੋਟੇ ਹੁੰਦੇ ਸੀ ਬਰਾਤਾਂ 'ਤੇ ਜਾਂਦੇ ਸੀ ਤਾਂ ਡੇਰੇ ਦੇ ਉੱਤੇ ਜਿੱਥੇ ਬਰਾਤ ਉਤਰੀ ਹੁੰਦੀ ਸੀ ਲਾਵਾਂ ਤੋਂ ਬਾਅਦ ਲਾਵਾਂ ਹੋਣ ਤੋਂ ਬਾਅਦ ਰੋਟੀ ਤੋਂ ਪਹਿਲਾਂ 3 ਵਜੇ ਰੋਟੀ ਹੁੰਦੀ ਸੀ 12 ਵਜੇ ਲਾਵਾਂ ਖਤਮ ਹੋ ਜਾਂਦੀਆਂ 2-3 ਘੰਟੇ ਜਿਹੜੇ ਆ ਫਿਰ ਉੱਥੇ ਸ਼ਰਾਬ ਵਰਤਾਈ ਜਾਂਦੀ ਸੀ ਬਰਾਤ ਨੂੰ ਬਰਾਤੀ ਸ਼ਰਾਬ ਪੀ ਲੈਂਦੇ ਸੀ
ਨਹੀਂ ਅਮਦੀਪ ਤੁਹਾਡੇ ਟਾਈਮ ਵਿੱਚ ਸ਼ਰਾਬ ਵਰਤਾਈ ਜਾਂਦੀ ਹੋਊਗੀ ਮੈਂ 60 ਦੀ ਗੱਲ ਸੁਣਾਉਣਾ ਪਹਿਲਾਂ ਮੇਰੀ ਗੱਲ ਸੁਣ ਲਓ ਫਿਰ ਤੁਸੀਂ ਆਪਣੀ ਗੱਲ ਸੁਣਾਓ 60 ਦੇ ਵਿੱਚ 62 ਤੋਂ ਲੈ ਕੇ 69 ਜਾਂ 72 ਤੱਕ ਹਾਲਾਤ ਇੱਦਾਂ ਦੇ ਹੁੰਦੇ ਸੀ ਕਿ ਜਦੋਂ ਬਰਾਤ ਜਾਂਦੀ ਸੀ ਨਾ ਉਹ ਬਰਾਤ ਦੇ ਜਿਹੜੇ ਬਰਾਤੀ ਹੁੰਦੇ ਸੀ ਲਾਵਾਂ ਤੋਂ ਬਾਅਦ ਜਾਂ ਥੋੜੇ ਜਿਹੇ ਲਾਵਾਂ ਤੋਂ ਪਹਿਲਾਂ ਵੀ ਕਈ ਉਹ ਲੁਕ ਛੁਪ ਕੇ ਠੇਕੇ ਨੂੰ ਜਾਂਦੇ ਹੁੰਦੇ ਸੀ ਠੇਕੇ ਹੁੰਦੇ ਸੀ ਪਿੰਡਾਂ ਦੀ ਦੇਸੀ ਸ਼ਰਾਬ ਦੇ ਉਹਦੇ ਵਿੱਚ ਲੁਕ ਕੇ ਜਾ ਕੇ ਸ਼ਰਾਬ ਪੀਂਦੇ ਹੁੰਦੇ ਉਦੋਂ ਸ਼ਰਾਬ ਨਹੀਂ ਪਿੰਡ ਦੇ ਵਿੱਚ ਬਰਾਤੀਆਂ ਲਈ ਬਹੁਤ ਮਾੜੀ ਸਮਝੀ ਜਾਂਦੀ ਸੀ ਸ਼ਰਾਬ ਸ਼ਰਾਬੀ ਬਰਾਤੀ ਜਿਹੜੇ ਨਾ ਉਹਨਾਂ ਦਾ ਸਤਿਕਾਰ ਬਹੁਤ ਹੁੰਦਾ ਸੀ ਪਿੰਡ ਦੇ ਵਿੱਚ ਉਹ ਪ੍ਰਾਹੁਣੇ ਹੁੰਦੇ ਸੀ ਪਿੰਡ ਦੇ ਜਾਣੀ ਪਤਵੰਤੇ ਹੁੰਦੇ ਸੀ ਜਿਹੜੇ ਬਰਾਤ ਲੈ ਕੇ ਗਏ ਹੁੰਦੇ ਸੀ ਉਹ ਚੋਰੀ ਜਾ ਕੇ ਠੇਕੇ ਵਿੱਚ ਸ਼ਰਾਬ ਪੀਂਦੇ ਹੁੰਦੇ ਲੋਕੇ ਕਿਸੇ ਨੂੰ ਪਤਾ ਨਾ ਲੱਗੇ ਕਿ ਸ਼ਰਾਬ ਪੀ ਕੇ ਆਏ ਆ ਤਾਂ ਦੁਪਹਿਰ ਦੀ ਰੋਟੀ ਤੋਂ ਬਾਅਦ ਵੀ ਕਈ ਚੋਰੀ ਸ਼ਰਾਬ ਪੀ ਕੇ ਆ ਜਾਂਦੇ ਹੁੰਦੇ ਸੀ ਉਹ ਵਰਤਦੀ ਨਹੀਂ ਹੁੰਦੀ ਸੀ ਉਦੋਂ ਤਾਂ ਚੋਰੀ ਛੱਪੇ ਪੀਂਦੇ ਹੁੰਦੇ ਸੀ ਤੁਹਾਡੇ ਹਾਂਜੀ ਚੋਰੀ ਛੱਪੇ ਪੀ ਕੇ ਆ ਜਾਂਦੇ ਉਹ ਉਦੋਂ ਇਹ ਸੀ ਜਿਹੜਾ ਸ਼ਰਾਬ ਨਹੀਂ ਪੀਂਦਾ ਸੀ ਉਹਦਾ ਸਰਕਾਰ ਹੁੰਦਾ ਸੀ ਬਰਾਤਾਂ ਦੇ ਵਿੱਚ ਹੁਣ ਤਾਂ ਜਿਸ ਬਰਾਤ ਦੇ ਵਿੱਚ ਸ਼ਰਾਬ ਵਰਤਾਈ ਨਾ ਜਾਵੇ ਜਾਂ ਜਿਸ ਵਿਆਹ ਦੇ ਵਿੱਚ ਸ਼ਰਾਬ ਵਰਤਾਈ ਨਾ ਜਾਵੇ ਜਿਹੜਾ ਸ਼ਰਾਬ ਨਾ ਪੀਵੇ ਉਹ ਜਾਹਲ ਸਮਝਿਆ ਜਾਂਦਾ ਇਹ ਤਾਂ ਸਦਾਈ ਆ ਇਹ ਤਾਂ ਜਣੀ ਜਿੱਦਾਂ
ਮਾੜੇ ਘਰ ਦਾ
ਚੰਗਾ ਨਹੀਂ ਹੈ ਜਿੱਦਾਂ ਹਨਾ ਆਪਾਂ ਜੀ ਮਾੜੇ ਘਰ ਦਾ ਵੀ ਸ਼ਰੀਫ ਬਹੁਤ ਆ ਜਿਹੜਾ ਸ਼ਰਾਬ ਪੀਂਦਾ ਹੈ ਨਾ ਸ਼ਰਾਬ ਨਹੀਂ ਪੀਂਦਾ
ਤੇ ਬਾਕੀ ਫਿਰ ਘਰੇ ਆ ਕੇ ਕਿਸੇ ਨੂੰ ਮਤਲਬ ਦੋ ਚੌ ਨੂੰ ਜਿਹੜੀ ਪਿਲਾ ਦੇਣੀ ਆ ਸ਼ਾਮ ਜੇ ਨੂੰ ਜਾਂ ਉਹ ਇੰਨਾ ਕੁ ਹੁੰਦਾ ਸੀਗਾ ਸੋ ਸ਼ਰਾਬ ਦਾ ਜਿਹੜਾ ਚਲੋ ਐਨੀਵੇ ਇਹਦਾ ਪ੍ਰਮੋਟ ਕੀਤਾ ਗਿਆ ਡਾਕਟਰਾਂ ਨੂੰ ਕਹਿ ਕਹਿ ਕੇ ਦੋ ਪੈਗ ਜੀ ਵਾਈਨ ਦੇ ਲਾਇਆ ਕਰੋ, ਐਲਕੋਹੋਲ ਸਿਹਤ ਲਈ ਚੰਗੀ ਹੈ। ਮਤਲਬ ਜਦੋਂ ਡਾਕਟਰ ਵੀ ਕਹਿਣ ਲੱਗ ਪੈਣਾ, ਅਤੇ ਕਿਉਂਕਿ ਹੁਣ ਦੇਖੋ ਸਰਕਾਰਾਂ ਨੂੰ ਰੈਵਨਿਊ ਜਾਂਦਾ, ਬਹੁਤ ਪੈਸਾ ਜਾਂਦਾ, ਅਰਬਾਂ ਖਰਬਾਂ ਜਾਂਦਾ, ਹੁਣ ਵੀ ਹੈ। ਅੱਜ ਵੀ ਸਵੇਰੇ ਪ੍ਰੋਗਰਾਮ ਇੱਥੋਂ ਹੀ ਸ਼ੁਰੂ ਕੀਤਾ ਸੀ ਕਿ ਦੁਨੀਆਂ ਨੂੰ ਖੁਸ਼ੀ ਇਸ ਗੱਲ ਦੀ ਹੋ ਰਹੀ ਹੈ ਕਿ ਸਾਨੂੰ ਖੁੱਲ੍ਹ ਕੇ ਸ਼ਰਾਬ ਪੱਬਾਂ 'ਚ ਪੀਣੀ ਮਿਲਦੀ ਆ, ਇਸ ਗੱਲ ਦੀ ਖੁਸ਼ੀ ਹੋ ਰਹੀ ਹੈ। ਮਤਲਬ ਸਰਕਾਰ ਉਹਨੂੰ ਪ੍ਰਮੋਟ ਕਰ ਰਹੀ ਹੈ, ਠੀਕ ਹੈ। ਪੰਜਾਬ ਦੇ ਵਿੱਚ ਗੁਰੂ ਘਰ ਨਹੀਂ ਖੋਲ੍ਹੇ, ਧਾਰਮਿਕ ਸਥਾਨ ਨਹੀਂ ਖੋਲ੍ਹੇ, ਬਿਜ਼ਨਸ ਨਹੀਂ ਖੋਲ੍ਹੇ, ਠੇਕੇ ਖੋਲ੍ਹ ਦਿੱਤੇ ਗਏ ਕਿਉਂਕਿ ਪੈਸਾ ਆਉਂਦਾ
ਠੇਕੇ ਖੋਲ੍ਹ,
ਹੈ ਨਾ। ਸੋ ਇਹ ਇਹ
ਹੁਣ ਤੁਸੀਂ ਆਪਣੀ ਜਿਹੜੀ ਓਰੀਜਨਲ ਟਾਕ ਹੈ ਨਾ ਉਹਦੇ ਉੱਤੇ ਆਓ।
ਹਾਂ, ਟ੍ਰੈਂਡ ਇਹ ਚੱਲ ਰਿਹਾ, ਪਰ ਹੁਣ ਪਿੱਛੇ ਜੇ ਕੀ ਹੋ ਰਿਹਾ ਹੈ ਕਿ ਜਿਹੜਾ ਵਿਦੇਸ਼ਾਂ ਦੇ ਵਿੱਚ ਖਾਸ ਕਰਕੇ ਇੰਗਲੈਂਡ ਤੋਂ ਜਿਹੜਾ ਸਾਡਾ ਭਾਈਚਾਰਾ ਉੱਥੇ ਬਹੁਤ ਦੇਰ ਦਾ ਗਿਆ, 40ਵੇਂ 50ਵਾਂ 60ਵਿਆਂ ਦਾ, ਉੱਥੋਂ ਇਹ ਆ ਰਹੀ ਸੀਗੀ ਖਬਰਾਂ ਸੁਣਨ ਨੂੰ ਆ ਰਹੀਆਂ ਸੀਗੀਆਂ ਕਿ ਔਰਤਾਂ ਵੀ ਪਿਓ ਪੀਂਦੀਆਂ। ਸਾਨੂੰ ਯਕੀਨ ਨਹੀਂ ਸੀ ਹੁੰਦਾ ਕਿ ਔਰਤਾਂ ਵੀ ਸ਼ਰਾਬ ਪੀਂਦੀਆਂ, ਉਹ ਵੀ ਲੋਕ ਛਿੱਪੇ ਘਰ ਪੈਗ ਲਾਉਂਦੀਆਂ ਸੀ ਜਾਂ ਕਿੱਦਾਂ ਪਾਰਟੀਆਂ 'ਤੇ ਜਾਣਾ ਜਾਂ ਕਿੱਦਾਂ ਕਰਨਾ। ਪਰ ਹੁਣ ਲੇਟਲੀ ਪਿਛਲੇ 5-7 ਸਾਲ ਤੋਂ ਇਹ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ ਕਿ ਹੁਣ ਵਿਆਹ ਦੇ ਵਿੱਚ ਹੀ ਉਹਨਾਂ ਦੇ ਟੇਬਲਾਂ ਦੇ ਉੱਤੇ ਵਾਈਨ ਚੱਲ ਰਹੀ ਹੁੰਦੀ ਆ, ਸ਼ਰੇਆਮ ਵਾਈਨ ਚੱਲ ਰਹੀ ਹੁੰਦੀ ਆ, ਅਤੇ ਹੁਣ ਜਿਹੜੀ ਆ ਹਲਕੀ ਹਲਕੀ ਜਿਹੜੀ ਪੱਕੀ ਸ਼ਰਾਬ ਵੀ ਆ ਉਹਦੇ ਪੈਗ ਵੀ ਸ਼ਰੇਆਮ ਹੋਣ ਲੱਗ ਪਏ ਆ, ਔਰਤਾਂ ਦੇ ਵਿੱਚ ਪ੍ਰਚਲਿਤ ਹੋਣ ਲੱਗ ਪਿਆ ਇਹ ਕੰਮ। ਤਾਂ ਜਿੱਥੇ ਇੱਕ ਸਟੇਜ ਸੀ ਕਿ ਬੰਦਿਆਂ ਦਾ ਪੀਣਾ ਵੀ ਮਾੜਾ ਸਮਝਿਆ ਜਾਂਦਾ ਸੀ, ਔਰਤਾਂ ਦਾ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਇਹ ਗੱਲ ਹੋ ਸਕਦੀ ਆ, ਉਹ ਵੀ ਹੁਣ ਦੇਖਣ ਨੂੰ ਮਿਲ ਰਹੀ ਆ ਕਿ ਵਾਈਨ ਨੂੰ ਤਾਂ ਇੱਦਾਂ ਸਾਰੇ ਕਹਿੰਦੇ ਆ ਵੀ ਇਹ ਤਾਂ ਹੈ ਕੁਛ ਨਹੀਂ, ਇਹ ਤਾਂ ਅੰਗੂਰ ਹੀ ਆ ਬਸ, ਅਤੇ ਅੰਗੂਰਾਂ ਦਾ ਰਸ ਹੀ ਆ ਬਸ, ਥੱਲੇ ਅੱਗੇ ਬਾਲੀ ਹੋਈ ਆ। ਅੰਗੂਰਾਂ ਦੀ ਗੱਲ ਕਰੀਏ ਤਾਂ ਉੱਧਰ ਮੌਲੀ ਭੈਣ ਜੀ ਦੇ ਸਰੂਪ ਚੌਲ ਭਾਜੀ ਵੀ ਆ ਗਏ ਨੇ ਅੰਗੂਰਾਂ ਦੇ ਦੇਸ਼ 'ਚੋਂ, ਉਹਨਾਂ ਦੀ ਬਹੁਤ ਵੱਡੇ ਵੱਡੀਆਂ ਵਾਈਨਯਾਰਡ ਨੇ, ਅਤੇ ਸਵਾਗਤ ਹੈ ਤੁਹਾਡਾ। ਅਤੇ ਅਮਰੀਕ ਭਾਜੀ ਇਹ ਜਿਹੜਾ ਟ੍ਰੈਂਡ ਹੈ ਇੰਗਲੈਂਡ ਤੋਂ ਜ਼ਿਆਦਾ ਸ਼ੁਰੂ ਹੋਇਆ, ਹੁਣ ਕਨੇਡਾ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ ਹੁਣ ਕਾਫੀ ਫੈਲ ਰਿਹਾ ਹੈ, ਅਤੇ ਉੱਥੇ ਹੀ ਨਹੀਂ ਹੁਣ ਸੁਣਿਆ ਵੀ ਇੰਡੀਆ ਦੇ ਵਿੱਚ ਵੀ ਇਹ ਚੱਲਣ ਲੱਗ ਪਿਆ ਇਹ ਟ੍ਰੈਂਡ। ਅਤੇ
ਜਿਹੜਾ ਤੁਸੀਂ ਕਹਿੰਦੇ ਆਸਟ੍ਰੇਲੀਆ 'ਚ ਲੱਗ ਗਈਆਂ ਥੋੜੀਆਂ ਬਹੁਤੀਆਂ,
ਆਸਟ੍ਰੇਲੀਆ 'ਚ ਨਹੀਂ ਇੰਨਾ ਨਹੀਂ ਹੈਗਾ, ਆਸਟ੍ਰੇਲੀਆ ਦੇ ਵਿੱਚ ਹਜੇ ਬਚਾਅ ਆ, ਕਿਤੇ ਬਾਹਰੋਂ ਜਿਹੜੇ ਕੋਈ ਆਉਂਦੇ ਜਿੱਦਾਂ ਹੁਣ ਵਿਆਹਾਂ 'ਤੇ ਆਉਂਦੇ ਨਾ ਇੰਗਲੈਂਡ ਕਨੇਡਾ ਅਮਰੀਕਾ ਤੋਂ, ਉਹ ਆ ਕੇ ਮਾੜਾ ਮੋਟਾ ਕਰ ਲਈਏ, ਪਰ ਉਹ ਵੀ ਹੁਣ ਉਹ ਸ਼ਰੇਆਮ ਨਹੀਂ ਹਜੇ ਚੱਲਿਆ ਕੰਮ ਮੈਨੂੰ ਲੱਗਦਾ ਆ, ਕਿਉਂਕਿ ਮੈਂ ਨਹੀਂ ਹਜੇ ਤੱਕ, ਮੈਂ ਕਾਫੀ ਵਿਆਹ ਅਟੈਂਡ ਕਰਦਾ ਕੀਤੇ ਵੀ ਆ, ਪਰ ਮੈਂ ਸ਼ਰੇਆਮ ਲੇਡੀਜ਼ ਪੀਂਦੀਆਂ ਨਹੀਂ ਦੇਖੀਆਂ ਪਾਰਟੀਆਂ ਦੇ ਵਿੱਚ ਟੇਬਲ ਦੇ ਵਿੱਚ। ਪਰ ਜੇ ਹਿਸਾਬ ਨਾਲ ਭਾਜੀ ਗਿੱਧਾ ਪੈ ਰਿਹਾ ਹੁੰਦਾ ਮੈਨੂੰ ਕਈ ਵਾਰੀ ਸ਼ੱਕ ਪੈ ਜਾਂਦਾ ਆ।
ਅੱਗੇ ਪਤਾ ਕੀ ਹੁੰਦਾ ਹੁੰਦਾ ਸੀ ਜਿਹੜਾ ਜਿਹੜਾ ਨਾ ਅੱਗੇ ਇੱਥੇ ਵਿਆਹਾਂ ਦੇ ਆਸਟ੍ਰੇਲੀਆ ਦੇ ਵਿੱਚ ਵੀ ਜਾਂ ਇੰਗਲੈਂਡ ਦੇ ਵਿੱਚ ਵੀ ਜਾਂ ਪੰਜਾਬ ਦੇ ਵਿੱਚ ਵੀ ਜਿਹੜਾ ਇੱਕ ਲਾਈਟ ਸੰਗੀਤ ਚੱਲਦਾ ਹੁੰਦਾ ਸੀ, ਜਿੱਦਾਂ ਸੰਗੀਤ ਨਹੀਂ ਸੰਗੀਤ ਨਾਈਟ ਹੁੰਦੀ ਸੀ, ਔਰਤਾਂ ਸੰਗੀਤ ਨੱਚਦੀਆਂ ਹੁੰਦੀਆਂ ਸੀ
ਜਾਂ
ਆਪਣੇ ਡਾਂਸ ਵਿੱਚ ਭਾਗ ਲੈਂਦੀਆਂ ਸੀ, ਭੰਗੜੇ ਨਹੀਂ ਉਹ ਕੀ ਹੁੰਦਾ ਲੇਡੀ ਸੰਗੀਤ ਜਿਹੜਾ ਹੁੰਦਾ ਸੀ ਉਹ ਲਾਈਟ ਲਾਈਟ ਹੁੰਦਾ ਸੀ ਬਹੁਤ, ਉਹਦੇ ਵਿੱਚ ਲਾਈਟ ਸੋਫਟਨੈਟ ਬਹੁਤ ਹੁੰਦੀ, ਸੋਫਟਨੈਸ ਬਹੁਤ ਹੁੰਦੀ ਸੀ। ਤੇ ਏਦਾਂ ਹੀ ਇਹ ਟ੍ਰੈਂਡ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਇਆ, ਸੋਫਟਨੈਸ ਸੀ ਪਹਿਲਾਂ ਵਿੱਚ ਘਰਾਂ ਦੇ ਵਿੱਚ ਇੱਦਾਂ ਲੇਡੀ ਸੰਗੀਤ ਹੁੰਦੇ ਸੀ, ਸਿਰਫ ਲੇਡੀਜ਼ ਚਾਨੀਆਂ ਹੁੰਦੀਆਂ ਸੀ, ਤੇ ਇਹ ਫਿਰ ਸੋਫਟਨੈਸ ਜਿਹੜੀ ਆ ਤੁਹਾਨੂੰ ਪਾਰਟੀਆਂ ਦੇ ਵਿੱਚ ਦਿਖਾਈ ਦਿੰਦੀ ਸੀ, ਜਿਹੜਾ ਡਾਂਸ ਵੀ ਹੁੰਦਾ ਸੀ ਸੋਫਟ ਹੁੰਦਾ ਸੀ ਪਹਿਲਾਂ ਬਹੁਤ ਜ਼ਿਆਦਾ, ਕਿ ਜਿਹੜਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਐਕਸੈਪਟੇਬਲ ਹੁੰਦਾ ਸੀ, ਜਿਹਨੂੰ ਤੁਸੀਂ ਐਕਸੈਪਟ ਕਰ ਸਕਦੇ ਹਾਂ ਸੋਫਟ ਸੋਫਟ ਜਿਹਾ, ਹੈ ਨਾ। ਤੇ ਅੱਜ ਕੱਲ੍ਹ ਮੇਰੇ ਖਿਆਲ ਦੇ ਵਿੱਚ ਤੁਸੀਂ ਵੀ ਗੱਲ ਕਰ ਰਹੇ ਸੀ ਤਾਂ ਉੱਧਰ ਰਿੱਕੀ ਵੀ ਕਈ ਵਾਰ ਗੱਲ, ਉਹ ਰਿੱਕੀ ਦਾ ਹਾਲੇ 11 ਸਾਲ ਦਾ, ਪਰ ਇੱਦਾਂ ਦੇ ਮਾਮਲੇ 'ਚ ਦਖਲ ਬਹੁਤ ਦਿੰਦਾ ਉਹ, ਜਿੱਦਾਂ ਦੇ ਡਾਂਸ ਡੂੰਸ ਦੇ ਵਿੱਚ ਜਾਂ ਹੋਰ ਜਿੰਨੇ ਵੀ ਸਮਾਜਿਕ ਮਾਮਲੇ ਹੁੰਦੇ ਨਾ, ਉਹ ਜਿੰਨੀਆਂ ਮਰਜ਼ੀ ਉਹ ਤੋਂ ਗੱਲਾਂ ਸੁਣ ਲਾ ਪਤਾ ਨਹੀਂ ਕਿੱਥੋਂ ਸਿੱਖਦਾ ਉਹ।
ਨਹੀਂ ਨਹੀਂ ਉਹ ਇੰਗਲੈਂਡ ਰਹਿਣ ਵਾਲਾ ਹੈ, ਇੰਗਲੈਂਡ ਤਾਂ ਫੇਰ ਉਹ ਤੋਂ ਨਹੀਂ ਪੁੱਛਿਆ ਵੀ ਤੁਸੀਂ ਜਦ ਗੱਲਬਾਤ ਕੀਤੀ ਵੀ ਇੰਗਲੈਂਡ 'ਚ ਕੀ ਸੀ ਨਾ।
ਨਹੀਂ ਉਹ ਤੋਂ ਵੀ ਪੁੱਛਿਆ ਸੀ ਮਾੜਾ ਜਿਹਾ ਪਹਿਲਾਂ ਨਾ, ਹੁਣ ਜਿਹੜਾ ਡਾਂਸ ਨਹੀਂ ਹੁੰਦਾ ਹੁਣ ਤਾਂ, ਅਮਦੀਪ ਮੇਰੇ ਖਿਆਲ ਦੇ ਵਿੱਚ ਤੁਸੀਂ ਵੀ ਦੱਸ ਰਹੇ ਸੀ ਹੁਣ ਧਮੱਚੜ ਹੁੰਦਾ,
ਧਮੱਚੜ ਪੈਂਦਾ, ਬਿਲਕੁਲ ਧਮੱਚੜ ਪੈਂਦਾ,
ਧਮੱਚੜ ਪੈਂਦਾ ਹੁਣ ਜਿਹੜੇ ਡਾਂਸ ਵਗੈਰਾ ਹੁੰਦੇ ਨਾ ਉਹਦੇ ਵਿੱਚ ਇੰਨੀ ਐਗਰੈਸਿਵਨੈਸ ਹੁੰਦੀ ਆ, ਇੰਨੇ ਜ਼ੋਰ ਜ਼ੋਰ ਦੇ ਨਾਲ ਡਾਂਸ ਕਰਦੇ, ਉਹਨਾਂ ਦੇ ਐਕਸ਼ਨ ਇੱਦਾਂ ਦੇ ਹੁੰਦੇ ਆ, ਕਈ ਐਕਸ਼ਨ ਐਕਸੈਪਟੇਬਲ ਹੀ ਨਹੀਂ ਹੁੰਦੇ ਉਹਨੂੰ, ਕਈ ਐਕਸੈਪਟ ਹੁੰਦੇ ਵੀ ਆ ਜਿਹੜੇ ਸੌਫਟ ਹੁੰਦੇ ਆ। ਹੁਣ ਡਾਂਸ ਜਿਹੜਾ ਉਹ ਧਮੱਚੜ ਵੱਲ ਨੂੰ ਜਾ ਰਿਹਾ, ਪਰ ਧਮੱਚੜ ਮਚਾਉਣ ਦੇ ਲਈ ਨਾ ਉਹ ਆਮ ਖੁਰਾਕ ਨਾ ਨਹੀਂ ਧਮੱਚੜ ਮੱਚਦਾ, ਪਕੌੜੇ ਖਾ ਕੇ ਜਾਂ ਸਮੋਸੇ ਖਾ ਕੇ ਨਹੀਂ ਧਮੱਚੜ ਮੱਚਦਾ, ਉਹ ਵਾਈਨ ਪੀ ਕੇ ਜਾਂ ਸ਼ਰਾਬ ਪੀ ਕੇ ਹੀ ਮਚਾਇਆ ਜਾ ਸਕਦਾ, ਉੱਦਾਂ ਹੁੰਦਾ ਵੀ ਆ। ਜਿਸ ਵੇਲੇ ਸ਼ਰਾਬ ਪੀ ਲੈਂਦੇ ਨਾ ਫਿਰ ਮੱਛਰ ਬਹੁਤ ਮੱਚਦਾ ਆ, ਤੁਸੀਂ ਨੀ ਮਹਿਸੂਸ ਕੀਤਾ ਪਾਰਟੀਆਂ ਦੇ ਵਿੱਚ ਇੱਦਾਂ?
ਨਹੀਂ ਕੀਤਾ, ਮੈਂ ਤੁਹਾਨੂੰ ਦੱਸੀ ਤਾਂ ਜਾਂਦਾ ਵੀ ਜਿਹੜਾ ਡਾਂਸ ਹੁੰਦਾ ਨਾ, ਜਿਹੜਾ ਨੱਚਣਾ ਹੁੰਦਾ, ਉਹ ਹੁੰਦਾ ਵੱਧ ਤੋਂ ਵੱਧ 10 ਮਿੰਟ ਜਾਂ 12 ਕੁ ਮਿੰਟ ਹੀ ਨੱਚ ਹੁੰਦਾ, ਜੇ ਨੋਰਮਲ ਖੁਸ਼ੀ ਨਾਲ ਨੱਚਣਾ ਹੋਵੇ। ਠੀਕ ਹੈ, ਇੰਨਾ ਕੁ ਹੁੰਦਾ ਨਾ ਕੋਈ ਵੀ।
ਹਾਂਜੀ ਹਾਂਜੀ, ਮੈਂ ਜਿੱਦਾਂ ਸੀ, ਮੈਂ ਜਿੱਦਾਂ ਖੁਸ਼ੀ ਦੀ ਗੱਲ ਸੁਣ ਲਓ, ਜਿੱਦਾਂ ਅਸੀਂ ਤੁਹਾਡੇ ਗਏ ਸੀਗੇ, ਉੱਥੇ ਵੀ ਮੈਂ ਨੱਚਦੇ ਬੰਦੇ ਦੇਖੇ, ਤੁਸੀਂ ਵੀ ਨੱਚਦੇ ਸੀ, 10 ਕੁ ਮਿੰਟ ਨੱਚੇ ਸੀ, ਇਹਦਾ ਮਤਲਬ ਤੁਸੀਂ ਧਮੱਚਣ ਨੀ ਪਾਇਆ ਸੀ ਨਾ ਉੱਥੇ, ਤੁਹਾਡੇ ਪਾਰਟੀ ਤੇ ਵੀ ਗਏ ਸੀ ਆਪਾਂ, ਤੁਹਾਡੀ ਪਾਰਟੀ ਵਿੱਚ ਡਾਂਸ ਹੋਇਆ ਸੀ ਥੋੜਾ ਜਿਹਾ, ਪਰ ਇੰਨਾ ਨੀ ਸੀ, ਧਮੱਚਣ ਨੀ ਸੀ, ਉਹ ਡਾਂਸ ਹੀ ਸੀਗਾ, ਇੰਨਾ ਹੋਣਾ ਵੀ ਚਾਹੀਦਾ, ਖੁਸ਼ੀ ਹੋਣੀ ਵੀ ਚਾਹੀਦੀ ਆ। ਜਿਸ ਵੇਲੇ ਵੱਧ ਤੋਂ ਵੱਧ ਧਮੱਚਣ ਪੈਣ ਲੱਗ ਪਵੇ, ਫਿਰ ਜਿੱਥੇ ਧਰਤੀ ਹਿੱਲਣ ਲੱਗ ਪਵੇ ਨਾ, ਉਹ ਫਿਰ ਸ਼ਰਾਬ ਪੀਤੇ ਬਗੈਰ ਨੀ ਤੁਸੀਂ ਧਮੱਚਣ ਮਚਾ ਸਕਦੇ।
ਉਹ ਵਿਆਹ ਦੀ ਪਾਰਟੀ ਆ, ਵਿਆਹ ਦਾ ਡਾਂਸ ਚੱਲ ਰਿਹਾ, ਨਾ ਕਿ ਨਾਈਟ ਕਲੱਬ ਦਾ ਚੱਲ ਰਿਹਾ। ਉਹ ਨਾ ਜਿੱਦਾਂ ਨਾਈਟ ਕਲੱਬ, ਉਹ ਨਾਈਟ ਕਲੱਬ ਵਾਲੀ ਸਿਚੁਏਸ਼ਨ ਵਿਆਹ ਦੇ ਵਿੱਚ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਜੰਪ ਕਰਦੇ ਹੁੰਦੇ ਆ, ਇੱਦਾਂ ਜੰਪ ਕਰੀ ਜਾਓ ਹਨਾ। ਫਿਰ ਉਹ ਜਿਹੜਾ ਨਾਈਟ ਕਲੱਬ ਦੇ ਵਿੱਚ ਗਿੱਜੇ ਹੁੰਦੇ ਆ ਮੁੰਡੇ ਕੁੜੀਆਂ, ਜਾ ਕੇ ਉੱਥੇ ਪੀਣਾ ਆ, ਉਹ ਨਾਈਟ ਕਲੱਬ ਦੇ ਵਿੱਚ ਪੱਬਾਂ ਚ ਪੀਣੇ ਹੀ ਜਾਂਦੇ ਆ, ਹੋਰ ਉੱਥੇ ਮਤਲਬ ਕੀ ਕਰਨ ਜਾਣਾ ਹਨਾ। ਉੱਥੇ ਕੁੜੀਆਂ ਵੀ ਪੀਣ ਜਾਂਦੀਆਂ, ਬੰਦੇ ਵੀ ਪੀਣ ਜਾਂਦੇ ਆ, ਤੇ ਉਹ ਮਾਹੌਲ ਨਾ ਅਸਲ ਦੇ ਵਿੱਚ ਸਾਡੇ ਜਿਹੜੇ ਡੀਜੇ ਆ ਜਾਂ ਅਸੀਂ ਆਪ ਹੈ ਜਾਂ ਸਾਡੇ ਜਿਹੜੇ ਨੌਜਵਾਨ, ਉਹ ਉਹੋ ਜਿਹਾ ਕ੍ਰੀਏਟ ਵਿਆਹ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਉਹ ਜਦੋਂ ਮਾਹੌਲ ਕ੍ਰੀਏਟ ਕਰਦੇ ਨੇ ਤਾਂ ਫਿਰ ਓਬੀਅਸਲੀ ਜਿਹੜੀਆਂ ਕੁੜੀਆਂ ਆ ਉਹਨਾਂ ਨੇ ਵੀ ਪੀਣੀ ਹੁੰਦੀ ਆ, ਕਿਉਂਕਿ ਉਹ ਵੀ ਉਸ ਚੀਜ਼ ਨੂੰ ਯੂਜ਼ ਟੂ ਹੋ ਚੁੱਕੀਆਂ ਹੁੰਦੀਆਂ ਨੇ ਬਾਹਰ। ਪਰ ਮੈਨੂੰ ਲੱਗਦਾ ਇਹਦੀ ਕੋਰ ਪ੍ਰੋਬਲਮ ਇਹ ਹੈ ਕਿ ਜੇ ਸਾਡਾ ਸਮਾਜ ਜਿਹੜਾ, ਸਾਡੀਆਂ ਔਰਤਾਂ ਧੀਆਂ ਭੈਣਾਂ ਆ ਜਾਂ ਈਵਨ ਮੁੰਡੇ ਵੀ ਆ, ਇਹ ਕਲੱਬਾਂ ਨੂੰ ਥੋੜ੍ਹਾ ਜਿਹਾ ਕਲੱਬ ਕਲਚਰ ਤੋਂ ਇਹਨਾਂ ਨੂੰ ਪਾਸੇ ਹਟਾਈਏ ਜਾਂ ਨਾ ਕਰਨ, ਤਾਂ ਇਹ ਜਿਹੜਾ ਨਸ਼ਿਆਂ ਨੂੰ ਨਿਘਾਰ ਨਾ ਆਵੇ ਸਾਡਾ ਸਮਾਜ ਜਿਹੜਾ ਆ, ਉਹ ਫਿਰ ਇੱਦਾਂ ਦਾ ਹੀ ਹੋ ਜਾਣਾ ਜਿੱਦਾਂ ਦਾ ਫਿਰ ਫੈਮਿਲੀਆਂ ਟੁੱਟਣੀਆਂ ਆ, ਸੱਭਿਆਚਾਰ ਟੁੱਟਣਾ ਆ, ਇੱਕ ਦੂਜੇ ਰਿਸਪੈਕਟ ਟੁੱਟਣੀ ਆ। ਸੋ ਉਹ
ਸਹੀ ਨਹੀਂ ਹੈ ਕਹਿਣ ਦਾ ਭਾਵ। ਹਾਂਜੀ, ਕਿਹੜਾ ਕਹਿਣ ਦਾ ਭਾਵ ਇੱਥੇ ਸੀ, ਹੁਣ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਪਹਿਲਾਂ ਬੰਦੇ ਪੀਂਦੇ ਹੁੰਦੇ ਸੀ, ਮੇਲ ਪੀਂਦੇ ਹੁੰਦੇ ਸੀ ਸ਼ਰਾਬ,
ਉਹ ਵੀ ਕੁਛ,
ਹੁਣ ਫੀਮੇਲ ਵੀ ਪੀਣੀ ਆ, ਪਰ ਕੁਛ ਪੀਂਦੇ ਹੁੰਦੇ ਸੀ ਤੁਸੀਂ ਪ੍ਰਮੋਟ। ਮੈਂ ਤਾਂ ਕਹਿੰਦਾ ਜੇ ਬੰਦਾ ਸ਼ਰਾਬ ਪੀ ਸਕਦਾ ਤਾਂ ਫੀਮੇਲ ਕਾਹਤੇ ਨਹੀਂ ਪੀ ਸਕਦੀ? ਫੀਮੇਲ ਵੀ ਤਾਂ ਉਨੇ ਰਾਈਟ ਆ ਜਿੰਨੇ ਬੰਦੇ ਨੂੰ ਰਾਈਟ ਆ, ਉਹਦਾ ਸਰੀਰ ਵੀ ਉਦਾਂ ਦਾ ਹੀ ਆ ਜਿੱਦਾਂ ਦਾ ਬੰਦੇ ਦਾ। ਤੁਸੀਂ ਕਹਿ ਰਹੇ ਨੀ ਬੰਦਿਆਂ ਨੂੰ ਹੱਕ ਆ, ਪਰ ਮੈਂ ਨੀ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ।
ਤੁਸੀਂ ਭਾਜੀ ਐਵੇਂ ਹੁਣ ਮੇਰੇ ਗੱਲ ਪਾਈ ਜਾਂਦੇ, ਮੋਦੀ ਮੰਗਰ ਧੂਆਂ ਇੱਦਾਂ ਨੀ ਹੈਗਾ, ਇੱਦਾਂ ਥੋੜੋ ਲੈ ਤੁਸੀਂ ਇੱਦਾਂ। ਮੈਂ ਇਹ ਨੀ ਕਹਿ ਰਿਹਾ, ਮੈਂ ਇਹ ਕਹਿ ਰਿਹਾ ਕਿ ਜਦੋਂ ਬੰਦਿਆਂ ਦੇ ਗੁਰਦੇ ਖਰਾਬ ਹੁੰਦੇ ਆ, ਜਦੋਂ ਬੰਦਿਆਂ ਦੇ ਲਿਵਰ ਖਰਾਬ ਹੁੰਦੇ ਆ, ਜਦੋਂ ਬੰਦੇ ਨਾਲੀ 'ਚ ਡਿੱਗਦੇ ਆ, ਬੰਦਿਆਂ ਨੂੰ ਕੁੱਤੇ ਚੱਟਦੇ ਆ ਫਿਰ ਡਿੱਗਿਆਂ ਨੂੰ ਹਨਾ, ਉਹਨਾਂ ਦੇ ਕੱਪੜੇ ਪਾੜੇ ਹੁੰਦੇ ਆ, ਉਹਨਾਂ ਦੇ ਮਤਲਬ ਪੱਗਾਂ ਟਿੱਡੀਆਂ ਹੁੰਦੀਆਂ ਜਾਂ ਸਿਰ ਬੋਦਾ ਇੱਧਰ ਉੱਧਰ ਹੋਇਆ ਹੁੰਦਾ ਆ, ਉਹ ਮੈਨੂੰ ਇਹ ਨਹੀਂ ਸਮਝ ਆਉਂਦੀ ਔਰਤਾਂ ਕਾਹਦੀ ਬਰਾਬਰੀ ਕਰਨਾ ਚਾਹੁੰਦੀਆਂ। ਉਹ ਵੀ ਇਹ ਕੁਛ ਕਰਾਉਣਾ ਚਾਹੁੰਦੀਆਂ ਆਪਣੇ ਨਾਲ, ਕੁੱਟ ਖਾਂਦੇ ਆ ਉਹ, ਸਾਈਕਲਾਂ ਤੋਂ ਡਿੱਗਦੇ ਆ, ਚੈਨ ਦੇ ਵਿੱਚ ਪਜਾਮੇ ਫਸੇ ਹੁੰਦੇ ਆ, ਗੱਡੀਆਂ 'ਚ ਮਤਲਬ ਉਲਟੀਆਂ ਕੀਤੀਆਂ ਹੁੰਦੀਆਂ। ਦੈਟਸ ਵਟ ਵੁਮਨ ਵਾਂਟ, ਇਹ ਬਰਾਬਰੀ ਚਾਹੁੰਦੀਆਂ। ਅਸੀਂ ਤਾਂ ਉਹਨਾਂ ਨੂੰ ਵੀ ਮਾੜਾ ਕਹਿੰਦੇ ਹਾਂ, ਕਿੰਨੇ ਚੁਟਕਲੇ ਬਣੇ ਹੋਏ ਆ ਇਹਨਾਂ ਬੰਦਿਆਂ ਦੇ ਜਿਹੜੇ ਸ਼ਰਾਬੀਆਂ ਦੇ, ਕਿੰਨਾ ਮਤਲਬ ਉਹਨਾਂ ਨੂੰ ਬਦਖੋਈ ਹੁੰਦੀ ਆ, ਗਲਤ ਪ੍ਰਚਾਰ ਹੁੰਦਾ ਵੀ ਇਹ ਗਲਤ ਬੰਦੇ ਆ, ਘਰ ਉਜਾੜ ਦਿੰਦੇ ਆ, ਉਹ ਕਰ ਦਿੰਦੇ ਆ। ਮੈਨੂੰ ਲੱਗਦਾ ਇਹ ਬਰਾਬਰੀ ਆਪਾਂ ਨਿਘਾਰ ਵੱਲ ਨੂੰ ਬਰਾਬਰੀ ਕਿਉਂ ਕਰਾਉਣੀ ਹੈ ਔਰਤਾਂ ਦੀ? ਅਸੀਂ ਤਾਂ ਇਹ ਕਹਿੰਦੇ ਹਾਂ ਕਿ ਜਿਹੜੇ ਬੰਦੇ ਆ ਉਹ ਔਰਤਾਂ ਵੱਲ ਸਿੱਖਣ, ਪਏ ਉਹ ਨਹੀਂ ਪੀਂਦੀਆਂ ਤਾਂ ਉਹ ਵੀ ਤਾਂ ਗਿੱਧਾ ਪਾਈ ਜਾਂਦੀ ਆ, ਅਸੀਂ ਵੀ ਤਾਂ ਪਾ ਹੀ ਸਕਦੇ ਬਿਨਾਂ ਪੀਤੀਆਂ।
ਅਮਨਦੀਪ, ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਨਾ, ਇਹ ਗੱਲ ਕਰਕੇ ਤਾਂ ਸਾਨੂੰ ਤਾਂ ਹੁਣ ਯਕੀਨ ਹੋ ਗਿਆ, ਜਿਹੜੀ ਪੁਸਤਕ ਤੁਸੀਂ ਲਿਖੀ ਹੈ ਨਾ, ਤੁਸੀਂ ਬੜੇ ਗਹਿਰੇ ਵਿਚਾਰ ਤੁਹਾਡੇ ਆ, ਇਸ ਕਰਕੇ ਲਿਖੀ ਹੈ, ਹੁਣ ਸਾਨੂੰ ਪੱਕਾ ਯਕੀਨ ਹੁੰਦਾ ਜਾ ਰਿਹਾ ਉਹਦੇ ਤੇ।
ਜਿੱਦਾਂ
ਫਿਰ ਜਿਹੜੀ ਤੁਸੀਂ ਕਿਤਾਬ ਲਿਖੀ ਹੈ ਨਾ, ਉਹ ਤੁਸੀਂ ਲਿਖੀ ਹੈ, ਤੇ ਤੁਹਾਡੇ ਵਿਚਾਰਾਂ ਦੇ ਨਾਲ ਬਿਲਕੁਲ ਅਸੀਂ ਸਹਿਮਤ ਹਾਂ। ਤੁਸੀਂ ਕਹਿ ਰਹੇ ਨਾ ਵੀ ਜਿੱਦਾਂ ਬੰਦਿਆਂ ਦੀ ਦੁਰਗਤੀ ਹੁੰਦੀ ਆ, ਔਰਤਾਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਆਪਣੇ ਆਪਣੇ ਤੋਂ ਲਾਗੇ ਰੱਖਣਾ ਚਾਹੀਦਾ। ਬਰਾਬਰੀ ਕਰਨੀ ਹੈ ਤਾਂ ਹੋਰ ਖੇਤਰ ਬਹੁਤ ਆ ਬਰਾਬਰੀ ਕਰਨ ਦੇ, ਤੇ ਬਰਾਬਰੀ ਕਰ ਵੀ ਰਹੀਆਂ।
ਉਹੀ ਤਾਂ ਗੱਲ ਨਾ ਪੈਣ ਭਾਜੀ, ਪੁੱਠੇ ਪਾਸੇ ਨੂੰ ਕਾਹਦੀ ਬਰਾਬਰੀ ਆ ਹਨਾ। ਅਸੀਂ ਤਾਂ ਸਮਾਂ ਕੇ ਪ੍ਰਚਾਰ ਕਰਦੇ ਹਾਂ, ਸਾਡੇ ਗੁਰਪੀਰ ਪ੍ਰਚਾਰ ਕਰਦੇ ਨੇ ਵੀ ਨਸ਼ੇ ਤੋਂ ਦੂਰ ਰਹੋ, ਨਸ਼ਾ ਨਾ ਕਰੋ, ਔਰ ਔਰਤਾਂ ਨੂੰ ਤਾਂ ਉਹ ਕਹਿ ਹੀ ਨਹੀਂ ਰਹੇ, ਬੰਦੇ ਤਾਂ ਨਸ਼ਾ ਤਾਂ ਬੰਦੇ ਹੀ ਕਰਦੇ ਸੀ, ਉਹਨਾਂ ਨੂੰ ਵੀ ਬੰਦ ਕਰਾਇਆ ਸਾਡੇ ਸਾਰਿਆਂ ਨੇ,
ਹਨਾ,
ਤੇ ਆਪਾਂ ਇਹਦੀ ਬਰਾਬਰੀ ਨਹੀਂ ਕਰਨੀ। ਹੁਣ ਉੱਧਰ ਬੌਬੀ ਸਿੱਧੂ ਸਾਡੇ ਜੁੜੇ ਨੇ ਪ੍ਰੈਜ਼ੈਂਟਰ ਜਿਹੜੇ ਸ਼ੁੱਕਰਵਾਰ ਵਾਲੇ ਬ੍ਰਿਸਬੇਨ ਤੋਂ, ਉੱਥੇ ਇਲੈਕਸ਼ਨਾਂ ਨੇ ਅੱਜ, ਉਹ ਵੀ ਵੋਟ ਪਾਏ ਹੋਏ ਨੇ। ਉਹ ਸਤਿ ਸ਼੍ਰੀ ਅਕਾਲ ਬੁਲਾਉਂਦੇ, ਕਹਿੰਦੇ ਗਿੱਧੇ ਲਈ ਕਹਿੰਦੇ ਸ਼ਰਾਬ ਦੀ ਲੋੜ ਨਹੀਂ, ਗਿੱਧਾ ਤਾਂ ਇੱਕ ਐਨਰਜੀ ਹੈ ਜੋ ਲੇਡੀਜ਼ ਲਈ ਮਨ ਦੀ ਖੁਸ਼ੀ ਹੈ। ਕਹਿੰਦੇ ਅਸੀਂ ਹੁਣ ਵੀ ਜਦੋਂ ਫਰੈਂਡਸ ਇਕੱਠੀਆਂ ਹੁੰਦੀਆਂ ਗਿੱਧਾ ਪੈਂਦਾ ਪੂਰੇ ਜ਼ੋਰਾਂ ਤੇ ਬਿਨਾਂ ਦਾਰੂ ਤੋਂ, ਗਿੱਧੇ ਦੀ ਧਮਕ ਗਿੱਧੇ ਦੀ ਵੱਜਦੀ ਤਾੜੀ ਨਾਲ ਹੈ ਜੀ, ਕਹਿੰਦੇ ਉਹ ਤਾੜੀ ਨਾਲ ਪੈਂਦਾ, ਪਰ
ਹਾਂਜੀ ਤਾੜੀ ਨਾਲ ਹੈਗੀ ਆ, ਪਰ ਇਹਨਾਂ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਆ, ਬਾਬੂ ਜੀ ਦੀ ਗੱਲ ਦੇ ਨਾਲ ਅਸੀਂ ਬਿਲਕੁਲ ਸਹਿਮਤ ਆ। ਗਿੱਧੇ ਦੇ ਲਈ ਜਾਂ ਸੋਫਟਨੈਸ ਦੇ ਲਈ, ਸੋਫਟ ਡਾਂਸ ਦੇ ਲਈ ਸ਼ਰਾਬ ਦੀ ਲੋੜ ਨਹੀਂ ਆ, ਪਰ ਧਮੱਚੜ ਲਈ ਹੈਗੀ ਆ।
ਧਮੱਚੜ ਲਈ ਜੇ ਵਿਆਹਾਂ ਦੇ ਵਿੱਚ ਜਾਂ ਪਾਰਟੀਆਂ ਦੇ ਵਿੱਚ ਨਾਈਟ ਕਲੱਬ ਵਾਲਾ ਮਾਹੌਲ ਬਣਾਉਣਾ ਆ, ਤੇ ਉਹਦਾ ਆਧਾਰ ਹੈਗਾ
ਇਹ ਹੈਗੀ ਆ,
ਉਹਦਾ ਆਧਾਰ ਹੈਗਾ ਸ਼ਰਾਬ। ਫਸਟ ਸ਼ਰਾਬ ਤੋਂ ਸ਼ੁਰੂ ਹੁੰਦਾ ਨਹੀਂ, ਕੱਲਾ ਸ਼ਰਾਬ ਤੋਂ ਵੀ ਸ਼ੁਰੂ ਨਹੀਂ ਹੁੰਦਾ, ਉਹ ਤੋਂ ਬਾਅਦ ਚਿੱਟਾ ਆ, ਉਹ ਤੋਂ ਬਾਅਦ ਡਰੱਗਸ ਜਿਹੜੇ ਆਈਸ ਉਹ ਵੀ ਹੈ, ਉਹ ਵੀ ਲਾਉਣੀ ਪੈਂਦੀ ਹੈ, ਤਾਂ ਜਾ ਕੇ ਨਾਈਟ ਕਲੱਬ 12-12 ਇੱਕ ਵਜੇ ਤੱਕ ਨੱਚ ਹੁੰਦਾ। ਨੱਚਣ ਨੂੰ ਤਾਂ ਬੌਬੀ ਤੁਹਾਨੂੰ ਪਤਾ ਹੀ ਹੈ ਕਿ 20-25 ਮਿੰਟ ਦਾ ਗਿੱਧਾ ਪੈ ਕੇ ਬਸ ਹੋ ਜਾਂਦੀ ਆ, ਸਾਨੂੰ ਪਤਾ ਆ, ਅਸੀਂ ਫੰਕਸ਼ਨ ਕਰਾਉਂਦੇ ਰਹੇ ਹਾਂ। ਜਿਹੜਾ ਧਮੱਚੜ ਹੈ, ਧਮੱਚੜ ਪਾਉਣ ਲਈ ਫਿਰ ਨਸ਼ੇ ਕਰਨੇ ਪੈਂਦੇ ਆ, ਤੇ ਨਸ਼ਿਆਂ ਦੇ ਵਿੱਚ ਫਿਰ ਸ਼ਰਾਬ ਨਾਲ ਹੀ ਨਹੀਂ ਗੱਲ ਬਣਦੀ, ਉਹ ਤੋਂ ਬਾਅਦ ਫਿਰ ਚਿੱਟਾ ਵੀ ਲੈਣਾ ਪੈਂਦਾ, ਤਾਂ ਜਾ ਕੇ ਤੜਕੇ ਦੇ 3-4 ਵਜੇ ਤੱਕ ਧਮੱਚੜ ਪੈਂਦਾ ਆ। ਸੋ ਇਹ ਜਿਹੜਾ ਸਾਡਾ ਸੱਭਿਆਚਾਰ ਹੈ, ਅਸੀਂ ਵਿਆਹਾਂ ਦੇ ਵਿੱਚ ਜਿਹੜਾ ਲੈ ਕੇ ਆ ਰਹੇ ਹਾਂ ਸ਼ਰਾਬਾਂ ਦਾ, ਜਾਂ ਇਹਨੂੰ ਘਟਾਉਣਾ ਚਾਹੀਦਾ, ਇਹਨੂੰ ਮਿਨੀਮਾਈਜ਼ ਕਰਨਾ ਚਾਹੀਦਾ। ਔਰ ਖਾਸ ਕਰਕੇ ਜਿਹੜੀਆਂ ਔਰਤਾਂ, ਸਤਿਕਾਰਯੋਗ ਔਰਤਾਂ ਸਾਰੀਆਂ ਸੁਣਦੀਆਂ ਹੋਣੀਆਂ, ਸਾਡੀਆਂ ਵਿੱਚ ਬੇਟੀਆਂ ਵੀ ਆ, ਭੈਣਾਂ ਵੀ ਆ, ਮਾਵਾਂ ਦੇ ਬਰਾਬਰ ਵੀ ਆ, ਭਰਜਾਈਆਂ ਵੀ ਆ। ਸੋ ਉਹ ਸਾਰਿਆਂ ਨੂੰ ਬੇਨਤੀ ਹੈ ਕਿ ਇੱਧਰ ਨੂੰ ਨਾ ਪਵੋ ਕੋਈ ਵੀ, ਅਤੇ ਨਾ ਹੀ ਪ੍ਰਚਾਰ ਕਰੋ ਸਮਾਂ, ਕਿ ਜਿੱਥੇ ਜਿੱਥੇ ਵੀ ਤੁਸੀਂ ਹੋ ਆਪਣੇ ਸਰਕਲ ਦੇ ਵਿੱਚ ਇਹੀ ਕਹੋ ਵੀ ਇਹ ਬੜੀ ਮਾੜੀ ਗੱਲ ਹੈ, ਅਤੇ ਇਹਨੂੰ ਔਰਤਾਂ ਹੀ ਦੇਖੋ ਐਜੂਕੇਟ ਕਰ ਸਕਦੀਆਂ ਆਪਣੇ ਪਰਿਵਾਰ ਦੇ ਵਿੱਚ, ਹੈ ਨਾ, ਠੀਕ ਹੈ ਨਾ।
ਸੋ ਪਹਿਲੇ ਉੱਦਾਂ ਵੀ ਪਾਰਟੀਆਂ ਆਉਣ ਦੀ ਫੁੰਨੀਆਂ ਨਾ, ਉਹਦੇ ਵਿੱਚ ਜਿਹੜੀ ਪਹਿਲਾਂ ਵੀ ਅਸੀਂ ਕਈ ਵਾਰੀ ਗੱਲ ਕੀਤੀ ਆ, ਆਮ ਤੌਰ 'ਤੇ ਜਿਹੜੀਆਂ ਘਰਾਂ ਵਿੱਚ ਪਾਰਟੀਆਂ ਹੁੰਦੀਆਂ ਇਕੱਠ ਹੁੰਦੇ ਆ, ਉਹਨਾਂ ਵਿੱਚ ਤਾਂ ਸ਼ਾਇਦ ਨਹੀਂ ਡਾਂਸ ਵਗੈਰਾ ਨਹੀਂ ਹੁੰਦਾ, ਵੈਸੇ ਬੈਠ ਕੇ ਗੱਲਾਂ ਕਰਦੇ ਆ, ਉਹਨਾਂ ਵਿੱਚ ਅਸੀਂ ਗੱਲ ਕਰਦੇ ਹੁੰਦੇ ਸੀਗੇ, ਪੋਲੀਟਿਕਸ ਦੀਆਂ ਜ਼ਿਆਦਾ ਗੱਲਾਂ ਕੀਤੀਆਂ ਜਾਂਦੀਆਂ, ਬਾਦਲਾਂ ਦੀਆਂ ਕੀਤੀਆਂ ਜਾਂਦੀਆਂ, ਮੋਦੀ ਦੀਆਂ ਕੀਤੀਆਂ ਜਾਂਦੀਆਂ, ਉਹਦੇ ਵਿੱਚ ਜਿਹੜੀ ਆਹ ਡਿਸਕਸ਼ਨ ਹੋਣੀ ਚਾਹੀਦੀ ਆ, ਜਿੱਦਾਂ ਅਸੀਂ ਕਹਿੰਦੇ ਹਾਂ ਵੀ ਇਹਦੇ 'ਤੇ ਕੰਟਰੋਲ ਹੋਣਾ ਚਾਹੀਦਾ, ਆਹ ਐਕਟੀਵਿਟੀਜ਼ ਜਿਹੜੀਆਂ ਘੱਟ ਹੋਣੀਆਂ ਚਾਹੀਦੀਆਂ, ਧਮੱਚੜ ਘੱਟ ਪੈਣਾ ਚਾਹੀਦਾ, ਇੱਦਾਂ ਦੀਆਂ ਡਿਸਕਸ਼ਨ ਜੇ ਤੁਸੀਂ ਕ੍ਰੀਏਟ ਕਰੋਗੇ ਨਾ, ਡਿਬੇਟ ਕ੍ਰੀਏਟ ਕਰੂੰਗਾ ਉਹਨਾਂ ਪਾਰਟੀਆਂ ਦੇ ਵਿੱਚ, ਉਹਦੇ ਇੰਪੈਕਟ 'ਤੇ ਅੱਗੇ ਜਾ ਕੇ ਤੁਹਾਡੇ ਵਿਆਹਾਂ 'ਤੇ ਪੈਣਗੇ, ਵਿਆਹਾਂ ਦੀਆਂ ਪਾਰਟੀਆਂ ਵੀ ਸੋਫਟ ਹੋਣੀਆਂ ਸ਼ੁਰੂ ਹੋਣਗੀਆਂ। ਪਰ ਇੱਦਾਂ ਜਿੱਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਆ ਵੈਸਟਰਨ ਕਲਚਰ ਜਿਹੜਾ, ਜਿੱਦਾਂ ਜਿੱਦਾਂ ਇਨ ਸਾਡੇ ਆਮ ਮੈਰਿਜ ਪਾਰਟੀ ਦੇ ਵਿੱਚ ਆ ਰਿਹਾ ਆ, ਇੱਕ ਤਰ੍ਹਾਂ ਦੇ ਨਾਲ ਕੋਈ ਪੋਜ਼ਿਟਿਵ ਸਾਈਨ ਨਹੀਂ ਹੈਗਾ।
ਭਾਜੀ ਮੈਂ ਇੱਕ ਬਿਆਨ ਬਦਲਣਾ ਚਾਹੁੰਦਾ, ਬਦਲ ਲਵਾਂ, ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਦਿੱਤਾ ਸੀ,
ਬਦਲ ਲਓ
ਮਾਈਂਡ ਤਾਂ ਨਹੀਂ ਕਰੋਗੇ?
ਨਹੀਂ ਨਹੀਂ,
ਮੈਂ ਕਿਹਾ ਸੀਗਾ ਵੀ ਜਿੱਦਾਂ 10-15 ਮਿੰਟ ਗਿੱਧਾ ਪੈਂਦਾ ਜਾਂ ਭੰਗੜਾ ਪੈਂਦਾ ਆ, ਡਾਂਸ ਹੁੰਦਾ ਆ, ਉਹ ਮੈਂ ਬਿਆਨ ਇਹ ਬਦਲਣਾ ਚਾਹੁੰਦਾ ਕਿ ਮੈਂ ਆਪਣੀ ਕੈਪੇਬਿਲਿਟੀ ਦੇ ਹਿਸਾਬ ਨਾਲ ਦੱਸ ਰਿਹਾ ਸੀ। ਇੱਕ ਤਾਂ ਪਹਿਲੀ ਗੱਲ ਤਾਂ ਮੈਨੂੰ ਨੱਚਣਾ ਹੀ ਨਹੀਂ ਆਉਂਦਾ, ਠੀਕ ਹੈ, ਪਰ ਜੇ ਚਲੋ ਕਿਤੇ ਆਪਣੇ ਯਾਰ ਦੋਸਤ ਇਕੱਠੇ ਹੋਏ, ਕੋਈ ਫੰਕਸ਼ਨ ਹੋਇਆ ਉੱਥੇ, ਇਹ ਜਿੱਦਾਂ ਹੁਣ ਬੌਬੀ ਹੁਣਾਂ ਨੇ ਇਹ ਮੇਰਾ ਬਿਆਨ ਬਦਲ ਤੇ ਮੈਨੂੰ ਮਜਬੂਰ ਕਰ ਦਿੱਤਾ, ਉਹ ਕਹਿੰਦੇ ਭਾਅ ਜੀ ਤੁਸੀਂ 10 ਮਿੰਟਾਂ ਦੀ ਗੱਲ, ਅਸੀਂ ਤਾਂ 2-4 ਘੰਟੇ ਨੋਰਮਲ ਹੈ ਬੀਬੀਆਂ ਦੇ ਲਈ ਨੱਚਣਾ, ਗਿੱਧਾ ਪਾਉਣਾ, ਵੀ ਮੈਨੂੰ ਤਾਂ ਕਰਕੇ ਮੈਨੂੰ ਬਿਆਨ ਬਦਲਣਾ ਪੈ ਗਿਆ ਕਿ ਉਹ ਅਸਲ ਦੇ ਵਿੱਚ ਜਿਹੜਾ ਇਹ ਬੀਬੀਆਂ ਗਿੱਧਾ ਪਾਉਂਦੀਆਂ ਨਾ ਜਾਂ ਇਕੱਠੀਆਂ ਹੁੰਦੀਆਂ, ਸ਼ੀ ਇਜ਼ ਰਾਈਟ, ਹੈ ਨਾ, ਮੈਂ ਦੇਖਿਆ ਆ ਸਾਡੇ ਇੱਥੇ ਵਿਆਹ ਸ਼ਾਦੀਆਂ ਦੇ ਵਿੱਚ ਬੀਬੀਆਂ 2-2-3-3 ਘੰਟੇ ਗਿੱਧਾ ਪਾਉਂਦੀਆਂ, ਪਰ ਹੁੰਦੀਆਂ ਬਹੁਤ ਹੈ ਨਾ, ਬਾਰੀ ਲੈ ਕੇ ਪਾਈ ਜਾਂਦੀਆਂ ਨਾ, ਵਿੱਚ ਦਮ ਲੈ ਲੈਂਦੀਆਂ,
ਗਰੁੱਪ ਹੁੰਦੇ ਨਾ ਉਹਨਾਂ ਦੇ, ਡਿਫਰੈਂਟ ਗਰੁੱਪ ਹੁੰਦੇ ਆ, ਗਰੁੱਪ ਵਾਈਜ਼ ਕਰਦੀਆਂ, 3-4 ਜਿਹੜੀਆਂ ਉਹ ਮਤਲਬ ਬੀਬੀਆਂ ਭੰਗੜਾ ਪਾ ਲੈਣੀ, ਫਿਰ ਦੂਜਾ ਗਰੁੱਪ ਆ ਜਾਂਦਾ, ਤੀਜਾ ਗਰੁੱਪ ਆ ਜਾਂਦਾ, ਫਿਰ ਉਹਨਾਂ ਦੇ ਮੁਕਾਬਲੇ ਵੀ ਹੁੰਦੇ ਆਪਸ ਵਿੱਚ,
ਮੁਕਾਬਲੇ
ਲੈਸ ਗੁੱਡ।
ਉਹ ਤੋਂ ਪਹਿਲਾਂ ਦੇਖੋ ਤਿਆਰੀ ਹੁੰਦੀ ਆ, ਮੈਨੂੰ ਮੇਰੇ ਕੋਲ ਕਿਤਾਬਾਂ ਮੰਗਾਈਆਂ ਜਾਂਦੀਆਂ, ਘਰੇ ਵੀ ਪੂਰੀ ਬੋਲੀਆਂ ਦੀ ਤਿਆਰੀ ਹੋਈ ਹੁੰਦੀ
ਆ, ਕਿੱਦਾਂ ਪੱਟਣੇ ਆ, ਮੈਂ ਦੇਖਿਆ ਕਈ ਵਾਰੀ ਤੇ ਕੁੜੀਆਂ ਕਰਦੀਆਂ ਹੁੰਦੀਆਂ,
ਉਹ ਇੱਕ ਵਧੀਆ ਗੱਲ ਹੈ,
ਸਟੈਪ ਵੀ ਹੁੰਦੇ ਕੁਛ, ਅਮਨਦੀਪ ਐਨੇ ਸਟੈਪ ਇੱਧਰ ਲੈਣੇ, ਐਨੇ ਸਟੈਪ ਦੂਜੇ ਪਾਸੇ ਲੈਣੇ ਆ, ਫਿਰ ਡਾਇਗਨਲ ਜਾਣਾ, ਇੱਦਾਂ ਵੀ ਹੁੰਦਾ ਕੁਛ,
ਇੱਦਾਂ ਵੀ ਹੁੰਦਾ ਆ। ਹੁਣ ਦੇਖੋ ਮੈਂ ਇਹੀ ਕਹਾਂ ਵੀ ਅਸੀਂ ਦੋ ਅਨਾੜੀ ਆ ਇਹਨਾਂ ਕੰਮਾਂ ਦੇ ਵਿੱਚ, ਪਰ ਓਵਰਆਲ ਤੁਹਾਨੂੰ ਆਪਾਂ ਜਿਹੜੀ ਕਨਵਰਸੇਸ਼ਨ ਇਹ ਕਰ ਰਹੇ ਹਾਂ ਕਿ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਸ਼ਰਾਬ ਪੀਣੀ, ਮਤਲਬ ਬੰਦਿਆਂ ਲਈ ਤਾਂ ਵਧੀਆ ਹੀ ਗੱਲ ਨਹੀਂ ਹੈਗੀ, ਇਹ ਜਿਹੜੀਆਂ ਲੇਡੀਜ਼ ਵੀ ਇਸ ਟ੍ਰੈਂਡ ਨੂੰ ਫੋਲੋ ਕਰ ਰਹੀਆਂ ਉਹ ਵੀ ਵਧੀਆ ਗੱਲ ਨਹੀਂ ਹੈਗੀ, ਮਤਲਬ ਆਪਣੀ ਬੋਡੀ ਨੂੰ ਅਸੀਂ ਖਰਾਬ ਕਰ ਰਹੇ ਹਾਂ। ਜੇ ਅਸੀਂ ਡਾਕਟਰਾਂ ਦੇ ਮਗਰ ਲੱਗ ਰਹੇ ਹਾਂ ਜੀ ਦੋ ਪੈੱਗ ਪੀ ਲਓ ਜੀ, ਆਹ ਪੈੱਗ ਪੀ ਲਓ, ਇਹਨਾਂ ਦਾ ਹਾਰਟ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਦੱਸੋ ਬਈ ਜਿਹੜੇ ਪਹਿਲਾਂ ਬੰਦੇ ਹੁੰਦੇ ਸੀਗੇ ਉਹਨਾਂ ਨੂੰ ਕੀ ਪ੍ਰੋਬਲਮ ਹੁੰਦੀ ਸੀ ਨਾ, ਮਤਲਬ ਪਰ ਲਿਵਰ ਵੀ ਤੁਹਾਡਾ ਜਾਂਦਾ ਲੱਗੂਗਾ, ਕਿਡਨੀ ਵੀ ਜਾਂਦਾ ਲੱਗੂਗੀ, ਤੁਹਾਡੇ ਤੁਸੀਂ ਮਰੋਗੇ ਤਾਂ ਇੱਧਰ ਮਰੋਗੇ ਪਹਿਲੇ।
ਹਾਂਜੀ ਹਾਰਟੀ ਥੋੜੀਆਂ ਚੱਲਦੀਆਂ ਰਹੂਗੀਆਂ।
ਹਾਂਜੀ ਸਾਡੇ ਨਾਲ ਅਮਰਦੀਪ ਕੌਰ ਜੀ ਵੀ ਜੁੜੇ ਨੇ ਆਪਣੇ ਮੈਲਬਨ ਤੋਂ ਸਟੂਡੀਓ ਤੇ ਪ੍ਰੋਗਰਾਮ ਕਰਦੇ ਨੇ, ਤੇ ਉਹ ਵੀ ਕਹਿੰਦੇ ਮੈਂ ਬੌਬੀ ਨਾਲ ਅਗਰੀ ਕਰਦੀ ਹਾਂ। ਦੇਖੋ ਜੀ ਤੁਸੀਂ ਹੁਣ ਬੀਬੀਆਂ ਰਲ ਗਈਆਂ ਤਾਂ ਮੈਂ ਤੁਹਾਡੇ ਨਾਲ ਅਗਰੀ ਕਰਦਾ, ਪਰ ਆਪਾਂ ਪੂਰਾ ਪ੍ਰਮੋਟ ਕਰਨਾ ਕਿ ਆਪਾਂ ਇਹ ਕਲਚਰ ਜਿਹੜਾ ਆ ਵੈਸਟਰਨ ਕਲਚਰ ਹੈ ਜਾਂ ਕਲੱਬ ਕਲਚਰ ਜਿਹੜਾ ਆ ਨਾਈਟ ਕਲੱਬ ਕਲਚਰ, ਉਹ ਆਪਣੇ ਇਹ ਸੱਭਿਆਚਾਰ ਦਾ ਅੰਗ ਨਹੀਂ ਹੈਗਾ, ਇਹ ਗੋਰਿਆਂ ਦੇ ਵੀ ਸੱਭਿਆਚਾਰ ਦਾ ਵੈਸੇ ਅੰਗ ਨਹੀਂ ਹੈਗਾ, ਆਪਾਂ ਇਹਨੂੰ ਆਪਣੇ 'ਚ ਨਹੀਂ ਲੈ ਕੇ ਆਉਣਾ, ਅਤੇ ਆਪਾਂ ਜਿਹੜੇ ਹੌਲੀ ਹੌਲੀ ਨਸ਼ਿਆਂ ਤੋਂ ਰਹਿਤ ਕਰਨੇ ਨੇ ਆਪਣੇ ਫੰਕਸ਼ਨ, ਤਾਂ ਕਿ ਕੋਈ ਸਮੱਸਿਆ ਨਾ ਹੋਵੇ।
ਦੇਖੋ ਮੈਂ ਅਮਰਦੀਪ ਉਹਨਾਂ ਦੀ ਗੱਲ ਦੇ ਨਾਲ ਵੀ ਸਹਿਮਤ ਹੈ, ਬੌਬੀ ਦੀ ਗੱਲ ਦੇ ਨਾਲ ਵੀ ਸਹਿਮਤ ਹੈ, ਅਸੀਂ ਤੁਸੀਂ ਵੀ ਸਹਿਮਤ ਹਾਂ। ਅਸੀਂ ਇਹ ਨਹੀਂ ਕਹਿੰਦੇ ਵੀ ਗਿੱਧਾ ਨਹੀਂ ਪਾਉਣਾ, ਗਿੱਧਾ ਪਾਉਣਾ ਤਰੀਕੇ ਨਾਲ ਪਾਉਣਾ, ਵਧੀਆ ਬਹੁਤ ਵਧੀਆ ਲੱਗਦਾ ਉਹਦੇ ਵਿੱਚ ਬੜੀ ਰਵਾਨਗੀ ਹੁੰਦੀ ਆ, ਉਹਦੇ ਵਿੱਚ ਪੰਜਾਬੀ ਕਲਚਰ ਹੁੰਦਾ, ਸਭ ਕੁਛ ਹੁੰਦਾ ਉਹਦੇ ਜੋ ਪੰਜਾਬੀਆਂ ਨੂੰ ਚਾਹੀਦਾ। ਪਰ ਜਿੱਥੋਂ ਤੱਕ ਧਮੱਚਰ ਦਾ ਸਵਾਲ ਹੈ, ਧਮੱਚਰ ਦੀ ਗੱਲ ਕਰਦੇ ਹਾਂ, ਧਮੱਚਰ ਤੁਸੀਂ ਸ਼ਾਇਦ ਦੇਖਿਆ ਨਹੀਂ, ਨਹੀਂ ਧਮੱਚਰ ਪੈਂਦਾ ਕਈ ਪਾਰਟੀਆਂ ਦਾ, ਅਸੀਂ ਧਮੱਚਰ ਪੈਂਦਾ ਦੇਖਿਆ ਆ, ਉਹ ਮਾੜਾ ਆ, ਉਹ ਨਾਈਟ ਕਲਚਰ ਕਹਿੰਦੇ।
ਭਾਜੀ ਮੈਂ ਇੱਕ ਦੋ ਫੰਕਸ਼ਨਾਂ ਤੇ ਗਿਆ ਲੇਟਲੀ, ਤੇ ਜਿਹੜੀਆਂ ਨਾ ਜਿੱਦਾਂ ਹੁਣ ਮੇਰੀ ਵਾਈਫ ਹੈ ਜਾਂ ਅਮਰਦੀਪ ਹੋਣੀ ਆ ਬੌਬੀ ਹੋਣਾ, ਇਹ ਜਿਹੜੀ ਏਜ ਗਰੁੱਪ ਹੈ ਹਨਾ, ਉਹ ਬੜਾ ਚਾਅ ਜੀ ਇਹਨਾਂ ਨੂੰ, ਅਸੀਂ ਜੀ ਹੁਣ ਰੋਟੀ, ਮੈਂ ਕਿਹਾ ਰੋਟੀ ਖਾ ਲਈਏ ਦੁਪਹਿਰ ਨੂੰ, ਨਹੀਂ ਨਹੀਂ ਰੋਟੀ ਨਹੀਂ ਖਾਣੀ, ਰੋਟੀ ਨਹੀਂ ਹਜੇ ਖਾਣੀ, ਹਜੇ ਤਾਂ ਗਿੱਧਾ ਪਾਉਣਾ, ਅਸੀਂ ਹਜੇ ਤਾਂ ਡਾਂਸ ਕਰਨਾ। ਮੈਂ ਕਿਹਾ ਤੁਸੀਂ ਯਾਰ ਰੋਟੀ ਖਾ ਲਓ, ਅਸੀਂ ਵੀ ਨਹੀਂ ਨਹੀਂ ਫਿਰ ਨਹੀਂ ਰੋਟੀ ਖਾ ਕੇ ਨਹੀਂ ਫਿਰ ਗਿੱਧਾ ਪੈਂਦਾ, ਚਲੋ ਜੀ ਡੀਕਦੇ ਰਹੇ
ਰੋਟੀ ਤੇ ਗਲਤ ਕਹਿ ਰਹੇ ਸੀ ਨਾ ਤੁਸੀਂ, ਲੰਚ ਕਹਿਣਾ ਸੀ।
ਉਹ ਤਿੰਨ ਤਾਂ ਪਹਿਲਾਂ ਹੀ ਵੱਜੇ ਹੁੰਦੇ, ਲੰਚ ਕਾਹਦਾ ਹੁੰਦਾ ਉਹ, ਖੈਰ ਤੇ ਉਸ ਵੇਲੇ ਤਾਂ ਰੋਟੀ ਹੁੰਦੀ ਹੈ, ਖੈਰ ਬੰਦਾ ਕਹਿੰਦਾ ਆਇਓ ਤਾਂ ਰੋਟੀ ਲਈ ਹੈ, ਰੋਟੀ ਤੇ ਸੱਦਿਓ। ਖੈਰ ਅਮਰੀਕ ਭਾਜੀ ਉਹ ਪਤਾ ਕੀ ਬੜਾ ਚਾਅ ਇਹਨਾਂ ਨੂੰ ਬੀਬੀਆਂ ਨੂੰ ਵੀ ਅਸੀਂ ਹਜੇ ਤੁਸੀਂ ਲੰਚ ਨਾ ਕਰਿਓ ਜੀ, ਅਸੀਂ ਨਹੀਂ ਕਰਨਾ, ਅਸੀਂ ਤਾਂ ਪਹਿਲਾਂ ਡਾਂਸ ਕਰਨਾ ਨਾ ਡਾਂਸ, ਇਹ ਗਈਆਂ ਜੀ ਤਿੰਨ ਚਾਰ ਇਕੱਠੀਆਂ ਹੋ ਕੇ, ਚਲੋ 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 ਆਪਾਂ ਵੀ ਗੇੜੀ ਲੈ ਆਈਏ, ਨਾਲੇ ਵਿਆਹ ਵਾਲੇ ਖੁਸ਼ ਹੋਣਗੇ, ਨਾਲੇ ਆਪਾਂ ਵੀ ਖੁਸ਼ ਹੋ ਆਈਏ। ਉਹ ਪਹਿਲਾਂ ਤਾਂ ਤੁਹਾਨੂੰ ਪਤਾ ਵਿਆਹ ਵਾਲੇ ਗੀਤ ਲਾਉਂਦੇ ਆ, ਤੇਰੀ ਰੱਬ ਨੇ ਬਣਾ ਤੀ ਜੋੜੀ, ਦੂਜਾ ਗੀਤ ਹੁੰਦਾ ਗਿੱਧ ਭੰਗੜਾ ਤਾਂ ਸਾਜਦਾ ਜੇ ਨੱਚੇ ਮੁੰਡੇ ਦਾ ਮਾਮਾ, ਇਹ ਤਿੰਨ ਗੀਤ ਸਟੈਂਡਰਡ ਹੁੰਦੇ ਪਹਿਲਾਂ ਹਨਾ, ਇਹ ਚਲੋ ਪਹਿਲਾ ਗੀਤ
ਵੀ ਹੁੰਦਾ,
ਉਹ ਚਲੋ ਸਾਰੇ ਹੀ ਹੁੰਦੇ ਆ।
ਅਸੀਂ ਨਾ ਲੋਹੜੀ ਪਾਉਣ, ਅਮਨਦੀਪ ਲੋਹੜੀ ਪਾਉਣ ਗਏ ਆਪਣੇ, ਸਾਡੇ ਦੋ ਤੇ ਲੋਹੜੀ ਪਾਉਣ ਗਏ ਸੀ ਅਸੀਂ ਦੂਜੇ ਚੰਡੀਗੜ੍ਹ ਨਾਲ ਮੋਹਾਲੀ ਆ, ਉੱਥੇ ਪਹਿਲਾਂ ਹੀ ਗਾਣਾ ਲਾਤਾ ਮਹਿਫਿਲ ਤਾਂ ਸੱਜਦੀ ਜੇ ਨੱਚੇ ਮੁੰਡੇ ਦਾ ਨਾਨਾ, ਉਹ ਨਾਨੇ ਨਾਨੀ ਤੋਂ ਸ਼ੁਰੂ ਕੀਤਾ ਸਾਨੂੰ, ਸਭ ਤੋਂ ਪਹਿਲਾਂ ਸਾਨੂੰ ਨਚਾਤਾ ਉਹਨੇ,
ਆਹੋ
ਮੈਂ ਕਿਹਾ ਹੋਰ ਕੋਈ ਲਾਊਗੇ ਸਾਡੀ ਸ਼ਾਇਦ ਬਾਰੀ ਨਾ ਵੀ ਆਵੇ ਸਿਆਣੇ ਬੰਦੇ, ਉਹ ਸ਼ੁਰੂ ਹੀ ਇੱਥੋਂ ਕੀਤਾ ਉਹਨੇ।
ਅੱਛਾ ਤੇ ਉਹ ਨਾ, ਹਾਂ ਉਹ ਪਹਿਲਾ ਗੀਤ ਤਾਂ ਹੁੰਦਾ ਮੁੰਡੇ ਕੁੜੀ ਦਾ, ਉੱਥੇ ਤਾਂ ਫਿਰ ਬੀਬੀਆਂ ਬੈਠੀਆਂ ਰਹਿੰਦੀਆਂ ਵੀ ਹਜੇ ਨਹੀਂ ਜਾਣਾ, ਹਜੇ ਪਹਿਲਾਂ ਉਹਨਾਂ ਨੂੰ ਪਰਿਵਾਰ ਵਾਲਿਆਂ ਨੂੰ ਨੱਚ ਲੈਣ ਦਿਓ, ਫਿਰ ਦੂਜਾ ਗੀਤ ਹੁੰਦਾ ਨਾਨਿਆਂ ਦਾ ਮਾਮਿਆਂ ਦਾ ਚਾਚਿਆਂ ਦਾ ਚਾਚੇ, ਉੱਥੇ ਜਾ ਕੇ ਫਿਰ ਨਾ ਬੀਬੀਆਂ ਹੌਲੀ ਹੌਲੀ ਪੈਰ ਮਲਦੀਆਂ ਬਾਹਰ ਖੜ ਖੜ ਕੇ ਤਾੜੀਆਂ ਹੀ ਮਾਰਦੀਆਂ ਰਹਿੰਦੀਆਂ ਵੀ ਅਸੀਂ ਅੱਜ ਪਿੰਡ 'ਚ ਨਹੀਂ ਬਣਨਾ, ਪਹਿਲਾਂ ਇਹਨੂੰ ਰਿਸ਼ਤੇਦਾਰਾਂ ਨੂੰ ਨੱਚਣਾ, ਉਹ ਇਹ ਵੇਟ ਕਰਨ, ਮੈਨੂੰ ਯਾਦ ਹੈ ਇਹ ਵੇਟ ਕਰਨ ਵੀ ਤੀਜਾ ਗਾਣਾ ਲੱਗੂਗਾ, ਕੋਈ ਵੀ ਲੱਗੂਗਾ, ਬਲਕਾਰ ਸਿੱਧੂ ਦਾ ਲੱਗੂਗਾ, ਫਲਕਾਰੀ ਐਂਡ ਆਲ ਦੈਟ, ਇਹ ਐਕਸਪੈਕਟ ਕਰਦੀਆਂ ਸੀ ਆਪਣੇ ਏਜ ਗਰੁੱਪ ਦੇ ਹਿਸਾਬ ਨਾਲ। ਤੇ ਹੁਣ ਜੀ ਤੀਜਾ ਗੀਤ ਲਾਇਆ ਗੈਂਗਲੈਂਡ, ਗੈਂਗਲੈਂਡ ਲਾਤਾ ਜੀ, ਚਲੋ ਇਹ ਕਹਿੰਦੇ ਚਲੋ ਠੀਕ ਆ, ਗਲਤੀ ਨਾਲ ਲੱਗ ਗਿਆ, ਇਹ ਫੇਰ ਤਾੜੀਆਂ ਜਿਹੀਆਂ ਵਜਾਉਂਦੀਆਂ ਰਹੀਆਂ। ਉਹਨੀ ਫਿਰ ਚੌਥਾ ਗੀਤ ਲਾਇਆ ਬਿਲਕੁਲ ਨਾਈਟ ਕਲੱਬ ਦਾ ਅੰਗਰੇਜ਼ੀ, ਪਤਾ ਹੀ ਨਹੀਂ ਲੱਗਾ ਉਹ ਕਿਹੜਾ ਗੀਤ ਹੈ, ਹਾਂ ਉਹ ਲਓ ਜੀ ਸਾਰੇ ਜਿਹੜੀ ਉਹ ਜਨਰੇਸ਼ਨ ਜੰਗ ਦੇ ਉਹ ਮਾਰਨ ਲੱਗ ਪਏ ਟਪੂਸੀਆਂ, ਏਦਾਂ ਜਿੱਦਾਂ ਮਾਰਦੇ ਹੁੰਦੇ ਟਪੂਸੀਆਂ, ਲਾਈਟਾਂ ਬੁਝਾ ਤੀਆਂ ਉਹਨੀ, ਹਨਾ ਇਹਨਾਂ ਨੂੰ ਸਾਡੀਆਂ ਬੀਬੀਆਂ ਨੂੰ ਪਤਾ ਨਾ ਲੱਗੇ ਵੀ ਹੁਣ ਅਸੀਂ ਕਰਨਾ ਕੀ ਆ, ਵੀ ਗਿੱਧਾ ਪਾਈਏ ਜਾਂ ਇਹਨਾਂ ਦੇ ਵਿੱਚ ਰਲੀਏ ਟਪੂਸੀਆਂ ਮਾਰਨ ਨੂੰ। ਥੋੜੀ ਦੇਰ ਬਾਅਦ ਇਹ ਮੂੰਹ ਜਾ ਸੱਟ ਕੇ ਤੁਰੀਆਂ ਫਿਰਨਾ ਇੱਧਰ ਨੂੰ, ਆਓ ਜੀ ਰੋਟੀ ਖਾ ਲਈਏ, ਮੈਂ ਕੀ ਹੋਇਆ ਨੱਚਣਾ ਨੁਚਣਾ ਨੀ, ਨਹੀਂ ਨਹੀਂ ਕਹਿੰਦੇ ਨੱਚਣ ਵਾਲਾ ਮਾਹੌਲ ਹੀ ਹੈ ਨੀ। ਹੋਰੇ ਕੁਛ ਲਾਈ ਜਾਂਦੇ, ਸਾਡੀ ਪਸੰਦ ਦੇ ਜੀ ਗੀਤ ਨਹੀਂ ਲਾਉਂਦੇ। ਮੈਂ ਕਿਹਾ ਹੁਣ ਡੀਜੇ ਨੂੰ ਫੜ ਕੇ ਕੁੱਟੀਏ ਵੀ ਨਹੀਂ ਨਹੀਂ ਜੀ। ਤੇ ਆ ਹਾਲ ਮਤਲਬ ਹੁੰਦਾ ਆ ਅੱਜ ਕੱਲ ਦੇ ਵਿਆਹਾਂ ਦੇ ਵਿੱਚ। ਸੋ ਇੱਧਰ ਨੂੰ ਤੁਰ ਪਿਆ ਕੰਮ। ਸੋ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਗਿੱਧਾ ਉਹ ਵੀ ਬੜਾ ਉਸਾਰੂ ਹੁੰਦਾ। ਇਹ ਜਿਹੜਾ ਨਾਈਟ ਕਲੱਬ ਵਾਲਾ ਗੱਲ ਚਲੇ ਪਬਲਿਕ 'ਚ ਨਹੀਂ ਕਰਨਾ ਚਾਹੀਦਾ, ਉਹਨਾਂ ਫੰਕਸ਼ਨਾਂ 'ਚ ਨਹੀਂ ਕਰਨਾ ਚਾਹੀਦਾ। ਉੱਥੇ ਵਿੱਚ ਕਰਨਾ ਆ ਤਾਂ ਉਹ ਸਾਈਡ 'ਤੇ ਹੋਰ ਫੰਕਸ਼ਨ ਕਰ ਲਓ। ਖੈਰ ਐਨੀਵੇ, ਸਾਡੇ ਨਾਲ ਦਲਵੀਰ ਹਲਵਾਰ ਵੀ ਜੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਉਹ ਕਹਿੰਦੇ ਨੇ ਕਿ ਨਵੀਆਂ ਗੱਲਾਂ ਦਾ ਪਤਾ ਲੱਗ ਰਿਹਾ ਜੀ, ਹਾਜ਼ਰੀ ਕਬੂਲ ਕਰੋ। ਸਤਿ ਸ਼੍ਰੀ ਅਕਾਲ ਦਲਵੀਰ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਰਾਜਨਦੀਪ ਸਿੰਘ ਕੈਨਬਰਾ ਤੋਂ ਵੀ ਜੁੜੇ ਨੇ, ਕਹਿੰਦੇ ਆਈ ਨੈਵਰ ਡਰਿੰਕ। ਹਾਂਜੀ, ਕਹਿੰਦੇ ਅਮਰੀਕ ਭਾਅ ਜੀ ਨੂੰ ਵੀ ਦੱਸ ਦਿਓ। ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਰਾਜਨਦੀਪ, ਮੈਨੂੰ ਪਤਾ ਤੁਸੀਂ ਅੰਮ੍ਰਿਤਧਾਰੀ ਹੋ। ਅਤੇ ਰਮਨਦੀਪ ਅਟਵਾਲ ਸਾਡੇ ਨਾਲ ਜੁੜੇ ਨੇ ਰੈਨਮਾਰਕ ਤੋਂ, ਉਹ ਵੀ ਕਹਿੰਦੇ ਬਿਲਕੁਲ ਐਬਸੋਲੂਟਲੀ ਰਾਈਟ ਹੈ ਤੁਸੀਂ, ਅਤੇ ਗਿੱਧਾ ਸਾਰੀ ਰਾਤ ਵੀ ਪੈਂਦਾ ਹੈ ਵਿਦਾਊਟ ਐਨੀ ਦਾਰੂ, ਇਹ ਵੀ ਗੱਲ ਸੱਚੀ ਹੈ। ਅਤੇ ਨਾਲੇ ਹੱਸ ਰਹੇ ਨੇ ਇਹ ਸਾਡੀਆਂ ਗੱਲਾਂ ਸੁਣ ਕੇ। ਠੀਕ, ਇਹ ਗੱਲਾਂ ਹੀ ਇੱਦਾਂ ਦੀਆਂ ਜੀ, ਸੋਸ਼ਲ ਇੰਜੀਨੀਅਰਿੰਗ ਹੈ। ਸੋ ਅਮਰੀਕ ਭਾਅ ਜੀ, ਸਿੱਟਾ ਇਹ ਨਿਕਲਦਾ ਆ ਕਿ ਇਹ ਜਿਹੜਾ ਕਲਚਰ ਹੈ ਇੰਗਲੈਂਡ ਦਾ ਜਾਂ ਕਹਿ ਲਓ ਕੋਰਪੋਰੇਟ ਕਲਚਰ ਹੈ, ਅਸਲ ਦੇ ਵਿੱਚ ਬੀਬੀਆਂ ਜਿਹੜੀਆਂ ਨੇ ਉੱਥੋਂ ਦੀਆਂ ਜਿਹੜੀ ਲੇਡੀਜ਼ ਆ ਕਿਉਂ ਦਾਰੂ ਪੀਣੀਆਂ ਸ਼ੁਰੂ ਹੋਈਆਂ, ਕਿਉਂਕਿ ਜਦੋਂ ਦੀਆਂ ਉਹ ਜੋਬਸ ਕਰਨੀਆਂ ਸ਼ੁਰੂ ਹੁੰਦੀਆਂ ਇਹ ਜੋਬ ਪ੍ਰੈਸ਼ਰਸ ਨੇ। ਕ੍ਰਿਸਮਿਸ ਪਾਰਟੀ ਆ ਗਈ, ਬਰਥਡੇ ਪਾਰਟੀ ਆ ਗਈ, ਜੇ ਤੁਸੀਂ ਵਾਈਨ ਨਹੀਂ ਪੀਂਦੇ ਤਾਂ ਤੁਹਾਨੂੰ ਮਾੜਾ ਸਮਝਿਆ ਜਾਂਦਾ ਗੋਰਿਆਂ ਦੇ ਕਲਚਰ 'ਚ। ਹੌਲੀ ਹੌਲੀ ਉਹ ਗਿੱਝ ਜਾਂਦੀਆਂ, ਇਨ ਦਾ ਐਂਡ ਦੇ ਸਟਾਰਟ ਡਰਿੰਕਿੰਗ ਹੋਮ ਐਂਡ ਦੈਨ ਦਾ ਪਾਰਟੀ। ਤੁਹਾਡਾ ਕੀ ਖਿਆਲ ਹੈ?
ਨਹੀਂ ਅਮਨਦੀਪ, ਇੱਕ ਤੁਸੀਂ ਸ਼ਬਦ ਦੀ ਵਰਤੋਂ ਕੀਤੀ ਹੈ ਕਾਰਪੋਰੇਟ
ਜੀ,
ਕਾਰਪੋਰੇਟ ਕਹਿੰਦੇ ਕਾਰਪੋਰੇਟ ਸੈਕਟਰ ਆ ਸਾਡੇ ਐਗਰੀਕਲਚਰ ਦੇ ਵਿੱਚ, ਕਾਰਪੋਰੇਟ ਸੈਕਟਰ ਆਉਣ ਨੂੰ ਫਿਰਦਾ ਆ ਸਾਡੇ ਸਾਡੇ ਇੰਡਸਟਰੀ ਵਿੱਚ, ਕਾਰਪੋਰੇਟ ਸੈਕਟਰ ਆਏ ਚੁੱਕੇ ਆ ਹੁਣ ਸਾਡੇ ਸਮਾਜਿਕ ਵੈਲਿਊਜ਼ ਦੇ ਵਿੱਚ ਵੀ ਜਿਹੜਾ ਕਾਰਪੋਰੇਟ ਕਾਰਪੋਰੇਟ ਬਿਜ਼ਨਸ ਆ, ਕਾਰਪੋਰੇਟ ਸਟਰਕਚਰ ਆਉਣਾ ਸ਼ੁਰੂ ਹੋ ਗਿਆ ਹੈ। ਇਹ ਸਾਰੀਆਂ ਕਾਰਪੋਰੇਸ਼ਨ ਦੀਆਂ ਗੱਲਾਂ ਆ। ਜਿਹੜਾ ਹੁਣ ਵਿਆਹ ਆ ਇਹ ਵੀ ਹੁਣ ਕਾਰਪੋਰੇਟ ਸੈਕਟਰ ਦੇ ਹੀ ਅੰਡਰ ਆ ਗਏ ਆ। ਬੜੇ ਬੜੇ ਜਿਹੜੇ ਉਹਨਾਂ ਦੇ ਮੈਰਿਜ ਪੈਲੇਸਿਸ ਆ, ਬੜੇ ਬੜੀਆਂ ਜਿਹੜੀਆਂ ਪਾਰਟੀ ਦੇ ਵੈਨਿਊਜ਼ ਆ, ਉਹ ਆਮ ਬੰਦੇ ਦੇ ਨਹੀਂ, ਉਹ ਕਾਰਪੋਰੇਟ ਘਰਾਣਿਆਂ ਦੇ ਆ। ਤੇ ਜਿਸ ਵੇਲੇ ਕਾਰਪੋਰੇਟ ਘਰਾਣਿਆਂ ਦੇ ਸੈਕਟਰ ਮਾਲਕ ਹੋ ਗਿਆ ਉਹ ਵੈਨਿਊਜ਼ ਦੇ, ਉਹਦੇ ਵਿੱਚ ਵੀ ਫਿਰ ਉਹਨਾਂ ਨੇ ਆਪਣਾ ਕਲਚਰ ਵੀ ਆਪਣਾ ਉਹਨਾਂ ਨੇ ਸੈੱਟ ਕਰਨਾ ਹੁੰਦਾ। ਉਸ ਕਲਚਰ ਦੇ ਵਿੱਚ ਉਹਨੇ ਸਾਰੀਆਂ ਐਕਟੀਵਿਟੀਜ਼ ਨੂੰ ਇੱਦਾਂ ਢਾਲਣਾ ਹੁੰਦਾ ਕਿ ਉਹ ਕਾਰਪੋਰੇਟ ਸ਼ੇਪ ਵਿੱਚ ਆ ਜਾਣ। ਹੁਣ ਜਿਹੜੇ ਹੁਣ ਡਾਂਸ ਕਰਾ ਰਹੇ ਆ, ਜਿਹੜੇ ਡਾਂਸ ਆ ਰਹੇ, ਜਿਹੜੇ ਡੀਜੇ ਤੁਸੀਂ ਆ ਰਹੇ, ਜਿਹੜੇ ਗਾਣੇ ਆ ਰਹੇ ਆ, ਇਹ ਵੀ ਸਾਰੇ ਕਾਰਪੋਰੇਟ ਸੈਕਟਰ ਦੇ ਆ। ਬੜੀ ਬੜੀਆਂ ਕੰਪਨੀਆਂ ਇਹਦੇ ਚ ਇਨਵੋਲਵ ਆ,
ਉਹਨਾਂ ਦੇ
ਕੰਪਨੀਆਂ ਨੇ ਕਿੱਦਾਂ ਥੋੜਾ ਪਾਉਣਾ,
ਉਹਨਾਂ ਦੇ ਬ੍ਰਾਂਡ, ਉਹਨਾਂ ਦੇ ਬ੍ਰਾਂਡ ਪ੍ਰਮੋਟ ਕੀਤੇ ਜਾਂਦੇ ਆ, ਉਹਨਾਂ ਦੀ ਗੱਡੀਆਂ ਪ੍ਰਮੋਟ ਕੀਤੇ
ਜਾਂਦੇ,
ਡਰੱਗ ਪ੍ਰਮੋਟ ਕੀਤੇ ਜਾਂਦੇ, ਜਾਂ ਉਹ ਡਰੱਗ ਪ੍ਰਮੋਟ ਕੀਤੇ ਜਾ ਰਹੇ ਨੇ, ਪ੍ਰਮੋਟ
ਕਰਨੇ ਆ ਉਹਨਾਂ ਨੇ, ਆਪਣੀ ਸ਼ਰਾਬ ਪ੍ਰਮੋਟ ਕਰਨੀ ਆ, ਵਾਈਨ ਪ੍ਰਮੋਟ ਕਰਨੀ ਆ, ਉਹਨਾਂ ਨੇ ਆਪਣੀਆਂ ਸਾਰੀਆਂ ਚੀਜ਼ਾਂ ਪ੍ਰਮੋਟ ਕਰਨੀਆਂ ਜਿਹਨਾਂ ਤੋਂ ਉਹਨਾਂ ਦੀ ਰੈਵਨਿਊ ਜਨਰੇਸ਼ਨ ਜ਼ਿਆਦਾ ਹੋਵੇ। ਹੁਣ ਉਹਦੀ ਡੰਗਾਈ ਵਿੱਚ ਜਾਓ ਤਾਂ ਤੁਸੀਂ ਉੱਥੇ ਵੀ ਕਾਰਪੋਰੇਟ ਸੈਕਟਰ ਨੂੰ ਪਾਓਗੇ। ਜੇ ਤੁਸੀਂ ਕਾਰਪੋਰੇਟ ਸੈਕਟਰ ਤੋਂ ਦੂਰ ਰਹਿਣਾ ਆ, ਜਿੱਦਾਂ ਤੁਸੀਂ ਕਹਿੰਦੇ ਐਗਰੀਕਲਚਰ ਨੂੰ ਕਾਰਪੋਰੇਟ ਸੈਕਟਰ ਤੋਂ ਦੂਰ ਰੱਖਣਾ ਚਾਹੀਦਾ, ਅਤੇ ਆਪਣੇ ਸਮਾਜਿਕ ਫੰਕਸ਼ਨਾਂ ਨੂੰ ਕਾਰਪੋਰੇਟ ਸਟਰਕਚਰ ਤੋਂ ਦੂਰ ਰੱਖੋ। ਘਰਾਂ 'ਚ ਇਹਨਾਂ ਨੂੰ ਮਨਾਓ, ਘਰਾਂ 'ਚ ਬਰਾਤਾਂ ਸੱਦੋ, ਪਿੰਡ ਵਿੱਚ ਬਰਾਤ ਸੱਦੋ, ਨਾ ਜਾਓ ਮੈਰਿਜ ਪੈਲਸ ਦੇ ਵਿੱਚ। ਅਗਰ ਤੁਹਾਨੂੰ ਮੈਰਿਜ ਪੈਲਸ ਵਿੱਚ ਨਹੀਂ ਜਾਓਗੇ, ਤੁਹਾਨੂੰ ਕਾਰਪੋਰੇਟ ਟੱਚ ਹੀ ਨਹੀਂ ਕਰ ਸਕੂਗੀ, ਕਾਰਪੋਰੇਸ਼ਨ ਤੁਹਾਨੂੰ ਫਿਰ ਟੱਚ ਨਹੀਂ ਕਰ ਸਕਦੀਆਂ। ਜਿਸ ਵੇਲੇ ਅਸੀਂ ਕਾਰਪੋਰੇਟ ਸੈਕਟਰ ਦੇ ਵਿੱਚ ਜਾਂਦੇ ਹਾਂ, ਜਿਵੇਂ ਸਾਡਾ ਸੱਭਿਆਚਾਰ ਉੱਧਰ ਨੂੰ ਜਾਂਦਾ, ਫਿਰ ਉਹਦੇ 'ਤੇ ਤੁਹਾਡਾ ਕਾਰਪੋਰੇਟ ਸੈਕਟਰ ਜਿਹੜਾ ਭਾਰੀ ਹੋਊਗਾ, ਅਤੇ ਉਹਦੇ ਨਾਲ ਫਿਰ ਸਾਰੀਆਂ ਅਲਾਮਤਾਂ ਜਿਹੜੀਆਂ ਆਹ ਧਮੱਚੜ ਵਾਲੀਆਂ ਉਹ ਸਾਹਮਣੇ ਆਊਗੀਆਂ। ਤੁਸੀਂ ਅਮਨਦੀਪ ਮੇਰੇ ਨਾਲ ਸਹਿਮਤ ਆ ਜਾਂ ਨਹੀਂ?
ਬਿਲਕੁਲ ਸਹਿਮਤ ਹਾਂ। ਮੈਂ ਤੁਹਾਨੂੰ ਇਹ ਦੱਸਦਾ ਕਿ ਇੱਕ ਕਾਰਪੋਰੇਟ ਕਲਚਰ ਹੈ, ਇੱਕ ਸੱਭਿਆਚਾਰ ਕਲਚਰ ਹੈ, ਸਾਨੂੰ ਇਹ ਚੀਜ਼ਾਂ ਸਮਝਣ ਦੀ ਲੋੜ ਹੈ, ਅੰਡਰਸਟੈਂਡ ਕਰਨ ਦੀ ਲੋੜ ਹੈ, ਅਵੇਅਰ ਰਹਿਣ ਦੀ ਲੋੜ ਹੈ। ਔਰ ਅੱਜ ਦਾ ਜਿਹੜਾ ਡਿਬੇਟ ਹੈ, ਅੱਜ ਅਸੀਂ ਗੱਲ ਕਰ ਰਹੇ ਹਾਂ, ਇਹ ਪੂਰੀ ਨਹੀਂ ਹੈਗੀ। ਅਸੀਂ ਆਪਣੇ ਵੱਲੋਂ ਕਰ ਲਈ ਹੈ ਜਿੰਨੀ ਕਰ ਰਹੇ, ਤੁਸੀਂ ਵੀ ਇਹਦੇ ਵਿੱਚ ਹਿੱਸਾ ਪਾ ਸਕਦੇ, ਇਹਨੂੰ ਕੰਟੀਨਿਊ ਰੱਖਾਂਗੇ। ਔਰ ਸਾਡੀ ਗੱਲ ਸੁਣ ਕੇ ਇੱਥੇ ਨਹੀਂ, ਤੁਸੀਂ ਆਪਸ ਦੇ ਵਿੱਚ ਵੀ ਗੱਲ ਕਰੋ, ਜਿੱਥੇ ਬਹਿੰਦੇ ਹੋ 4-5-10 ਜਣੇ, ਉਹ ਇਹਨਾਂ ਟੌਪਿਕਸ 'ਤੇ ਡਿਸਕਸ਼ਨ ਕਰਿਆ ਕਰੀਏ, ਆ ਮੋਦੀਆਂ ਸ਼ੋਦੀਆਂ ਐਂਡ ਆਲ ਦੀ, ਇਹ ਵੀ ਕਰੋ, ਪਰ ਇਹ ਬਹੁਤ ਜ਼ਰੂਰੀ ਅੰਗ
ਨੇ।
ਹਾਂ, ਇਹ ਘੱਟ ਕਰੋ, ਜਿਹੜੇ ਸਾਡੇ ਨਾਲ ਡਾਇਰੈਕਟਲੀ ਰਿਲੇਟਡ ਹੈ ਮੁੱਦੇ, ਸਾਡੇ ਬੱਚਿਆਂ ਦੇ ਮੁੱਦੇ ਨੇ, ਸਾਡੇ ਸਮਾਜ ਦੇ ਮੁੱਦੇ ਨੇ, ਸਾਡੀ ਰਹਿਣੀ ਬਹਿਣੀ ਦੇ ਨੇ, ਐਜੂਕੇਸ਼ਨ ਦੇ ਨੇ, ਇਹਨਾਂ ਦੇ ਉੱਤੇ ਗੱਲ ਡਿਬੇਟ ਕਰਨਾ ਬਣਦਾ ਆ। ਹੁਣ ਕਈ ਵਾਰੀ ਅਮਰੀਕ ਭਾਅ ਜੀ ਸਾਨੂੰ ਆਉਂਦਾ ਜੀ, ਤੁਸੀਂ 2-3 ਬੰਦਿਆਂ ਦੇ, ਸਾਡੇ ਘਰੋਂ ਵੀ ਇਹ ਮੈਸੇਜ ਆਇਆ ਵੀ ਤੁਸੀਂ ਜੀ ਇੰਡੀਆ ਦੀ ਨਿਊਜ਼ ਨਹੀਂ ਦਿੰਦੇ, ਇੱਦਾਂ ਨਹੀਂ ਕਰਦੇ। ਅਸੀਂ ਜਿੰਨੀ ਨਿਊਜ਼ ਲੋੜ ਹੁੰਦੀ ਹੈ ਨਾ, ਅਸੀਂ ਉਹ ਦੇ ਦਈਦੀ ਆ, ਕੋਈ ਇੱਦਾਂ ਨਹੀਂ ਹੈਗਾ ਵੀ ਅਸੀਂ ਜ਼ਿਆਦਾ ਦੇਈਦੀ। ਪਰ ਸਾਨੂੰ ਬਹੁਤ ਸਾਰੇ ਸਰੋਤੇ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਆਹ ਜਿਹੜੀਆਂ ਨਿਊਜ਼ ਤੁਰੀਆਂ ਫਿਰਦੀਆਂ ਨੇ, ਐਵਰੀ ਜਿਹੜਾ ਜਿਹੜਾ ਵੀ ਜਿਹਦੇ ਕੋਲ ਵੀ ਫੋਨ ਹੈ ਨਾ ਵੀਡੀਓ ਵਾਲਾ ਉਹ ਚੈਨਲ ਹੀ ਆ ਅੱਜ ਕੱਲ੍ਹ ਪੀ ਉਹ ਤਾਂ ਸਾਰਾ ਕੁਛ ਲਾਈਵ ਮਿਲ ਹੀ ਜਾਂਦਾ ਪਰ ਜਿਹੜੀ ਸਾਰਥਕ
ਹਾਂ ਮੋਦੀ ਛੋਦੀ ਨੇ ਇੱਥੋਂ ਬਹੁਤ ਖਬਰਾਂ ਆ ਰਹੀਆਂ ਹਾਂ
ਉਹ ਤਾਂ ਮਤਲਬ ਉਹ ਸੈਚੂਰੇਟਡ ਹੋਇਆ ਪਿਆ ਆ ਪੀ ਹਰ ਥਾਂ ਉਹੀ ਮੁੱਦਾ ਹਰ ਬੰਦਾ ਉਹੀ ਮੁੱਦਾ ਕਵਰ ਕਰ ਰਿਹਾ ਪਰ ਇਹ ਜਿਹੜੇ ਮੁੱਦੇ ਆ ਇਹਨਾਂ ਮੁੱਦਿਆਂ ਦੇ ਬਿਲਕੁਲ ਨਾ ਮਾਤਰ ਚਿੰਤਨ ਹੋ ਰਿਹਾ ਜਿਹੜੇ ਮੁੱਦੇ ਸਾਡੇ ਨਾਲ ਡਾਇਰੈਕਟਲੀ ਰਿਲੇਟਡ ਨੇ ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮਿੱਤਰ ਪਿਆਰਿਓ ਕਿ ਹਰਮਨ ਰੇਡੀਓ ਦੇ ਰਾਹੀਂ ਅਸੀਂ ਉਹ ਮੁੱਦੇ ਟੱਚ ਕਰੀਏ ਉਹਨਾਂ 'ਤੇ ਚਿੰਤਨ ਕਰੀਏ ਜਿਹੜਾ ਕੋਈ ਵੀ ਨਹੀਂ ਕਰ ਰਿਹਾ ਔਰ ਜਿਹਦੀ ਅੱਤ ਲੋੜ ਹੈ ਸਾਨੂੰ ਹੁਣ ਤੁਸੀਂ ਦੇਖੋ ਹਰਮਨ ਰੇਡੀਓ ਦੀ ਪ੍ਰੋਗਰਾਮਿੰਗ ਦੇ ਵਿੱਚ ਸਵੇਰ ਤੋਂ ਗੁਰਬਾਣੀ ਤੋਂ ਲੈ ਕੇ ਸਹਿਜ ਪਾਠ ਅਸੀਂ ਕਰ ਰਹੇ ਹਾਂ ਦਲਜੀਤ ਸਿੰਘ ਮਹਿਤਾ ਜੰਗ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ ਜ਼ਿੰਮੇਵਾਰੀ ਨਿਭਾ ਰਹੇ ਨੇ ਔਰ ਇਹ ਤੋਂ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਫਾਇਦਾ ਲੈ ਰਹੇ ਨੇ ਫਿਰ ਉਹ ਤੋਂ ਬਾਅਦ ਲਹਿਰਾਂ ਪ੍ਰੋਗਰਾਮ ਚੱਲਦਾ ਵੱਖ ਵੱਖ ਸ਼ਹਿਰਾਂ ਤੋਂ ਐਵਰੀਬਡੀ ਇਜ਼ ਡੂਇੰਗ ਵੈਰੀ ਐਕਸਲੈਂਟ ਜੋਬ ਹੈ ਨਾ ਫਿਰ ਤਾਇਆ ਬਿਸ਼ਨ ਸਹੁੰ ਆ ਉਹ ਪਿੰਡਾਂ ਦੀ ਗੱਲ ਕਰਦਾ ਲੋਕਾਂ ਨੂੰ ਹਸਾਉਂਦਾ ਆ ਹੈ ਨਾ ਜਸਵਿੰਦਰ ਸਿੰਘ ਬਿੱਟਾ ਆ ਉਹ ਨਿਊਜ਼ ਦਿੰਦੇ ਨੇ ਉਹ ਤਾਂ ਡਿਪਰੈਸ਼ਨ ਥੈਰੇਪੀ ਆ ਜਿਹਨੂੰ ਡਿਪਰੈਸ਼ਨ ਹੋਈ ਉਹ ਪ੍ਰੋਗਰਾਮ ਸੁਣਨਾ ਕਰਦੇ
ਡਿਪਰੈਸ਼ਨ
ਸੋ ਸਾਡੇ ਪ੍ਰੋਗਰਾਮ ਹੈ ਅਸੀਂ ਇਹਨਾਂ 'ਚ ਕੋਸ਼ਿਸ਼ ਕਰਦੇ ਹਾਂ ਲਹਿਦਾ ਗੱਲ ਕਰਨ ਦੀ ਗੁਰਬਾਣੀ ਦੇ ਪ੍ਰੋਗਰਾਮ ਹੈ ਹੁਣ ਚਾਚਾ ਚੰਡੀਗੜ੍ਹ ਅਸੀਂ ਕੱਲ੍ਹ ਨੂੰ ਲੈ ਕੇ ਆ ਰਹੇ ਹਾਂ ਦਲਜੀਤ ਸਿੰਘ ਬ੍ਰਿਸਬਨ ਵਾਲੇ ਉਹ ਪੇਸ਼ ਕਰ ਰਹੇ ਗੱਜਣ ਵਾਲਾ ਬਾਈ ਜੀ ਆਉਂਦੇ ਨੇ ਸੋ ਇਸ ਕਰਕੇ ਗਿਆਨੀ ਸੰਤੋਖ ਸਿੰਘ ਜੀ ਆਉਂਦੇ ਨੇ ਇਹ ਜਿਹੜੀਆਂ ਚਿੰਤਨ ਹੈ ਜਿਹੜੇ ਗੱਲਾਂ ਬਾਤਾਂ ਅਸੀਂ ਇਸ ਰੇਡੀਓ ਦੇ ਰਾਹੀਂ ਕਰਦੇ ਹਾਂ ਜਿਹੜੀਆਂ ਕਿ ਕੋਈ ਵੀ ਨਹੀਂ ਕਰਦਾ ਅਸੀਂ ਉਹ ਰਿਕਾਰਡਿੰਗਸ ਕਰ ਰਹੇ ਹਾਂ ਸਾਹਿਤਕ ਕਰ ਰਹੇ ਹਾਂ ਜਿਹੜਾ ਕੋਈ ਕਰਦਾ ਨਹੀਂ ਔਰ ਲੋਕਾਂ ਨੂੰ ਫਾਇਦਾ ਹੀ ਨਹੀਂ ਉਹ ਕਰਨ ਦਾ ਅਸੀਂ ਉਹ ਕਰ ਰਹੇ ਹਾਂ ਮਤਲਬ ਦੂਜੇ ਮੀਡੀਆ ਨੂੰ
ਗਰਾਊਂਡ ਰੂਟ ਤੋਂ ਕਹਾਣੀ ਅਸੀਂ ਗਰਾਊਂਡ ਰੂਟ ਤੋਂ ਕਹਾਣੀ ਲੈ ਕੇ ਆਉਂਦੇ ਹਾਂ ਬੰਦਾ ਮਿਲਦਾ ਚਾਰ ਵਾਰੀ ਉਹਦੇ ਸ਼ਬਦ ਨੋਟ ਕਰਦੇ ਉਹਦੇ ਤੋਂ ਕਹਾਣੀ ਬਣਾਉਂਦੇ ਹਾਂ ਹੁਣ ਕੱਲ੍ਹ ਬੰਦਾ ਮਿਲਿਆ ਸੈਰ ਕਰਦਿਆਂ ਨੂੰ ਉਹਦੀ ਕਾਰ ਦੀਆਂ ਲਾਈਟਾਂ ਹੀ ਬੰਦ ਹੋ ਗਈਆਂ ਜਗਦੀਆਂ ਰਹਿ ਗਈਆਂ ਏਦਾਂ ਦੀ ਕਹਾਣੀ ਜਿਹੜੀ ਵਾਪਰਦੀਆਂ ਸਾਡੇ ਨਾਲ ਅਸੀਂ ਉਹ ਕਹਾਣੀਆਂ ਸੁਣਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਦੀ ਤਾਂ ਕਿ ਉਹਦੇ ਤੋਂ ਕੋਈ ਅਸੀਂ ਅਫਸਾਨਾ ਬਣਾ ਸਕੀਏ
ਗੱਲ
ਤੋਂ ਕੁਝ ਅਸੀਂ ਡਿਜ਼ਾਇਨ ਕਰ ਸਕੀਏ ਕੋਈ ਸਟੋਰੀ ਹੈ ਨਾ
ਜੀ ਠੀਕ ਹੈ ਭਾਜੀ
ਕੋਸ਼ਿਸ਼ ਕਰਦੇ ਹਾਂ
ਹੁਣ ਏਦਾਂ ਕਰੀਏ ਵੀ ਇੱਧਰ ਜਿੱਦਾਂ ਕੱਲ੍ਹ ਬੱਤੀਆਂ ਬੰਦ ਨਾ ਹੁੰਦੀਆਂ ਸਾਡਾ ਬੰਦਾ ਇੱਕ ਵਾਰੀ ਕਾਰ 'ਚ ਬੰਦ ਹੋ ਗਿਆ ਸੀਗਾ ਨਵੀਂ ਕਾਰ ਲਿਆਂਦੀ ਉਹ ਬੰਦ ਹੋ ਗਿਆ ਉਹ ਬੇਚਾਰਾ ਅੰਦਰ ਬੈਠਾ ਰੌਲਾ ਪਾਵੇ ਬਾਹਰ ਸੁਣੇ ਨਾ ਉਹ ਉਹ ਪੁੱਛੀਏ ਜੀ ਹੋਇਆ ਗਿਆ ਨਵੀਂ ਕਾਰ ਉਹਦੀ ਹਨਾ ਤੇ ਹਜੇ 3 ਸਾਲ ਦੀ ਗੱਲ ਮਿੰਟੂ ਭਾਜੀ ਨਾਲ ਹੋਈ ਸੀ ਗੱਲ ਉਹ 2 ਮਿੰਟ ਪਤਾ ਹੀ ਨਹੀਂ ਲੱਗਿਆ ਵੀ ਉਹ ਕਹਿ ਕੀ ਰਿਹਾ ਅੰਦਰੋਂ ਉਹ ਮਗਰੋਂ ਪਤਾ ਲੱਗਾ ਵੀ ਉਹ ਅੰਦਰ ਵੜ ਗਿਆ ਤੇ ਲੌਕ ਹੋ ਗਿਆ ਅੰਦਰੋਂ ਲੌਕ ਨਾ ਖੁੱਲੇ ਕਿਤੇ ਚਾਈਲਡ ਟੋਟਲ ਲੌਕ ਲੱਗ ਗਿਆ ਉਹ ਫਿਰ ਉਹਦੇ ਮੁੰਡੇ ਨੂੰ ਸੱਦਿਆ ਜਿੱਦਾਂ ਤੁਹਾਡੇ ਮੈਂ ਉਹਨੇ ਫਿਰ ਬਾਹਰੋਂ ਆ ਕੇ ਰਿਮੋਟ ਨਾਲ ਖੋਲੀ ਤਾਂ ਬਾਪੂ ਅੰਦਰੋਂ ਕੱਢਿਆ ਕਾਰ ਚੋਂ ਸਾਡੇ ਸਾਹਮਣੇ ਸਾਨੂੰ ਹੀ ਨਹੀਂ ਪਤਾ ਲੱਗਾ ਉਹ ਸੱਤੇ ਵੀ ਨਾ ਖੁੱਲੇ ਬਾਹਰ ਹੱਥ ਨਾਲ ਕੋਲੇ ਹੀ ਖੜੇ ਸਾਨੂੰ ਇਹ ਵੀ ਨਾ ਪਤਾ ਲੱਗਿਆ ਉਹ ਕਹਿੰਦਾ ਕੀ ਹੈ 2 ਮਿੰਟ ਤਾਂ ਪਤਾ ਹੀ ਨਹੀਂ ਲੱਗਿਆ ਉਹ ਕਹਿ ਕੀ ਰਿਹਾ ਹਨਾ ਵੀ ਅਸੀਂ ਕਿਹਾ ਸਾਨੂੰ ਕਾਰ ਦਿਖਾ ਲਿਆ ਅੰਦਰੋਂ ਵੀ ਦੇਖੋ ਖੋਲ੍ਹ ਕੇ ਮੈਂ ਅੰਦਰ ਹੈ ਖੋਲ ਨਹੀਂ ਸਕਦੇ ਤੁਸੀਂ ਮਗਰੋਂ ਹੱਫ ਲਿਆ ਨਿਕਲਿਆ ਕਹਿੰਦਾ ਮੈਂ ਤਾਂ ਭਰਾਵਾ ਲੌਕ ਹੋ ਗਏ ਸੀਗਾ ਅਸੀਂ ਫਿਰ ਅੰਦਰੋਂ ਮੁੰਡੇ ਨੂੰ ਉਹਨੂੰ ਸੱਦ ਕੇ ਉਹਨੂੰ ਕਢਵਾਇਆ ਪਿੱਛੋਂ ਖੈਰ ਚਲੋ ਭਾਜੀ ਲਈਏ ਇਜਾਜ਼ਤ ਫਿਰ ਆਪਾਂ ਕੱਲ ਨੂੰ ਫਿਰ ਮਿਲਦੇ ਹਾਂ
ਪੁੱਛ
ਕੇ ਰੱਖਿਓ ਉਹ ਵੀ ਵਿਆਹ ਆਰਗੇਨਾਈਜ਼ ਕਰਦਾ ਵੀ ਉਹ ਕੀ ਸੀਨ ਹੈ ਹਨਾ ਪੁੱਛ ਕੇ ਦੱਸੇ ਮਾੜਾ ਜਿਹਾ ਠੀਕ
ਹਾਂਜੀ ਹਾਂਜੀ ਹਾਂਜੀ
ਠੀਕ
ਉਹਦੀ ਤਾਂ ਮੈਂ ਗੱਲ ਮਾੜੀ ਜੀ ਜਾਣ ਲੱਗਾ ਸੁਣਾਈ ਦਿੰਦਾ ਇੱਕ ਲਾਈਨ ਚ
ਹਾਂਜੀ ਕੀ ਕਹਿੰਦਾ
ਇੱਕ ਵਾਰੀ ਨਾ ਅਟਲ ਜੀ ਵਾਜਪਾਈ ਨੂੰ ਕਿਸੇ ਨੇ ਪੁੱਛਿਆ ਉਹੀ ਸੁਣਾਦਾ ਸੀ ਮੈਨੂੰ ਹਰਨਾਮ ਸਿੰਘ ਸੁਣਾਦਾ ਸੀ ਕਹਿੰਦਾ ਕਹਿੰਦਾ ਦੇਖੋ ਜੀ ਵੀਰ ਜੀ ਇੱਕ ਵਾਰੀ ਨਾ ਅਟਲ ਬਿਹਾਰੀ ਵਾਜਪਾਈ ਰਹਿ ਗਏ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਰਹੇ ਨੇ ਉਹਨਾਂ ਨੂੰ ਜਿਹੜੇ ਸਿਆਣੇ ਹੋ ਗਏ ਨਾ ਤੇ ਬੀਬੀਸੀ ਦੇ ਕੋਰਸਪੋਂਡੈਂਟ ਨੇ ਉਹਨੂੰ ਪੁੱਛਿਆ ਕਿ ਤੁਸੀਂ ਅੱਜ ਕੱਲ ਕੀ ਕਰ ਰਹੇ ਹੈਗੇ ਉਹ ਕਰ ਕਹਿੰਦਾ ਜੀ ਮੈਂ ਤਾਂ ਵਾਜਪਾਈ ਕਹਿੰਦਾ ਮੈਂ ਹੁਣ ਸਾਰੀ ਚੀਜ਼ਾਂ ਨੂੰ ਸਮੇਟ ਰਿਹਾ ਹੈਗਾ ਜਿੰਨੀਆਂ ਵੀ ਖਿਲਾਰਾ ਖਿਲਾ ਰਿਹਾ ਨਾ ਸਾਰਿਆਂ ਨੂੰ ਸਮੇਟ ਰਿਹਾ ਹੈਗਾ ਕਹਿੰਦਾ ਮੈਨੂੰ ਵੀ ਇੱਕ ਵਾਰੀ ਜਾਣ ਦਾ ਮੌਕਾ ਮਿਲ ਗਿਆ ਕਿਤੇ ਫੰਕਸ਼ਨ ਦੇ ਵਿੱਚ ਮੈਂ ਵੀ ਗਿਆ ਫੰਕਸ਼ਨ ਦੇ ਵਿੱਚ ਤੇ ਉੱਥੇ ਫੰਕਸ਼ਨ ਚੱਲ ਰਿਹਾ ਜਿਹਨੇ ਹੋਟਲਾਂ ਦੇ ਮਾਲਕ ਸਨ ਉਹਨਾਂ ਨੇ ਪੁੱਛਿਆ ਵੀ ਹੁਣ ਤੁਸੀਂ ਸਿਆਣੇ ਹੋ ਗਏ 50 ਤੁਹਾਡੀ 65 ਸਾਲ ਉਮਰ ਆ ਗਈ ਹੈ ਨਾਮ ਸਿੰਘ ਜੀ ਵੀ ਤੁਸੀਂ ਕੀ ਕਰ ਰਹੇ ਹੈਗੇ ਉਹ ਕਹਿੰਦਾ ਦੇਖੋ ਵਾਜਪਾਈ ਦਾ ਬਿਆਨ ਆਇਆ ਸੀ ਉਹ ਕਹਿੰਦੇ ਮੈਂ ਸਭ ਕੁਛ ਸਮੇਟ ਰਿਹਾ ਹੈਗਾ ਕਹਿੰਦਾ ਸਾਡੇ ਕੋਲ ਸਮੇਟਣ ਨੂੰ ਕੁਛ ਹੈ ਨਹੀਂ ਪਹਿਲਾਂ ਹੀ ਸਿਮਟੇ ਹੋਗੇ ਜਦੋਂ ਸਾਡਾ ਵਿਆਹ ਹੋ ਗਿਆ ਉਸ ਵੇਲੇ ਸਿਮਟ ਗਏ ਸੀਗੇ ਅਸੀਂ ਕੀ ਸਿਮਟਣਾ ਹੁਣ ਸਾਡਾ ਪਹਿਲਾਂ ਸਿਮਟੇ ਹੋਏ ਹੈਗੇ ਮੇਰੀ ਸਾਡੀ ਤਾਂ ਇਹ ਗੱਲ ਹੈ ਵੀ ਅਸੀਂ ਪਹਿਲਾਂ ਹੀ ਸਮਿਟ ਗਏ ਹੈਗੇ ਹੁਣ ਸਮਿਟਣਾ ਨਹੀਂ ਹੈਗਾ ਹੁਣ ਸਾਡੀ ਤਿਆਰੀ ਹੈ ਉੱਪਰ ਦੀ।
ਠੀਕ ਹੈ ਜੀ, ਚਲੋ ਹੁਣ ਆਪਾਂ ਵੀ ਪ੍ਰੋਗਰਾਮ ਸਮੇਟੀਏ ਭਾਜੀ।
ਜੀ ਅਮਨਦੀਪ, ਆਪਣਾ ਨਾ ਪ੍ਰੋਗਰਾਮ ਸਾਡਾ ਅੱਜ ਵਧੀਆ ਰਿਹਾ, ਚੰਗਾ ਆਨੰਦ ਆਇਆ, ਤੇ ਆਸ ਕਰਦੇ ਹਾਂ ਕਿ ਤੁਸੀਂ ਕੱਲ੍ਹ ਵਾਲਾ ਪ੍ਰੋਗਰਾਮ ਵੀ ਬਹੁਤ ਵਧੀਆ ਪੇਸ਼ ਕਰੋਗੇ ਤੇ ਸਾਰੇ ਸਾਡੇ ਸਰੋਤੇ ਉਹ ਪ੍ਰੋਗਰਾਮ ਸੁਣਨਗੇ। ਉਦੋਂ ਤੱਕ ਦੇ ਆਜ਼ਾਦ ਅਗਲੇ ਵੀਕ ਤੱਕ, ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
ਜੀ, ਸਤਿ ਸ਼੍ਰੀ ਅਕਾਲ। ਸੋ ਮੈਂ ਵੀ ਲੈਣਾ ਇਜਾਜ਼ ਤੇ ਰਾਜਨਦੀਪ ਹੁਣਾਂ ਨੇ ਵੀਡੀਓ ਭੇਜਤਾ ਜਿਹੜਾ ਮੈਂ ਭੇਜੂੰਗਾ ਅਮਰੀਕ ਭਾਅ ਜੀ ਨੂੰ, ਤੇ ਪਿਆਰਿਓ ਇਹ ਪ੍ਰੋਗਰਾਮ ਬੜੀ ਛੇਤੀ ਪੋਡਕਾਸਟ ਤੇ ਸੁਣਨ ਨੂੰ ਮਿਲੇਗਾ, ਤੇ ਕੱਲ ਨੂੰ ਫੇਰ ਮਿਲਾਂਗੇ। ਕੱਲ ਨੂੰ ਟਰੱਕਾਂ ਵਾਲੇ ਬਾਈਆਂ ਲਈ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਗੱਲਾਂ ਬਾਤਾਂ ਅਸੀਂ ਕਰਾਂਗੇ, ਤੇ ਜੁੜਦੇ ਰਹੋ, ਜੁੜੇ ਰਹੋ ਹਰਮਨ ਰੇਡੀਓ ਨਾਲ, ਤੇ ਇੱਕ ਬ੍ਰੇਕ ਤੋਂ ਬਾਅਦ ਗੀਤ ਸੰਗੀਤ ਚੱਲਦੇ ਰਹਿਣਗੇ। ਸੋ ਤਦ ਤੱਕ ਦੇ ਲਈ ਇਜਾਜ਼ਤ, ਰੱਬ ਰੱਖਾ।